ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਵਾਲ ਜੀ ਸਲੋਕ ਪੜ੍ਹਿਓ ਦੁਬਾਰੇ। ਗਰੀਵਾਲ ਜੀ ਫਿਰ ਤੇ ਫਿਰ ਪ੍ਰਭਾਵ ਪੜ੍ਹਿਓ ਬੜਾ ਫਿਰ ਤੇ ਫਿਰ। ਹਾਂ ਸਰਨਾਏ ਕਿ ਸਰਨਾਈ ਈ ਕਹਿੰਦੇ ਕਿ ਇਹ ਨਹੀਂ ਤਾਂ ਮੈਨੂੰ ਆਵਾਜ਼ ਆਈ ਸੀ ਤੁਹਾਡੀ ਕੰਨ ਵਿੱਚ ਸਰਨਾਏ ਪਾਠ ਕਰਨਾ। ਹਾਂ ਕੰਨ 'ਚ ਆਵਾਜ਼ ਮੈਂ ਸਰਨਾਈ ਪੜ੍ਹਿਆ ਤੁਸੀਂ ਸਰਨਾਏ ਪੜ੍ਹਨਾ। ਹਾਂ ਫਿਰ ਤੇ ਪ੍ਰਭਾਇਆ ਸਰਨਾਏ 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 ਨਾਨਕ ਹੀ ਪ੍ਰਭ ਬੇਨਤੀ
ਆਪਣੀ
ਭਗਤੀ ਲਾਏ ਲਾਈ ਨਹੀਂ ਕਹਿਣਾ ਲਾਏ। ਹਾਂ ਬਸ ਉਹਦੇ ਕਰ ਲਿਓ
ਕਿਥੋਂ ਆਉਣਾ
ਨਹੀਂ ਹਰੇਕ ਥਾਂ ਨਹੀਂ ਹੁੰਦਾ ਰੁਕਣਾ ਇਹ ਦੇਖਣਾ ਹੁੰਦਾ ਜਿੱਥੇ ਨਾਨਕ ਦਾਸ ਆ ਗਿਆ ਉਸ ਵੀ ਨਾਨਕ 'ਤੇ ਨਹੀਂ ਰੁਕਾਂਗੇ ਆਪਾਂ। ਕਈ ਥਾਂ ਨਾਨਕ ਗੁਰ ਆਉਂਦਾ ਹੈ ਉੱਥੇ ਗੁਰ 'ਤੇ ਰੁਕਾਂਗੇ ਹਰ ਥਾਂ ਨਾਨਕ 'ਤੇ ਨਹੀਂ ਰੁਕਣਾ ਹੁੰਦਾ। ਹਾਂ ਇਸ ਲਈ ਉਹ ਦੇਖਣਾ ਹੁੰਦਾ ਹੈ। ਕਈ ਥਾਂ ਨਾਨਕ ਗੁਰਮੁਖ ਆਉਂਦਾ ਸੋਚਦਾ ਨਾਨਕ ਦਾਸ ਇਹ ਸੁੱਖ ਮੰਗ ਹੈ ਹੁਣ ਦਾਸ 'ਤੇ ਆਪਾਂ ਥੋੜ੍ਹਾ ਰੁਕਾਂਗੇ ਨਾਨਕ 'ਤੇ ਨਹੀਂ ਰੁਕਾਂਗੇ ਦਾਸ 'ਤੇ। ਸੋਲੇ ਵਿੱਚ ਆਉਂਦਾ ਨਾ ਨਾਨਕ ਦਾਸ ਇਹ ਸੁੱਖ ਮੰਗ ਹੈ ਮੌਕਾ ਕਰ ਸੰਤਨ ਕੀ ਛੋਟਾ ਬਸਣਾ ਫਿਰ ਨਾਨਕ ਦਾਸ 'ਤੇ ਜਮ ਕੋਥੇ ਲਾਉਣੀ। ਹਾਂਜੀ ਪੜੋਂਗੇ ਸਾਰੇ ਹੁਣ ਪੂਰੀ ਆ ਪੜ੍ਹੋ ਜੀ।
ਸਤਨਾਮ ਵਾਹਿਗੁਰੂ ਜੀਓ ਪੁਰੀਆਂ ਚੂਹੜ ਚੌਧਰੀ ਪੈੜਾ ਦਰਗੋ ਦਾਤਾ ਭਾਰਾ
ਦਰਗੋ ਨਹੀਂ ਦਰਗਾ
ਦਰਗ ਹੈ ਦਾਤਾ ਭਾਰਾ।
ਹਾਂ ਭਾਈ ਪੁਰੀਆ ਜੀ ਭਾਈ ਚੂਹੜ ਜੀ ਇਹ ਦੋਵੇਂ ਭਰਾ ਨੇ ਪਿਓ ਪੁੱਤ ਵੀ ਕਿਹਾ ਗਿਆ ਹੈ ਅਤੇ ਵੈਸੇ ਭਰਾ ਦੀ ਉਹ ਸੰਗਿਆ ਆਉਂਦੀ ਆ ਜ਼ਿਆਦਾ। ਪੁਰੀਆ ਪੜ੍ਹਿਓ ਦੁਬਾਰੇ
ਪੁਰੀਆ ਚੂਹੜ ਚੌਧਰੀ।
ਹਾਂ ਸੋ ਦੋਵੇਂ ਭਰਾ ਨੇ ਪੁਰੀਆ ਦਾ ਭਰਾ ਚੂਹੜ ਹੈ ਇਹ ਨੰਬਰਦਾਰ ਹੈ ਪਿੰਡ ਦੇ ਜਿਹੜਾ ਚੂਹੜ ਸੀ ਸਾਧੂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਨਾਂ ਨੂੰ ਕਿ ਭਾਈ ਨੰਬਰਦਾਰ ਜਿਹੜੇ ਨੇ ਆਮ ਕਰਕੇ ਨਾ ਝੂਠ ਬੋਲ ਜਾਂਦੇ ਝੂਠੀ ਗਵਾਹੀ ਦੇ ਆਉਂਦੇ ਆ ਝੂਠੀ ਰਜਿਸਟਰੀ ਕਰਾਏ ਆਉਂਦੇ ਇਉਂ ਇਸ ਬਾਜਾ ਇਹਨਾਂ ਦਾ ਹੁੰਦਾ ਸੀ ਨਾ। ਇਸ ਲਈ ਮਹਾਰਾਜ ਨੇ ਇਹਨਾਂ ਨੂੰ ਜਿਹੜਾ ਸੀ ਕਿਹਾ ਕਿ ਤੁਸੀਂ ਜਿਹੜਾ ਹੈ ਨਾ ਝੂਠ ਨਹੀਂ ਕਦੇ ਬੋਲਣਾ ਸਦਾ ਸੱਚ ਬੋਲਣਾ ਅਤੇ ਝੂਠੇ ਸਾਈਨ ਨਹੀਂ ਕਰਨੇ। ਅਮਰ ਸਿੰਘ ਪਾਤਸ਼ਾਹ ਜੀ ਨੇ ਫਿਰ ਇਹਨਾਂ ਨੂੰ ਬਖਸ਼ ਕੀਤੀ ਇਹ ਫਿਰ ਜਿਹੜਾ ਸੀ ਚੂਹੜ ਜਿਹੜਾ ਸੀ ਨੰਬਰਦਾਰ ਸਾਰੀ ਜ਼ਿੰਦਗੀ 'ਚ ਮਾਂ ਨੇ ਬਖਸ਼ ਹੋਈ ਹੈ ਝੂਠ ਨਹੀਂ ਇਹਨੇ ਬੋਲਿਆ ਕਦੇ ਜ਼ਿੰਦਗੀ ਵਿੱਚ ਸੱਤ ਪ੍ਰਤੱਗੀ ਰਿਹਾ। ਸੋ ਇਉਂ ਸਮਝ ਲੈਣਾ ਜੀ ਇਉਂ ਮਾਂ ਨੇ ਬਖਸ਼ ਦਾ ਸਦਕਾ ਇਹ ਜਿਹੜੇ ਨੇ ਸਤਿਗੁਰਾਂ ਦੇ ਪਾਤਰ ਬਣੇ ਨੇ ਪ੍ਰਸੰਨਤਾ ਦੇ ਅਤੇ ਇਵੇਂ ਭਾਈ ਪੈੜਾ ਜੀ ਹੋਏ ਨੇ ਅਤੇ ਇੱਕ ਤਾਂ ਪੈੜਾ ਜਿਨ੍ਹਾਂ ਨੇ ਜਨਮ ਸਾਖੀ ਪੈੜਾ ਮੁੱਖਾ ਜੀ ਹੋਏ ਨੇ ਭਾਈ ਆਪਣਾ ਜਿਹੜਾ ਸੀ ਜਨਮ ਸਾਖੀ ਦੇ ਲਿਖਾਰੀ ਹੋਏ ਅਤੇ ਪਰ ਪੈੜੇ ਮੁੱਖੇ ਵਾਲੀ ਜਨਮ ਸਾਖੀ ਆਉਂਦੀ ਆ ਨਾ ਅਤੇ ਇਸੇ ਤਰ੍ਹਾਂ ਉਹ ਗੁਰੂ ਨਾਨਕ ਸਾਹਿਬ ਦੇ ਵੇਲੇ ਹੋਇਆ ਪੈੜਾ ਮੁੱਖਾ ਜੀ ਇਹ ਜਿਹੜਾ ਪੈੜਾ ਸੀ ਪੰਜਵੇਂ ਪਾਤਸ਼ਾਹ ਮਾਰਾ ਸਿੱਖ ਹੈ ਅਤੇ ਇਹਨਾਂ ਜਿਹੜਾ ਸੀ ਪ੍ਰਾਣ ਸੰਗਲੀ ਲੈ ਕੇ ਆਉਣ ਦੀ ਡਿਊਟੀ ਮਾਰੇ ਨੂੰ ਲਾਈ ਸੀ ਸ਼ਿਵਨਾਭ ਰਾਜੇ ਦੇ ਜਿਹੜਾ ਲੰਕਾ ਦਾ ਸ਼੍ਰੀ ਲੰਕਾ ਸੰਗਲਾਦੀਪ ਕਹਿੰਦੇ ਸੀ ਪਹਿਲਾਂ ਇਹਨੂੰ ਅਤੇ ਇੱਥੋਂ ਇਹਨੂੰ ਪ੍ਰਾਣ ਸੰਗਲੀ ਲੈ ਕੇ ਆਉਣ ਵਾਸਤੇ ਕਿਹਾ ਸੀ। ਸੂਰਜ ਪ੍ਰਕਾਸ਼ ਵਿੱਚ ਕਥਾ ਆਉਂਦੀ ਆ ਗੁਰ ਸੱਚੇ ਪਾਤਸ਼ਾਹ ਪੰਜਵਾਂ ਜੀ ਦਰਬਾਰ ਵਿੱਚ ਇੱਕ ਪੰਡਿਤ ਆਇਆ ਹੈ। ਪੰਡਿਤ ਆ ਕੇ ਕਹਿਣ ਲੱਗਾ ਮਹਾਰਾਜ ਜੀ ਮੈਂ ਵੇਦਾਂ ਦੀ ਮੈਂ ਸ਼ਾਸਤਰਾਂ ਦੀ ਮੈਂ ਉਪਨਿਸ਼ਦਾਂ ਦੀ ਕਥਾ ਬਹੁਤ ਸੋਹਣੀ ਕਰ ਲੈਂਦਾ ਤੁਸੀਂ ਬਖਸ਼ਿਸ਼ ਕਰੋ ਮੈਨੂੰ ਕਥਾ ਦਾ ਸਮਾਂ ਦਿਓ। ਮਾਂ ਨੇ ਬਖਸ਼ਿਸ਼ ਕਰ ਦਿੱਤੀ ਹੈ ਸੁਣਾ ਭਾਈ ਇਉਂ ਉਪਨਿਸ਼ਦਾਂ ਦੀ ਕਥਾ ਕਰ ਰਿਹਾ ਹੈ ਅਤੇ ਉਹਦੇ ਵਿੱਚ ਕਥਾ ਸਰਵਣ ਕੀਤੀ ਮਹਾਰਾਜ ਜੀ ਨੇ ਵੀ ਸੰਗਤਾਂ ਨੇ ਵੀ ਚਲੋ ਕੀਤੀ ਕਥਾ ਤੋਂ ਜਦੋਂ ਉਹਦੀ ਉਹ ਪੋਥੀ ਪੂਰੀ ਹੋ ਗਈ, ਕਹਿਣ ਲੱਗਾ ਮਹਾਰਾਜ ਇਹ ਪੋਥੀ ਮੇਰੀ ਪੂਰੀ ਹੋ ਗਈ ਆ, ਮੈਂ ਹੁਣ ਬਾਕੀ ਪੋਥੀ ਮੇਰੀ ਕਾਂਸੀ ਜੀ ਪਈਆਂ ਨੇ, ਕਾਂਸੀ ਦੇ ਰਹਿਣ ਵਾਲਾ ਸੀ ਬਨਾਰਸ ਦਾ, ਅਗਲੀ ਕਥਾ ਤਾਂ ਫਿਰ ਮੈਂ ਉਹ ਪੋਥੀਆਂ ਲੈ ਕੇ ਕਰ ਸਕਦਾ। ਮਨ ਗੰਜਾ ਲਾਇਆ, ਸੁਣਾ ਭਾਈ ਉਹ ਆਪਣੇ ਪੁੱਤਰ ਨੂੰ ਭੇਜ ਦਿੱਤਾ, ਖਰਚਾ ਮਹਾਰਾਜ ਨੇ ਦੇ ਦਿੱਤਾ ਰਾਹ ਦਾ, ਅਤੇ ਪੁੱਤਰ ਨੂੰ ਜਿਹੜਾ ਸੀ ਭੇਜਿਆ ਵੀ ਜਾ ਪੋਥੀ ਉੱਥੋਂ ਲੈ ਕੇ ਆ ਬਨਾਰਸ ਤੋਂ ਜਾ ਕੇ। ਪੁੱਤਰ ਲੈਣ ਵਾਸਤੇ ਜੋ ਗਿਆ, ਪਹਿਲਾਂ ਸਾਰੇ ਦੇਵ ਦੇਵਤੇ ਮਨਾਉਂਦਾ, ਸ਼ੁਭ ਸ਼ਗਨ ਦੇਖਦਾ, ਅਤੇ ਇਉਂ ਕਰਕੇ ਜਦੋਂ ਤੁਰਨ ਲੱਗਾ ਤਾਂ ਸਾਹਮਣੇ ਗਧਾ ਬੋਲ ਪਿਆ, ਗਧਾ ਬੋਲ ਪਿਆ, ਅਤੇ ਵਾਪਸ ਮੁੜ ਆਇਆ ਵੀ ਗਧਾ ਅਪਸ਼ਗਨ ਹੋ ਗਿਆ। ਇਉਂ ਇਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਇੱਕ ਜਿਹੜੇ ਸੀ ਸੰਗਤਾਂ ਆਈਆਂ, ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਨਾਲ ਪਹਿਲੇ ਨੂੰ ਜਿਹੜਾ ਮਾਰੇ ਆਖਿਆ, ਅਤੇ ਇੱਕ ਜਿਹੜਾ ਸੀ ਦੋ ਚਾਰ ਸਿੱਖ ਸੰਗਤਾਂ ਜੋ ਆਈਆਂ ਨੇ ਨਾ, ਮਹਾਰਾਜ ਨੂੰ ਕਿਹਾ ਭਾਈ ਇਹ ਸਾਡੇ ਅਨੰਦ ਸੇਵਕ ਨੇ, ਅਨੰਦ ਸਿੱਖ ਨੇ, ਬਾ ਸਿੱਖੀ ਨੂੰ ਮੰਨਣ ਵਾਲੇ ਨੇ, ਇਹ ਕਿਸੇ ਹੋਰ ਨੂੰ ਨਹੀਂ ਮੰਨਦੇ, ਜਾਂ ਰੱਬ ਨੂੰ ਮੰਨਦੇ ਨੇ ਜਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਚਲਾਇਆ ਮਿਸ਼ਨ ਜਿਹੜਾ ਉਹਦੇ 'ਤੇ ਪੂਰਨ ਸ਼ਰਧਾ ਰੱਖਣ ਵਾਲੇ ਨੇ, ਅਨੰਦ ਸੇਵਕ ਉਹਨਾਂ ਨੂੰ ਕਿਹਾ। ਇਹ ਪੰਡਿਤ ਨੇ ਸੋਚਿਆ ਮੈਨੂੰ ਇੰਨੇ ਦਿਨ ਕਥਾ ਕਰਦੇ ਨਹੀਂ ਹੋ ਗਏ, ਮੈਨੂੰ ਇਹਨਾਂ ਨੇ ਅਨੰਦ ਕਿਹਾ ਹੀ ਨਹੀਂ, ਅਤੇ ਆਪਣਿਆਂ ਨੂੰ ਕਹਿ ਦਿੱਤਾ ਹੈ, ਮੈਂ ਵੀ ਤਾਂ ਅਨੰਦ ਹੋ ਸਕਦਾ, ਮੈਂ ਇਹ ਮੰਨਣ ਵਾਲਾ ਇਹਨੂੰ ਜਿਹੜੇ ਨੇ ਵੇਦ ਅਤੇ ਉਪਨਿਸ਼ਦਾਂ ਦੀ ਮੈਂ ਕਥਾ ਕੀਤੀ ਹੈ, ਮੈਂ ਅਤੇ ਮੈਨੂੰ ਅਨੰਦ ਕਿਉਂ ਨਹੀਂ ਆਖਿਆ, ਮਨ 'ਚ ਸ਼ੰਕਾ ਆ ਗਈ। ਹੁਣ ਸਤਿਗੁਰੂ ਅੰਤਰਜਾਮੀ ਨੇ ਇਹਦੇ ਅੰਦਰ ਦੀ ਬੁੱਝ ਲਈ ਵੀ ਇਹ ਚਾਹੁੰਦਾ ਮੈਨੂੰ ਅਨੰਦ ਸੇਵਕ ਕਿਉਂ ਨਹੀਂ ਕਿਹਾ, ਜਦੋਂ ਪੋਥੀ ਲੈਣ ਵਾਸਤੇ ਭੇਜਿਆ ਆਪਣੇ ਪੁੱਤਰ ਨੂੰ, ਉਹ ਮੁੜ ਆਇਆ ਗਧਾ ਬੋਲਣ ਕਰਕੇ, ਆਪਣੇ ਸੰਗਤ ਜਾਣ ਕੇ ਮੁੜਿਆ, ਤਾਂ ਮਹਾਰਾਜ ਜੀ ਨੇ ਫਿਰ ਜਿਹੜਾ ਸੀ ਇਹਦਾ ਸ਼ੰਕਾ ਦੂਰ ਕਰਨ ਵਾਸਤੇ ਵੀ ਨਾਲ ਨਾਲ ਅਨੰਦ ਸਿੱਖ ਕਿਹੋ ਜਿਹਾ ਹੁੰਦਾ ਹੈ, ਭਾਈ ਭਾਈ ਮੈਨੂੰ ਪੈੜੇ ਨੂੰ ਬੁਲਾਇਆ, ਭਾਈ ਪੈੜਾ ਜੀ ਇੱਦਾਂ ਕਰੋ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੰਗਲਾਦੀਪ ਸਿਵ ਨਾਵਰਾਜ ਦੇ ਕੋਲ ਬਹੁਤ ਸਮਾਂ ਰਹੇ ਨੇ, ਮਨ ਸਿੱਖੀ ਉੱਥੇ ਜਿਹੜੀ ਆ ਰਾਜਾ ਸਿੱਖ ਬਣਿਆ ਸਿਵ ਨਾਵ ਜਿਹੜਾ ਸੀ, ਉਦੋਂ ਉਹਨਾਂ ਦੇ ਪਰਤ ਕੇ ਜਿਹੜੇ ਰਾਜੇ ਆ ਰਹੇ ਨੇ, ਅਤੇ ਮਈਆ ਮੇਦਨੀ ਜੀ ਉਸ ਵੇਲੇ ਰਾਜਗੱਦੀ 'ਤੇ ਬੈਠਾ ਸੀ, ਪੰਜਵੇਂ ਪਾਤਸ਼ਾਹ ਦੇ ਵੇਲੇ ਸਿਵ ਨਾਵ ਦਾ ਸੰਗਲਾਦੀਪ ਦਾ ਜਿਹੜਾ ਰਾਜਾ ਸੀ ਨਾ ਹੁਣ ਮਈਆ ਮੇਦਨੀ ਜੀ, ਉਹ ਗੱਦੀ 'ਤੇ ਬੈਠਾ ਹੈ। ਮਾਰ ਕਹਿੰਦੇ ਭਾਈ ਸਿਵ ਨਾਵ ਦੀ ਵੰਸ਼ ਵਿੱਚ ਮਈਆ ਮੇਦਨੀ ਉਸ ਗੱਦੀ 'ਤੇ ਬੈਠਾ ਹੋਇਆ ਹੈ, ਗੁਰੂ ਨਾਨਕ ਸਾਹਿਬ ਨੇ ਉੱਥੇ ਬਹੁਤ ਬਖਸ਼ਾਂ ਕੀਤੀਆਂ ਨੇ, ਬਹੁਤ ਸਮਾਂ ਰਹੇ ਨੇ, ਸਿੱਖੀ ਕਾਇਮ ਕੀਤੀ ਆ ਉੱਥੇ ਸ਼੍ਰੀਲੰਕਾ, ਜੋ ਉਦੋਂ ਪੁਰਾਣਾ ਨਾਂ ਸੀ ਸੰਗਲਾਦੀਪ, ਅਤੇ ਤੂੰ ਜਾ ਮੁੱਖ ਪੈੜੇ ਨੂੰ ਕਹਿਣ ਲੱਗੇ, ਅਤੇ ਉੱਥੇ ਜਾ ਕੇ ਮਹਾਰਾਜ ਦੀ ਇੱਕ ਪੋਥੀ ਉੱਥੇ ਪਈ ਹੈ, ਸਿਵ ਨਾਵ ਰਾਜੇ ਨੂੰ ਦਿੱਤੀ ਸੀ ਮਹਾਰਾਜ ਜੀ ਨੇ, ਉਹਦਾ ਨਾਂ ਕੀ ਹੈ ਪੁਰਾਣ ਸੰਗਲੀ, ਉਹ ਪੋਥੀ ਜਾ ਤੂੰ ਲੈ ਕੇ ਆ, ਅਤੇ ਹੁਕਮ ਸੱਤ ਕੀਤਾ, ਮਹਾਰਾਜ ਨਾਮ ਹੁਕਮਨਾਮਾ ਲਿਖ ਦਿੱਤਾ ਜਾਣ ਲੱਗੇ ਨੂੰ ਕਿ ਇਹ ਰਾਜੇ ਨੂੰ ਦੇ ਦੇਣਾ, ਤੁਸੀਂ ਉਹਨੂੰ ਕਹਿਣਾ, ਕਿਉਂਕਿ ਗੁਰੂ ਮਹਾਰਾਜ ਨੇ ਕਿਹਾ ਸੀ ਇਹ ਪੋਥੀ ਅਗਲੇ ਸਾਡੇ ਸੇਵਕ ਆਉਣਗੇ ਜਾਂ ਗੁਰੂ ਆਉਣਗੇ, ਉਹਨਾਂ ਤੋਂ ਬਿਨਾਂ ਤੂੰ ਕਿਸੇ ਹੋਰ ਨੂੰ ਨਹੀਂ ਦੇਣੀ, ਸਿਵ ਨਾਮ ਰਾਜੇ ਨੂੰ ਹੁਕਮ ਸੀ ਗੁਰੂ ਨਾਨਕ ਸਾਹਿਬ ਜੀ ਦਾ, ਪੰਜਵੇਂ ਪਾਸੇ ਤੁਸੀਂ ਖਾਉਣਗੇ ਲੈਣ ਅਤੇ ਉਹਨਾਂ ਨੂੰ ਦੇਣੀ ਆ, ਤੁਸੀਂ ਇਉਂ ਹੁਕਮਨਾਮਾ ਦੇ ਨਾਲ ਲਿਖ ਕੇ ਭੇਜਿਆ, ਅਤੇ ਨਾਲ ਜਿਹੜਾ ਸੀ ਪੋਥੀ ਦਾ ਜ਼ਿਕਰ ਕੀਤਾ ਕਿ ਪੋਥੀ ਜਿਹੜੀ ਆ ਪੁਰਾਣ ਸੰਗਲੀ ਸਾਡਾ ਸਿੱਖ ਪੈੜਾ ਆ ਰਿਹਾ, ਇਹ ਪੋਥੀ ਤੁਸੀਂ ਉਹਨਾਂ ਨੂੰ ਦੇ ਦੇਣੀ ਆ। ਇਹ ਹੁਕਮਨਾਮਾ ਲੱਗ ਕੇ ਤੁਰਨ ਲੱਗੇ ਨੇ, ਰਾਹ ਦਾ ਖਰਚ, ਉਸ ਵੇਲੇ ਇੱਕ ਸਿੱਖ ਨੇ 5 ਪੈਸੇ ਮੱਥਾ ਟੇਕਿਆ, ਹੋਰ ਕਿਸੇ ਸਿੱਖ ਨੇ, ਭਾਈ ਪੈੜੇ ਨੇ ਕੋਈ ਮਾਇਆ ਨਹੀਂ ਮੰਗੀ, ਉਹ ਤਾਂ ਦਿੱਤੀ ਨਾ ਪੁੱਤਰ ਨੂੰ ਤਾਂ, ਅਤੇ ਲੈ ਕੇ ਵੀ ਮਰਾਹ 'ਚੋਂ ਮੁੜਿਆ ਤੁਰ ਲੱਗਿਆ ਮੁੜਿਆ ਆਇਆ, ਬਾਹਮਣ ਦਾ ਪੁੱਤ ਜਿਹੜਾ ਸੀ ਇਹਨੂੰ ਹੀ 5 ਪੈਸੇ ਲੈ ਕਰਕੇ ਜੀ ਤੁਰ ਪਏ ਨੇ ਪ੍ਰਾਣ ਸੰਗਲੀ ਲੈਣ ਵਾਸਤੇ। ਹੁਣ ਵੇਖ ਲਓ ਵੀ ਅੰਮ੍ਰਿਤਸਰ ਸਾਹਿਬ ਤੋਂ ਸ਼੍ਰੀਲੰਕਾ ਜਾਣ ਦਾ ਕਿੱਡਾ ਪਿੰਡ ਹੈ, ਜਾਂਦਾ ਰਸਤਿਆਂ 'ਚ ਆਰਾਮ ਰੁਕਦਾ ਚਲਾ ਜਾਂਦਾ, ਸਫ਼ਰ ਤੈਅ ਕਰਦਾ ਹੋਇਆ ਅਕਸਰ ਸੰਗਲਾਦੀਪ ਪਹੁੰਚ ਗਿਆ, ਡਿਊਟੀਦਾਰ ਨੂੰ ਦੱਸਿਆ ਕਿ ਮੈਂ ਗੁਰੂ ਅਰਜਨ ਸਾਹਿਬ ਦਾ ਸਿੱਖ ਹਾਂ, ਅਤੇ ਉਹਨਾਂ ਨੇ ਮੈਨੂੰ ਰਾਜੇ ਨੂੰ ਮਿਲਣ ਲਈ ਭੇਜਿਆ, ਇਸ ਕਾਰਜ ਲਈ ਮੈਂ ਆਇਆ, ਸੁਨੇਹਾ ਦਿੱਤਾ। ਚਲੋ ਡਿਊਟੀਦਾਰਾਂ ਨੇ ਰਾਜਾ ਉੱਠ ਕੇ ਅਹਿਲਕਾਰਾਂ ਨੂੰ ਨਾਲ ਲੈ ਕੇ ਜਿਹੜਾ ਸੀ ਹਾਰ ਲੈ ਕਰਕੇ ਢੋਲ ਨਗਾਰੇ ਵਜਾਉਂਦੇ ਹੋਏ ਜਿਹੜੇ ਨੇ ਲੈਣ ਵਾਸਤੇ ਆਏ ਨੇ ਭਾਈ ਪੈੜੇ ਮੁਖੇ ਕੋਲੋਂ, ਕਿਉਂ ਪਤਾ ਸੀ ਵੀ ਹੁਕਮਨਾਮਾ ਭੇਜਿਆ ਮਹਾਰਾਜ ਨੇ, ਕੋਈ ਹੁਕਮਨਾਮੇ ਦੀ ਗੱਲ ਕੀਤੀ, ਮੈਂ ਹੁਕਮਨਾਮਾ ਲੈ ਕੇ ਆਇਆ। ਹੁਣ ਹੁਕਮਨਾਮੇ ਦੇਖੋ ਕਿੰਨਾ ਸਤਿਕਾਰ ਉੱਠ ਕੇ ਰਾਜੇ ਨੇ ਕੀਤਾ, ਤਖ਼ਤ ਤੋਂ ਉੱਠਿਆ ਨੰਗੇ ਪੈਰੀ ਚੱਲ ਕੇ ਆਇਆ ਵੀ ਹੁਕਮਨਾਮਾ ਆਇਆ, ਹੁਣ ਆਪਾਂ ਵੇਖ ਲਓ ਹੁਕਮਨਾਮੇ ਦੀ ਕਿੰਨੀ ਕੁ ਕਦਰ ਕਰਦੇ ਹਾਂ, ਅਤੇ ਆਹ ਕੰਨ ਪਾਇਆ ਦੂਜੇ ਕੰਨ ਕੱਢ ਦਿੰਦੇ ਹਾਂ, ਅਤੇ ਜਾਂ ਕਈ ਵਾਰੀ ਹਜ਼ੂਰ ਸਾਹਿਬ ਜਾਂ ਅੰਮ੍ਰਿਤਸਰ ਸਾਹਿਬ ਕਲਤਾ ਸਾਹਿਬ ਅਤੇ ਖੰਡਪੁਰ ਸਾਹਿਬ ਕਰਾਉਂਦੇ ਹਾਂ, उत्थे ना तो जाके सुनना ना जाके कोई सेवा करनी, बुक कराया होना है। और कहना जी हुक्मनामा सानू फिर जोड़ा है बाई मेल भेज दौ। हुक्मनामा फिर देखो किमें मेल राही आ, कोई सत्कार नहीं अग रख लेना घर च। हुक्मनामा का सत्कार उठ के जोड़ा सी मेदनी राजे ने इं हार लै करके ते नाल नाल अहलकारा लै करके बाजे गाजिया के नाल लैन वास्ते गया, जाके नमस्कार की, हुक्मनामा दो हथ करके बेनती करके लिया। हुक्मनामा पढ़िया पोथी के संबंध में लिखा होया, मथे नू लाया नमस्कार करके। पोथी जिहड़ी सी महाराज का हुक्म सी पैड़े नू कि पोथी तुसी जिहड़ी है पढ़नी नहीं, राज प्रकाश नहीं करनी, ते उत्थे भी प्रकाश करके नहीं पढ़न पढ़न का वो नहीं ख्याल करना, लैके आनी चला गया। हाँ जी पोथी इदां सजा करके सत्कार दे नाल हुक्मनामा अगे उन्हें भी भाई बेनती लिख के बेनती भेजी है महाराज नूं, सच्चे पातशाह पोथी मैं भेज दिती आ, मेरी बार बार नमस्कार आप जी वंदना वा, बेनती भी लेके आया राजे मैया मेदनी दी। रस्ते चले आउंदा है वापस जो गंगा दे कंढे ते आया ना ये भाई मैं मुखा जी, महाराज बख्शिश देखो नाल तां शक्ति बख्शी इन्ना सफर तय करन लई, जिहड़ा महीनिया का पेंडा सी दिनां च तय करवा दिता महाराज ने। वो जिहड़ी पोथी है इहदे सिर तों उच्ची रह रही आ, जदों तुरिया आउंदा है पोथी सत्कार वजों उपर जिहड़ी है उपर उपर नाल आ रही है। वो गंगा ते बैठा पंडित वेख रहा भी कोई सिख है उत्ते, कोई इहदे सिर ते ग्रंथ सिर तों उच्चा है, कोई बख्शिश है, ये पोथी भी सख्त है ग्रंथी भी शक्ति है की आ, जां गुरु दी दित्ती शक्ति है। इं जदों नेड़े आया कहन लगा सिखा इस ग्रंथ दे मैं दर्शन कर सकदा ते तुसीं मैनूं दर्शन कराओ, ते कहन लगे भी मेरे गुरु का हुक्म है ते प्रकाश नहीं करनी है। किहड़े गुरु का? कहन लगे गुरु अर्जन साहब उन्हां दा हुक्म है, ते इं मैं ये उलंघना नहीं हुक्म नहीं करनी। इसलिए पंडित उस पोथी दी पोथी दे दर्शन करन वास्ते पाठ नूं विचार देखण वास्ते की है इहदे च इन्नी शक्ति है ग्रंथ की, मैं दर्शन करा, नाल उठ के तुर पिया अमृतसर साहब नाल आया है। सब सच्चे पातशाह जी ने उहदी नमस्कार सुनी जो लिख के भेजी सी राजे ने, ते सतगुरां ने राह दा हाल पुछया। वो जिहड़े भाई बन्नों की वीडियो सारा बाणी के रूप में लिखा होया है, भाई बन्नों की वीडियो राह हकीकत मुकाम विरासत दा की जिहड़ा हाल सी उहदे विच लिखिया सारा, वो बन्नों की वीडियो वाली वीडियो में चढ़िया होया। लो जी वो फिर जिहड़ा सी राह दा हाल सारा भाई पैड़े ने दस्या, पंडित बारे दस्या, महाराज ने आप पढ़ी पोथी तो सारा उहदे जोगमत बारे लिखिया सी उस पोथी विच वी किवें महाराज सच्चे पातशाह योग दे सारे अंग जिहड़े ने गुरु नानक साहब जी ने उहदे विच उह लिख करके जिहड़े ने उह जिवें कह लो भेजे ने, वो पोथी जो प्रकाश की सारे उह प्रसंग महाराज ने देखे। सतन सोचिया भी ये जिहड़ा सारा जोगमत है अंतर सुनुंग बार सुनुंग दे संबंध में जो हुंदा ना इवें वो जिहड़ी सी पोथी दे विच इवें सारा योग दे बाई अध्याय उहदे विच जिहड़े ने दस्या भी जिहड़े असीं लिखे हुए सी महाराज साहिब सारे पढ़े गुरु अर्जन साहब ने। सतन सोचिया भी ये लोग इहदे नाल सिधियां सिधियां आ जाणियां ने, लोग इहदी दुरवरतों करिया करनगे। महाराज पातशाह जी ने पोथी जिहड़ा सी आखिया इहनू पहिलों कहा इहनू जल प्रवाह कर दे, वो जिहड़ी सी सतगुरां दा हुक्म मन के पोथी प्राण संघ ने जल प्रवाह कर दिती है। पंडित बड़ा दुखी है भी मैं तो यह जिहड़ा सी पोथी लै इच्छा थी उहदी मैं पोथी मंगूंगा महाराज ने बख्शिश कर देनी है मैं लै जानी हाँ, महाराज मैं तो यह पोथी की इच्छा थी दर्शन करके पढ़नी सी तो लैके जाने की मेरी इच्छा सी। तो महाराज जी कहते या जे तेरी इच्छा ही नहीं पर बन गई या जाके पानी चो कढ लिया लै जा, गोता मार के जिहड़ा सी पोथी फिर पंडित जी सी लै आया। ये पैड़ा मौका जिहड़ा सी इसनों महाराज जी ने फिर जिहड़ी सी उहनूं माफ़ी भी मंगी मस भी मैं पंडित नूं उस वेले दित्ती दिखा आखिया नाल लैके आया, वो सारा उस गल की खिमा मंगी आ। इं मारचे पासे ने पैड़ा जी ने फिर भुल भी जिहड़ी आ चलो निमित करके बख्शां कीतियां ने गुरसिख नूं। सो इं फिर पंडित नूं जिहड़ा कथा करन वाला सी, पंडित जी तुसीं कहिंदे मैनूं अनन सेवक नहीं ना कहा, आ वेख आ हुंदी अनंताई ते तेरे लड़के तां जिहड़ा सी कि बनारस तक जाना सी, वो जिहड़ा सी कहदा बोले तो मुड़े आया, वेख मेरा सिख साढ़े ते किन्ना भरोसा रख के किड्डी दूर जिहड़ा संगला दीप है ਰਾਹ 'ਚ ਕਿਵੇਂ ਜਿਹੜੇ ਨੇ ਪੈਸੇ ਇੰਨੇ ਪੰਜੇ ਦਿੱਤੇ ਸੀ ਇਹਨੂੰ ਖਰਚ ਲਈ, ਖਰਚ ਰਾਹ ਦਾ ਕੋਈ ਨਹੀਂ ਮੰਗਿਆ। ਇਹ ਹੈ ਅਨੰਤਾਈ, ਇਹਨੂੰ ਅਨੰਦ ਸੇਵਕ ਕਹਿੰਦੇ ਨੇ। ਸਿਉਂ ਭਾਈ ਪੈੜਾ ਮੁੱਖਾ ਜੀ, ਗੁਰੂ ਸਾਹਿਬ ਦੇ ਜੀ ਕੀ ਨੇ ਇਹ? ਉਹ ਪੋਥੀ ਹੁਣ ਜਿਹੜੀ ਆ ਨਾ, ਉਹਦਾ ਉਤਾਰਾ ਭਾਈ ਬੰਨੋ ਨੇ ਜਿਹੜਾ ਸੀ ਉਹ ਰਾਹ ਹਕੀਮ ਮਾਮ ਜੀ ਲਿਖ ਦਿੱਤਾ ਹੈ। ਪੰਜਾਬੀ ਯੂਨੀਵਰਸਿਟੀ ਨੇ ਇੱਕ ਪੋਥੀ ਛਾਪੀ ਆ ਪ੍ਰਾਣ ਸੰਗਲੀ, ਅਤੇ ਉਹਦਾ ਉਤਾਰਾ ਉਹ ਜਿਹੜਾ ਜਿਵੇਂ ਜਿਵੇਂ ਉਹਦੇ ਵਿੱਚ ਸਾਰਾ ਕੁਛ ਹਾਲ ਸੀ ਉਹ ਯੂਨੀਵਰਸਿਟੀ 'ਚੋਂ ਮਿਲ ਜਾਵੇ ਉਹਨਾਂ ਦੀ ਲਾਇਬ੍ਰੇਰੀ ਵਿੱਚ ਪ੍ਰਾਣ ਸੰਗਲੀ ਕਰਕੇ। ਹਾਂ, ਗੁਲਾਬ ਸਾਹਿਬ ਦੀ ਉਹ ਲਿਖਤਾ ਹੈ, ਪਰ ਮਹਾਰਾਜ ਜੀ ਨੇ ਜਿਹੜਾ ਸੀ ਉਹ ਸਾਧੂ ਅਰਜਨ ਸਾਹਿਬ ਜੀ ਦਾ ਇਹ ਸੀ ਵੀ ਸਾਰਾ ਯੋਗ ਮਤ ਦੇ ਅਨੁਸਾਰ ਇਹ 'ਚ ਲਿਖਿਆ ਹੋਇਆ ਵੀ ਜਿਹਦੀਆਂ ਸਿੱਧੀਆਂ ਪ੍ਰਾਪਤ ਲੋਕ ਕਰਿਆ ਕਰਨਗੇ। ਵੀ ਅਸੀਂ ਗੁਰੂ ਨਾਨਕ ਸਾਹਿਬ ਦਾ ਪਹਿਲਾਂ ਸਿੱਧਾ ਨੂੰ ਜਿਹੜਾ ਸੀ ਇਸ ਕੰਮ ਤੋਂ ਹਟਕਾਇਆ ਸੀ ਵੀ ਜਿਹਦੀਆਂ ਸਿੱਧਾਂ ਦਿਖਾਉਂਦੇ ਹੋ ਲੋਕਾਂ ਨੂੰ ਮਗਰ ਲਾਉਂਦੇ ਹੋ, ਇਹ ਆਮ ਜਨਤਾ ਜਿਹੜੀ ਇਹਨੂੰ ਪੜ੍ਹ ਕੇ ਜਿਹੜਾ ਹੈ ਐਸਾ ਨਾ ਹੋਵੇ ਕਿਤੇ ਉਹਦੀ ਦੁਰਵਰਤੋਂ ਕੋਈ ਕਰੇ। ਇਉਂ ਉਸ ਭਾਵ ਨਾਲ ਮਹਾਰਾਜ ਜੀ ਨੇ ਜਲ ਪ੍ਰਵਾਹ ਕਰਵਾਈ, ਤਦੇ ਗੁਰੂ ਗ੍ਰੰਥ ਸਾਹਿਬ 'ਚੋਂ ਚੜ੍ਹਾਈ ਨੇ। ਹਾਂਜੀ, ਇਉਂ ਉਹ ਭਾਈ 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 ਪੈੜਾ ਜੀ ਹੋਏ ਨੇ ਇਹ, ਸਮਝ ਗਏ ਨਾ ਪੈੜੇ ਦੇ ਸੰਬੰਧ 'ਚ?
ਹਾਂਜੀ ਹਾਂਜੀ। ਬਾਲਾ ਕਿਸ਼ਨਾ ਚੈਂਗਰਨ ਪੰਡਿਤ ਰਾਏ ਸਭਾ ਸ਼੍ਰੀ ਗਾਰਾ।
ਐਵੇਂ ਭਾਈ, ਇੱਕ ਬਾਲਾ ਜੀ ਨੇ, ਇੱਕ ਕ੍ਰਿਸ਼ਨਾ ਨੇ। ਤੁਹਾਡੇ ਕੋਲ ਕਿਸ਼ਨਾ ਕਿ ਕ੍ਰਿਸ਼ਨਾ?
ਕਿਸ਼ਨਾ ਜੀ।
ਹਾਂ, ਕਿਸ਼ਨਾ ਵਾਂ, ਬਾਲਾ ਅਤੇ ਕਿਸ਼ਨਾ ਦੋ ਨੇ। ਇਹਨਾਂ ਦੀ ਜਾਤੀ ਆ ਭਾਈ ਝੰਗਰ, ਝੰਗਰ ਨਾਂ ਨਹੀਂ ਕਿਸੇ ਸਿੱਖ ਦਾ, ਇਹ ਜਾਤੀ ਆ। ਪੜ੍ਹ ਲਓ ਦੁਬਾਰਾ, ਝੰਗਰ ਝੰਗਰ ਠੀਕ ਕਰਕੇ ਪੜ੍ਹ ਲਓ।
ਬਾਲਾ ਕਿਸ਼ਨਾ ਚਿੰਗਰਨ ਪੰਡਿਤ ਰਾਏ ਸਭਾ ਸ਼੍ਰੀ ਗਾਰਾ।
ਹਾਂ, ਇੱਕ ਮਿੰਟ, ਮੈਨੂੰ ਠੀਕ। ਹਾਂ, ਇਹ ਤਿੰਨੇ ਜਿਹੜੇ ਨੇ ਨਾ ਗੁਰੂ ਮਹਾਰਾਜ ਸਭਾ ਦੇ ਸ਼ਿੰਗਾਰ ਨੇ, ਬਾਲਾ ਵੀ, ਕਿਸ਼ਨਾ ਵੀ, ਅਤੇ ਜਿਹੜਾ ਹੈ ਕੀ ਨਾਂ ਹੈ, ਚਿੰਗ
ਚਿੰਗਰ
ਜਤ ਗੋਤ ਹੈ ਚਿੰਗਰਨ। ਹਾਂਜੀ ਹਾਂ, ਇਹ ਬ੍ਰਾਹਮਣਾਂ ਦੀ ਇੱਕ ਜਾਤੀ ਹੈ। ਬ੍ਰਾਹਮਣ ਹੋਇਆ ਨਾ ਗਿਆ, ਪੰਡਿਤ ਰਾਏ ਕਿਹਾ ਗਏ, ਬ੍ਰਾਹਮਣਾਂ ਦੀ ਜਾਤੀ ਆ। ਗੋਤ ਗੋਤ ਲਿਖੋ, ਬ੍ਰਾਹਮਣ ਦਾ ਗੋਤ ਹੈ। ਸਭਾ ਦੇ ਸ਼ਿੰਗਾਰ ਨੇ ਭਾਈ ਇਹ, ਬਾਲਾ ਵੀ, ਕਿਸ਼ਨਾ ਵੀ, ਅਤੇ ਪੰਡਿਤ ਰਾਏ। ਸਾਧੂ ਸੱਚੇ ਪਾਤਸ਼ਾਹ ਦੇ ਸਿੱਖ ਬਣੇ ਨੇ ਇਹ, ਭਾਵੇਂ ਬ੍ਰਾਹਮਣ ਸੀ ਪਰ ਪੰਜਵੇਂ ਪਾਤਸ਼ਾਹ ਦੇ ਸਿੱਖ ਬਣੇ ਨੇ, ਇਉਂ ਸਭਾ ਦੇ ਸ਼ਿੰਗਾਰ ਬਣੇ ਨੇ ਮਹਾਰਾਜ ਜੀ ਦੇ। ਹਾਂਜੀ, ਅੱਗੇ ਜੀ।
ਸੋਹੜ ਤਲੋਕਾ ਸੂਰਮਾ ਸਿੱਖ ਸੁਮੰਦਾ ਸਨਮੁੱਖ ਸਾਰਾ।
ਇਹ ਇੱਕ ਤਾਂ ਬਾਲਾ ਤਾਂ ਹੋਇਆ ਨਾ ਗੁਰੂ ਮਹਾਰਾਜ ਜੀ ਸੱਚੇ ਪਾਤਸ਼ਾਹ ਦੇ ਵੇਲੇ ਪਹਿਲੀ ਲੈਣ 'ਤੇ, ਫਿਰ ਆਪਾਂ ਆਈਏ। ਇਹ ਜਿਹੜਾ ਬਾਲਾ ਸਾਧੂ ਸੱਚੇ ਪਾਤਸ਼ਾਹ ਦਾ ਕਹਿ ਲਓ ਗੁਰੂ ਅਰਜਨ ਸਾਹਿਬ ਜੀ ਦਾ ਸਿੱਖ ਹੈ। ਹਾਂਜੀ, ਅਤੇ ਇਹ ਜਦੋਂ ਅੰਮ੍ਰਿਤਸਰ ਸਾਹਿਬ ਸੇਵਾ ਹੋਈ ਆ ਨਾ, ਅੰਮ੍ਰਿਤਸਰ ਸਾਹਿਬ ਵਸਾਇਆ ਨਗਰ, ਉਸ ਵੇਲੇ ਇਹਨਾਂ ਦੀ ਉੱਥੇ ਸੇਵਾ ਵਾ, ਅਤੇ ਝੰਗਣ ਜਾਤੀ ਇਹਨਾਂ ਦੀ ਜਾਤੀ ਸੀ, ਅਤੇ ਪ੍ਰਚਾਰਕ ਵੀ ਮਾਰ ਸੱਚੇ ਪਾਤਸ਼ਾਹ ਨੂੰ ਪ੍ਰਚਾਰਕ ਵੀ ਬਣਾਇਆ ਭਾਈ ਬਾਲੇ ਉਹਨਾਂ ਨੂੰ, ਅਤੇ ਕਿਸੇ ਨੇ ਉਹਨਾਂ ਨੂੰ। ਹਾਂਜੀ, ਇਉਂ ਸਮਝ ਲਓ ਜੀ ਇਹਨਾਂ ਦੇ ਬਾਰੇ। ਪੜ੍ਹੋ ਅਗਲੀ ਪੰਕਤੀ। ਸੋਹੜ
ਸੋਹੜ ਤਲੋਕਾ ਸੂਰਮਾ ਸਿੱਖ ਸੁਮੰਦਾ ਸਨਮੁੱਖ ਸਾਰਾ।
ਹਾਂ ਭਾਈ, ਤਲੋਕਾ ਜੀ ਹੋਏ ਨੇ, ਇਹਨਾਂ ਦਾ ਗੋਤ ਹੈ ਸੋਹੜ। ਹਾਂਜੀ, ਅਤੇ ਭਾਈ ਮਨੀ ਸਿੰਘ ਸਾਹਿਬ ਹੋਰਾਂ ਨੇ ਵੀ ਜਿਹੜਾ ਹੈ ਸਿੱਖਾਂ ਦੀ ਭਗਤਮਾਲਾ ਵਿੱਚ ਇਹੀ ਗੋਤ ਇਹਨਾਂ ਦਾ ਸੋਹੜੇ ਲਿਖਣਾ ਕੀਤਾ ਹੈ। ਹਾਂਜੀ, ਅਤੇ ਇਹ ਤਲੋਕਾ ਦੀ ਜਿਹੜੀ ਆ ਜਾਤੀ ਆ, ਪਰ ਸੋ ਇਹਨੇ ਜਿਹੜਾ ਸੀ ਕਹਿ ਲਓ ਕਾਨ ਸਿੰਘ ਨਾਭਾ ਜੀ ਹੋਰਾਂ ਨੇ ਵੀ ਇਹਦਾ ਜ਼ਿਕਰ ਕੀਤਾ ਹੈ। ਉਹਨੇ ਪਰ ਸੋਹੜ ਜਾਤੀ ਨਹੀਂ ਲਿਖੀ ਕਾਨ ਸਿੰਘ ਨਾਭਾ ਨੇ, ਉਹਨੇ ਇਹਨੂੰ ਪਾਠਕ ਜਾਤੀ ਦਾ ਮੰਨਿਆ। ਸੂਰਜ ਪ੍ਰਕਾਸ਼ ਵਿੱਚ ਵੀ ਭਾਈ ਬਨੀ ਸਿੰਘ ਸਾਹਿਬ ਨੇ ਵੀ ਇਹਨਾਂ ਦਾ ਗੋਤ ਸੂਹੜੇ ਹੀ ਮੰਨਿਆ। ਕਾਨ ਸਿੰਘ ਨਾਭਾ ਨੂੰ ਚਲੋ ਉਹਨੇ ਪਾਠਕ ਜਾਤੀ ਦਾ ਲਿਖਿਆ। ਇਹ ਤਲੋਕਾ ਜਿਹੜਾ ਸੀ ਗਜਨੀ ਦੇ ਰਹਿਣ ਵਾਲਾ ਸੀ, ਗਜਨੀ ਅਫਗਾਨਿਸਤਾਨ ਦਾ ਸ਼ਹਿਰ ਹੈ, ਉੱਥੋਂ ਦਾ ਰਹਿਣ ਵਾਲਾ ਸੀ ਗਜਨੀ। ਉਹ ਗਜਨੀ ਸ਼ਹਿਰ ਜਿਹੜਾ ਸਤਸੰਗ ਜੀ ਕਾਬਲ ਤੋਂ 92 ਮੀਲ ਦੀ ਦੂਰੀ 'ਤੇ ਸਥਿਤ ਹੈ ਗਜਨੀ ਸ਼ਹਿਰ ਜਿਹੜਾ ਹੈਗਾ, ਉੱਥੋਂ ਦਾ ਰਹਿਣ ਵਾਲਾ ਸੀ। ਅਤੇ ਇਹਦਾ ਪ੍ਰਸੰਗ ਆਉਂਦਾ ਹੈ ਕਥਾ ਵਿੱਚ, ਭਾਈ ਮਨੀ ਸਿੰਘ ਸਾਹਿਬ ਨੇ ਵੀ ਲਿਖਿਆ ਹੈ, ਸੂਰ ਪ੍ਰਕਾਸ਼ ਵੀ ਕਥਾ ਆਉਂਦੀ ਹੈ ਤਲੋਕੇ ਦੀ। ਹੁਣ ਗਜਨੀ ਤੋਂ ਚੱਲ ਕੇ ਗੁਰਪਾਤਸ਼ਾਹ ਦੇ ਹਜ਼ੂਰ ਪੰਜਵੇਂ ਪਾਤਸ਼ਾਹ ਦਾ ਸਿੱਖ ਬਣਿਆ। ਸਤਿਗੁਰਾਂ ਨੇ ਸੱਤ ਦਾ ਉਪਦੇਸ਼ ਦਿੱਤਾ ਹੈ, ਗੁਰਮੰਤਰ ਬਖਸ਼ਿਸ਼ ਕੀਤਾ ਹੈ, ਸਿੱਖੀ ਦੀ ਸਾਰੀ ਜੋ ਕਰਨੀ ਹੈ ਇਹਨੂੰ ਦ੍ਰਿੜ ਕਰਵਾਈ। ਨਾਲ ਇੱਕ ਉਚੇਚੇ ਤੌਰ 'ਤੇ ਇੱਕ ਬਚਨ ਕੀਤਾ ਗੁਰੂ ਅਰਜਨ ਸਾਹਿਬ ਜੀਆਂ ਨੇ, ਭਾਈ ਹਿੰਸਾ ਨਹੀਂ ਕਰਨੀ, हिंसा तो पावै जीव हत्या नहीं करनी। ये उचे उचे तौर पर कह के त्रिलोके नूं जिहड़ा सी बख्शां कीतियां ने। फिर ये जदों अपनी रोजी रोटी के मुताबिक जिहड़ा गजनी का राजा सी नवाब सी उत्थे दा हाकम सी कह लो उहदे जाके नौकरी ने अपनी शुरू कर ली है, फौज भर्ती हो गया। भर्ती होया तां राजे दे नाल इक दिन शिकार नूं चला गया सिपाही होण दे नाते। जिहड़ा गजनी का राजा सी उह शिकार नूं गए तां इक मृगाणी मूहरे मूहरे दौड़ी आ घोड़े पिछे दौड़ाए ने इन्हां ने। ते जदों अगे निकल गया राजा थोड़ा जिहा इहदी रेंज विच आ गई जिहड़ी सी उह मृगाणी सी जिहड़ी तलवार पहनी सी ना शस्त्र पहना सी सिपाही होण दे नाते। तो मृगाणी के पेट से जोर दी मारे दो टुकड़े कर दते मृगाणी के। मृगणी जिहड़ी सी गर्भवती सी दो बच्चे निकल के बाहर पेट चो बाहर निकल के डिग पए ने। उहदियां अखां दे सामने तड़फ तड़फ के मर रहे ने भाई त्रिलोके जी दे। मृगाणी भी मर गई, वो दोवें बच्चे भी जिहड़े सी वह भी मर गए ने। तो इउं दो मृगाणी के बच्चे भी तो जिहड़ा सी मृगाणी तिन्ने मृत्यु दे सामने तड़फ तड़फ के होई। सतगुरु अर्जन साहब का बचन चेते आया, महाराज ने तो मैनू कहा तो हिंसा नहीं करनी, मैं तो एक साढ़े तीन मार दते ने ते किस तरह मेरे सामने तड़फ तड़फ के मरे ने। लो जो बचन तो ऐसा दृढ़ होया कि अज तो बाद मैं शस्त्र नहीं पहनना, शस्त्र करके मैं मारिया। तो शस्त्र की पहन लिया, काठ की तलवार पहन ली, लक्कड़ दी, लोहे का शस्त्र नहीं ना, लकड़ की पहन ली दिखावे बचन। तो नौकरी कर रहा है, इहदा कोई जिहड़ा फौज दे विच कोई दुश्मन सी वो रोज नहीं देखा भी ये मौका मिल गया उन्हूं भी तो लकड़ की तलवार लकड़ की पहनी फिरदा। तो बादशाह तो पैसे खाऊ खाते लैंदा तो नौकरी लैंदा है, कल कोई मौका पै गया लकड़ की करूगी। जाके नवाब नूं कहा आ तेरे त्रिलोका सिख रखिया ना तैं, वो तेरे ते जिहड़ा सी ख्याल कर रहे हो वो एवें फजूल की तनखा लैंदा है, लकड़ की कृपान पाई फिरदा हो लकड़ दी पा करके, तो कितने जो लोड़ पेगी तो लकड़ की कृपान ना लड़ूगा, उन्हें कढ़ो फौज बच्चों। वो नवाब में तो भरोसा बहुत सी, कहना हो नहीं सकता त्रिलोका विश्वास विश्वास पात्र है मेरा, तू एवें खाम खादी चुगली लाने, चलो मनिया नहीं राजा। कई दिन लंघे ने, लंघ तो बाद इन्हें फिर जरा आप तो फिर तसली ना देखा भी लकड़ दी हुई है चुगल ने, मुड़ के फिर कहने लगा बादशाह तुम मेरी गलते यकीन नहीं कर रहे, इदा करो तुम सभा बुलाओ, सभा में मैं भी आऊँगा, उन्हें भी त्रिलोके भी बुला लो, होर अपने जिन्हें फौज दे सारे बुलाओ, ये निर्णय कर लो तुम, जे तो लकड़ दी हुई होई फिर तो त्रिलोके सजा दे के बाहर कढ़ दो, हमें खाम खा तनखा लेंदा तो तू, जे लकड़ दी ना हुई लोहे दी हुई फिर मैंने जो सजा दो मैं प्रवान करूँगा, यकीन करो। उन्हें सोचा भी इन्हें दृढ़ इरादे ना कह रहे हैं, चलो बुला लेने सभा। सभा बुलाई, सभा के सारे अलकर बैठे ने, नाल जड़ा सी जिते फौज के सिपाही बैठे ने, ये बादशाह भी सभा दे उठ के अपनी एक ढंग तरीके नाल सीधा नहीं गया, अपनी तलवार इन्हें म्यान विचों कढ़ी, कहन लगा वेखो भी आ इस किस्म की एक तलवार है, ते तुसी भी जिहड़ियां आपां अपनी तलवारां जिहड़ियां ने मैं तुहानूं अपनी तलवार के दर्शन कराए ने, ते तुसी भी आपां अपनियां दर्शन कराओ। उस वेले फिर इहनूं फिकर होया भाई त्रिलोके नूं भी हुण इह मैनूं भी जदों मेरी वारी आऊगी मैनूं दिखाउणी पऊगी, तो मैं उदो लकड़ दी दिखाऊंगा, सारी सभा दे विच मेरी बेइज्जती बादशाह पता नहीं किन्नी करूंगा, जां मैनूं दंड भी किन्ना मिलेगा। इस भय नूं लै करके एक मन होया, हुण गजनी विच राह रहा वेखो कित्थे अमृतसर साहब है कित्थे गजनी है। हे गुरु अर्जन साहब सच्चे पातशाह तुहाडा वचन कमाया है, तुसीं कहा सी हिंसा नहीं करनी, मैं तो हिंसा होई, हुण उह तो मैं पश्चाताप करके नौकरी मेरा रोजी दा कम है मैं काठ दी पहन ली आ, हुण तलाशी होण लगी आ। सतगुरु सच्चे पातशाह जी तुसीं द्रौपदी की जिवें अगे लाज रखी पहले युगां च, इवें मर सच्चे पातशाह जी हर युग युग भगत पाया पैज रखदा है राम राजे। सच्चे पातशाह तुसीं प्रहलाद की रक्षा की, नामदेव वर्गियां की रक्षा की, कबीर साहब वर्गियां की रक्षा हुई आ, अज मेरी रक्षा का टाइम है, मैं तो तुहाडी सिक्खी नूं मुख रख के ये सच्चे पातशाह तुहाडा वचन कमाया है, पर अज तेरा सिख बेइज्जत ना होवे, अज बख्शिश करो ਤੁਹਾਡਿਆਂ ਰੱਖਿਆ ਕਰਨ ਦਾ ਮੈਂ ਇਉਂ ਅਰਦਾਸ ਹੋਈ ਆ ਸਤਸੰਗ ਦੀ। ਸੋ ਜਦੋਂ ਸੱਚੇ ਦਿਲੋਂ ਕੋਈ ਅਰਦਾਸ ਕਰਦਾ ਨਾ ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਭਾਵੇਂ ਤੁਸੀਂ ਕਿੱਡੀ ਦੂਰ ਕਿਤੇ ਵੀ ਬੈਠੇ ਹੋਏ ਹੋ ਉਹ ਅਰਦਾਸ ਇਹੀ ਪੂਰੀ ਹੁੰਦੀ ਹੈ ਜਿਹੜੀ ਕਿ ਮਨ ਦੇ ਤਹਿ ਤੋਂ ਹੋਈ ਹੋਵੇ। ਜਦੋਂ ਸਾਰੇ ਸਹਾਰੇ ਮੁੱਕ ਚੁੱਕੇ ਹੋਣ, ਬੇਆਸਰਾ ਹੋ ਜਾਵੇ ਕੋਈ, ਉਦੋਂ ਇਹ ਅਰਦਾਸਾਂ ਪੂਰੀਆਂ ਹੁੰਦੀਆਂ ਨੇ। ਕਈ ਵਾਰੀ ਸਾਡੀ ਫਾਰਮੈਲਿਟੀ 'ਚ ਹੁੰਦੀ ਅਰਦਾਸ, ਪਹਿਲਾਂ ਤਾਂ ਸ਼ੰਕਾ ਹੁੰਦਾ ਪੂਰੀ ਹੋਊ ਕਿ ਨਹੀਂ ਹੋਊ, ਪਹਿਲਾਂ ਸ਼ੰਕਾ ਇਹ ਬਣ ਜਾਂਦਾ ਖਾਲੀ ਮੰਨਣਗੇ ਕਿ ਨਹੀਂ ਮੰਨਣਗੇ, ਅਤੇ ਪਹਿਲਾਂ ਹੀ ਸ਼ੰਕਾ ਸ਼ੁਰੂ ਹੋ ਜਾਂਦਾ। ਇਸ ਲਈ ਇਉਂ ਜਦੋਂ ਇਹ ਅਰਦਾਸ ਕੀਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਵੇਖੋ, ਨਾਲੇ ਪੂਰੇ ਗੁਰੂ ਦੀ ਦੇਖੋ ਨਿਸ਼ਾਨੀ ਆ। ਹੁਣ ਕੋਈ ਟੈਲੀਫੋਨ ਤਾਂ ਨਹੀਂ ਸੀ ਉਦੋਂ, ਫਿਰ ਕੋਈ ਤਾਰ ਤਾਂ ਨਹੀਂ ਨਾ ਪਾਈ, ਅੰਦਰਲੀ ਅੰਦਰਲੀ ਤਾਰ ਗਈ ਹੈ, ਅੰਦਰਲੀ ਆਤਮਾ ਦੀ ਪੁਕਾਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੁਣੀ ਆ, ਇਹ ਪੂਰੇ ਗੁਰੂ ਦੀ ਨਿਸ਼ਾਨੀ ਹੈ। ਸਤਿਗੁਰੂ ਨੇ ਉੱਥੇ ਬਖਸ਼ਿਸ਼ ਕੀਤੀ ਆ, ਉਹ ਜਿਹੜੀ ਤਲਵਾਰ ਆ ਨਾ ਐਸੀ ਸੋਹਣੀ ਸੁੰਦਰ ਬਣਾ ਦਿੱਤੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ, ਅਤੇ ਜਦੋਂ ਤਲਾਸ਼ੀ ਕਰਦੇ ਮੂਹਰ ਲੱਗੀਆਂ ਨੇ ਦਿਖਾਈ, ਨਿਸ਼ਾਨਾ ਤਾਂ ਤਲੋਕੇ 'ਤੇ ਸੀ ਨਾ, ਦੋ ਚਾਰ ਦੀਆਂ ਦੇਖ ਕੇ ਤਲੋਕਿਆ ਤੂੰ ਵੀ ਵਿਖਾ ਬਈ। ਤਲੋਕੇ ਨੇ ਮਾੜਾ ਭਰੋਸਾ ਰੱਖ ਕੇ ਉੱਥੇ ਮਿਆਨ ਵਿੱਚੋਂ ਕੱਢੀ, ਉਹ ਚਮਕਾਰ ਪਿਆ ਸਾਰਿਆਂ ਦੇ ਅੱਖਾਂ ਦੇ ਉੱਤੇ, ਪ੍ਰਕਾਸ਼ਮਈ ਅਜੀ ਹੋਈ। ਬਾਦਸ਼ਾਹ ਕਹਿੰਦਾ ਇੱਦਾਂ ਦੀ ਤਲਵਾਰ ਤਾਂ ਮੈਂ ਕਦੇ ਦੁਨੀਆ 'ਚ ਦੇਖੀ ਕੋਈ ਨਹੀਂ। ਕਹਿਣ ਲੱਗੇ ਕਿੱਥੋਂ ਦੀ ਬਣੀ ਹੈ ਤਲਵਾਰ? ਬਾਦਸ਼ਾਹ ਕਹਿਣ ਲੱਗਾ ਕਿੱਥੋਂ, ਕਿਹੜੇ ਸ਼ਹਿਰ ਦੀ? ਆਮ ਜਿਹੜੀਆਂ ਸੀ ਇਰਾਨ ਦੀਆਂ ਤਲਵਾਰਾਂ ਮਸ਼ਹੂਰ ਹੁੰਦੀਆਂ ਸੀ, ਕਿੱਥੋਂ ਦੀ ਬਣੀ ਆ ਇਹ? ਜਾਂ ਇਟਲੀ ਦੀਆਂ ਵੀ ਮਸ਼ਹੂਰ ਹੁੰਦੀਆਂ ਸੀ? ਇਹ ਬੜਾ ਸੋਹਣਾ ਜਵਾਬ ਦਿੱਤਾ ਲੋਕਾਂ ਨੇ, ਇਹ ਬਣੀ ਹੈ ਗੁਰੂ ਅਰਜਨ ਸਾਹਿਬ ਦੇ ਦਰਬਾਰ ਦੀ, ਉੱਥੋਂ ਦੀ ਬਣੀ ਹੋਈ ਹੈ। ਅਤੇ ਮੋਰ ਵੇਖਣੀ ਤਾਂ ਕਿ ਮੋਰ ਵੀ ਵੇਖ ਸਕਦਾ, ਤੂੰ ਮੋਰ ਵੀ ਲੱਗੀ ਹੋਈ ਹੈ ਅਤੇ ਮੇਰੇ ਗੁਰੂ ਦੀ, ਉੱਥੋਂ ਦੀ ਬਣੀ ਹੋਈ ਹੈ। ਅਤੇ ਉਸ ਵੇਲੇ ਫੜ ਕੇ ਬਾਂਹ ਜਿਹੜਾ ਸੀ ਉਹ ਚੁਗਲ ਮਾਰ ਮਾਰ ਕੇ ਟੰਬੇ ਉਹਨੂੰ ਬਾਹਰ ਜਿਹੜਾ ਸੀ ਸਜ਼ਾਵਾਂ ਦੇ ਕਰਕੇ ਬਾਹਰ ਭੇਜਿਆ। ਉਹ ਤਲੋਕੇ ਦੀ ਪੈਜ ਮਹਾਰਾਜ ਜੀ ਨੇ ਇਸ ਤਰ੍ਹਾਂ ਰੱਖੀ ਸੀ, ਉਹ ਤਲੋਕਾ ਜੀ ਨੇ ਸੁਹਰ ਜਾਤੀ ਦੇ, ਪੜ੍ਹੋ ਸਾਰੇ ਫਿਰ। ਇੰਨਾ ਭਰੋਸਾ ਹੋਵੇ ਗੁਰ ਸੱਚੇ ਪਾਤਸ਼ਾਹ, ਕਿਉਂ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਣ ਕਰਦੇ? ਪੜ੍ਹੋ ਜੀ, ਸੁਹਰਤ ਲੋਕਾ ਸੂਰਮਾ,
ਸੁਹਰਤ ਲੋਕਾ ਸੂਰਮਾ।
ਭਾਈ ਇਹ ਸੁਹਰ ਜਿਹੜਾ ਨਾ ਤਲੋਕਾ ਸੁਹਰ ਜਾਤੀ ਦਾ ਗੋਤ ਦਾ, ਇਉਂ ਸੂਰਮਾ ਬਣਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਐਸਾ ਅੱਗੇ ਜੀ ਸਿੱਖ
ਸਿੱਖ ਸਮੁੰਦਾ ਸਨਮੁਖ ਸਾਰਾ,
ਸਾਰਾ ਨਾਮ ਸਾਰਿਆਂ ਦਾ ਨਹੀਂ ਇੱਥੇ, ਸਾਰਾ ਨਾਮ ਹੈ ਸ੍ਰੇਸ਼ਟ। ਇਉਂ ਜਿਹੜਾ ਭਾਈ ਸਮੁੰਦਾ ਜੀ ਨੇ, ਇਹ ਵੀ ਭਾਈ ਸਨਮੁਖ ਸਿੱਖ ਹੈ ਸਤਿਗੁਰੂ ਅਰਜਨ ਸਾਹਿਬ ਜੀ ਦਾ, ਸਨਮੁਖ ਅਤੇ ਸ੍ਰੇਸ਼ਟ ਸਿੱਖ ਭਾਈ ਸਮੰਦ ਜੀ ਵੀ ਇਹਦਾ ਕਰਕੇ ਨਾਂ ਆਇਆ। ਹਾਂ, ਇਹਨੂੰ ਮਹਾਰਾਜ ਜੀ ਨੇ ਇਹਨੇ ਸਵਾਲ ਕੀਤਾ ਸੀ ਸਮੁੰਦੇ ਨੇ, ਮਹਾਰਾਜ ਜੀ ਸਨਮੁਖ ਸਿੱਖ ਕਿਹਨੂੰ ਕਹਿੰਦੇ ਨੇ, ਬੇਮੁੱਖ ਕਿਹਨੂੰ ਕਹਿੰਦੇ ਨੇ, ਇਹ ਮੈਨੂੰ ਸਮਝਾਓ। ਅਤੇ ਉਹ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਨੇ, ਜੇ ਕੋ ਗੁਰ 'ਤੇ ਬੇਮੁੱਖ ਹੋਵੇ ਮੈਂ ਸਤਿਗੁਰ ਮੁਕਤ ਨਾ ਪਾਵੈ, ਜੇ ਕੋ ਸਿੱਖ ਗੁਰੂ ਸੇਤੀ ਸਨਮੁੱਖ ਹੋਵੇ। ਅਤੇ ਇਹ ਸਾਰੇ ਗੁਰੂ ਅਰਜਨ ਮਹਾਰਾਜ ਜੀਆਂ ਨੇ ਆਨੰਦ ਸਾਹਿਬ ਜੀ ਦੀ ਬਾਣੀ ਦੇ, ਇਉਂ ਸਤਿਗੁਰ ਸੱਚੇ ਪਾਤਸ਼ਾਹ ਇਹਨੂੰ ਸਨਮੁੱਖ ਸਿੱਖ ਦਾ ਅਤੇ ਬੇਮੁੱਖ ਸਿੱਖ ਦਾ ਦਰਜਾ ਸਤਿਗੁਰਾਂ ਨੇ ਸਮਝਾਇਆ, ਜਿਸ ਕਰਕੇ ਇੱਥੇ ਉਹਨਾਂ ਆਇਆ ਸਨਮੁੱਖ, ਸਮੁੰਦਾ ਸਨਮੁੱਖ। ਉਦੋਂ ਤੋਂ ਲੈ ਕੇ ਫਿਰ ਇਹ ਜਿਹੜਾ ਸੀ ਸਨਮੁਖਤਾਈ ਨੂੰ ਇਹਨੇ ਦ੍ਰਿੜ ਕੀਤਾ ਵੀ ਮੈਂ ਸਨਮੁੱਖ ਹੋ ਕੇ ਹੀ ਰਹਿਣਾ। ਮਹਾਰਾਜ ਫਿਰ ਨਾਂ ਦੇ ਨਾਲ ਜੋੜਦਾ ਜਾ, ਤੂੰ ਸਨਮੁੱਖ ਹੀ ਹੈ ਫਿਰ, ਸਮੁੰਦਾ ਸਨਮੁੱਖ। ਹਾਂ, ਇਉਂ ਉਹਦੇ ਨਾਲ ਸਨਮੁੱਖ ਤਾਂ ਜੁੜਿਆ, ਸਮੁੰਦਾ ਸਨਮੁੱਖ,
ਸਮੁੰਦਾ ਸਨਮੁੱਖ
ਸਾਰਾ, ਬੜਾ ਸਾਰਾ ਸ੍ਰੇਸ਼ਟ ਹੈ ਭਾਈ। ਬੇਮੁੱਖ ਦੇ ਲੱਛਣ ਨਾਲ ਤਿਆਗ ਕਰਕੇ ਸਨਮੁੱਖ ਸਿੱਖ ਬਣਿਆ, ਇਹ ਪਦਵੀ ਨੂੰ ਪ੍ਰਾਪਤ ਹੋਇਆ ਸਮੁੰਦਾ ਜੀ।
ਕੁੱਲਾ ਪੁੱਲਾ ਚੰਜੀਆ ਭਾਗੇ,
ਥੋੜ੍ਹੇ ਪਹਾੜੇ ਪੜ੍ਹਨੇ ਨੇ, ਕੁੱਲਾ ਪੁੱਲਾ ਜੀ ਕਹਿੰਦੇ ਨਾ ਜੀ, ਕੁੱਲਾ ਕੁੱਲਾ ਪੁੱਲਾ ਚੰਜੀਆ,
ਕੁੱਲਾ ਪੁੱਲਾ ਚੰਜੀਆ ਭਾਗੀ ਰੱਥ ਸੋਹਣੀ ਸਚਿਆਰਾ।
ਹਾਂਜੀ, ਪੜ੍ਹ ਲਓ ਸਾਰੇ ਜੀ।
ਕੁੱਲਾ ਚੁੱਲਾ ਪੰਜਨ ਭਾਗੀ ਰੱਥ ਸੋਹਣੀ ਸਚਿਆਰਾ।
ਇਹ ਜਿਹੜਾ ਸੀ ਇਹ ਚੰਜੀਆ ਵਾ ਜਾਤੀ। ਹਾਂਜੀ, ਅਤੇ ਕੁੱਲਾ ਅਤੇ ਪੁੱਲਾ ਇਹਨਾਂ ਦੇ ਨਾਂ ਨੇ। ਇਸ ਤਰ੍ਹਾਂ ਇਹ ਦੋ ਸਿੱਖੇ ਨੇ, ਇੱਕ ਕੁੱਲਾ ਅਤੇ ਇੱਕ ਪੁੱਲਾ ਚੰਜੀਆ ਜਾਤੀ ਦੇ। ਅਤੇ ਭਾਈ ਭਾਗੀਰ ਸਿੱਖ ਹੈ, ਇੱਕ ਤਾਂ ਭਾਈ ਫਕੀਰ ਜਿਹੜਾ ਸੀ ਪਿੱਛੇ ਪੜ੍ਹਿਆ ਨਾ ਆਪਾਂ ਨੇ, ਕਿੱਥੇ ਦਾ ਸੀ ਭਲਾ? ਬਸੀਆਂ ਦਾ, ਯਾਦ ਰੱਖਿਆ ਸਾਬਾਸ। ਹਾਂ, ਉਹਦੇ ਬਾਰੇ ਨਹੀਂ ਹੁਣ, ਇਹ ਪੰਜਵੇਂ ਪਾਤਸ਼ਾਹ ਦਾ ਸਿੱਖ ਹੈ ਭਾਗੀਰ। ਇੱਥੇ ਕਿਹੜੀ ਜਾਤੀ ਹੈ ਇਹਦੀ? ਸੋਇਨੀ ਖੱਤਰੀ ਹੈ, ਬੜਾ ਸੱਚਿਆਰ ਸਿੱਖ ਹੈ ਜੀ। ਇਹ ਪੰਜਵੇਂ ਪਾਤਸ਼ਾਹ ਦਾ ਸਿੱਖ ਫਿਰ ਹੋਇਆ, ਇੱਕ ਤਾਂ ਉਦੋਂ ਹੋਇਆ ਨਾ ਭਾਗੀਰਥ ਪਹਿਲਾ ਪਾਸ, ਇਹ ਜਿਹੜੇ ਨੇ ਇਸ ਤਰ੍ਹਾਂ ਹੋਇਆ ਜੀ।
ਲਾਲੂ ਬਾਲੂ ਬਿਜ ਹਨ ਹਰਖ ਬੰਤ ਹਰੀਦਾਸ ਪਿਆਰਾ
ਹਰਦਾਸ ਪਲ ਹਰੀਦਾਸ
ਹਰਦਾਸ ਪਿਆਰਾ
ਪੜੋ ਸਾਰੇ
ਲਾਲੂ ਬਾਲੂ ਬਿਜ ਹਨ ਹਰਖ ਬੰਤ ਹਰਦਾਸ ਪਿਆਰਾ
ਇੱਕ ਲਾਲੂ ਅਤੇ ਭਾਈ ਬਾਲੂ ਇਹ ਬਿਜਗੋਤ ਦੇ ਨੇ ਹਾਂਜੀ ਬਿਜਗੋਤ ਦੇ ਪ੍ਰੇਮੀ ਸਿੱਖ ਮਹਾਰਸ਼ੇ ਪਾਤਸ਼ਾਹ ਦੇ ਹੋਏ ਨੇ ਭਾਈ ਬਾਲੂ ਜੀ ਅਤੇ ਲਾਲੂ ਵੀ ਨਾਲ ਹੈ ਇਹਨਾਂ ਦੀ ਇਹੀ ਜਾਤੀ ਆ ਅਤੇ ਇੱਕ ਤਾਂ ਖਡੂਰ ਸਾਹਿਬ ਦਾ ਹੋਇਆ ਨਾ ਸਿੱਖ ਮਹਾਰਾਜ ਦਾ ਗੁਰੂ ਅਮਰਦਾਸ ਜੀ ਦਾ ਉਹ ਵੀ ਉਹ ਵੀ ਨੰਬਰਦਾਰ ਸੀ ਆਪਾਂ ਪਿੱਛੇ ਪੜ੍ਹਿਆ ਪਰ ਹੁਣ ਇਹ ਬਿਜਗੋਤ ਦਾ ਗੁਰੂ ਅਰਜਨ ਸਾਹਿਬ ਦਾ ਸਿੱਖ ਹੈ ਅਤੇ ਇਹਨਾਂ ਨੂੰ ਮਹਾਰਸ਼ੇ ਪਾਤਸ਼ਾਹ ਨੇ ਕਿਹਾ ਸੀ ਕਿ ਸਿੱਖਾਂ ਦੇ ਲੰਗਰ ਛਕਣ ਤੋਂ ਬਾਅਦ ਜਿਹੜਾ ਬਚਿਆ ਵਾ ਉਦੋਂ ਤੁਸੀਂ ਛਕਣਾ ਪਹਿਲਾਂ ਨਹੀਂ ਜਾ ਕੇ ਜਿਹੜਾ ਛਕਣ ਲੱਗ ਜਾਣਾ ਤੁਸੀਂ ਜਿਹੜਾ ਹੈ ਜੋ ਸਭ ਤੋਂ ਮਗਰੋਂ ਜਾ ਕਰਕੇ ਤੁਸੀਂ ਲੰਗਰ ਪਾਣੀ ਸਿੱਖਣਾ ਇਉਂ ਇਹ ਸਿੱਧੇ ਜੀ ਮੈਨੂੰ ਇਹਨਾਂ ਨੇ ਭਾਈ ਨਿਭਾਇਆ ਪੰਗਤ ਵਿੱਚ ਆ ਕੇ ਮਾਂ ਦੀ ਪੰਗਤੀ 'ਚ ਰਲੇ ਨੇ ਅੰਮ੍ਰਿਤਸਰ ਸਾਹਿਬ ਬਣਨ ਵੇਲੇ ਨਾ ਉਦੋਂ ਵੀ ਇਹਨਾਂ ਦੀ ਬਹੁਤ ਵੱਡੀ ਨਾਲ ਇਹਨਾਂ ਨੇ ਸੇਵਾ ਕਮਾਈ ਹੈ ਭਾਈ ਬਾਲੂ ਨੇ ਅਤੇ ਨਾਲ ਲਾਲੂ ਨੇ ਬਿਜਗੋਤ ਦੇ ਸੀ ਦੋਵੇਂ ਜਿਹੜੇ ਨੇ ਇਸੇ ਤਰ੍ਹਾਂ ਹੋਰ ਜੀ ਕੌਣ ਹਰਖਵੰਤ
ਹਰਖਵੰਖ ਹਰਦਾਸ ਪਿਆਰਾ
ਇਉਂ ਭਾਈ ਹਰਦਾਸ ਜਿਹੜੇ ਨੇ ਸਾਧੂ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਨੇ ਇੱਕ ਤਾਂ ਹਰਦਾਸ ਵੈਦ ਵੀ ਹੋਇਆ ਨਾ ਗੁਰੂ ਨਾਨਕ ਸਾਹਿਬ ਦੇ ਵੇਲੇ ਅਤੇ ਉਹ ਮੰਨਣਾ ਨਹੀਂ ਸਮਝਣਾ ਇਹ ਜਿਹੜਾ ਸੀ ਹਰਦਾਸ ਸਾਧੂ ਸੱਚੇ ਪਾਤਸ਼ਾਹ ਪੰਜਵਿਆਂ ਦਾ ਬਿਜ ਇਹਦਾ ਵੀ ਗੋਤ ਬਿਜੇ ਸੀ ਤਿੰਨਾਂ ਦੇ ਬਿਜ ਗੋਤੇ ਨੇ ਲਾਲੂ ਦਾ ਵੀ ਬਾਲੂ ਦਾ ਵੀ ਅਤੇ ਭਾਈ ਹਰਦਾਸ ਦਾ ਵੀ ਮਹਾਰਾਜ ਦਾ ਸਿੱਖ ਸੀ ਇਹਨੂੰ ਵੀ ਇਹੀ ਹੁਕਮ ਸੀ ਵਰਤਾ ਕੇ ਛਕਣ ਦਾ ਉਪਦੇਸ਼ ਹੋਇਆ ਹਾਂਜੀ
ਤੀਰ ਨਿਹਾਲੂ ਤੁਲਸੀਆ ਬੁੱਲਾ
ਬੁੱਲਾ ਨਹੀਂ ਬੂਲਾ
ਬੂਲਾ
ਬੂਲਾ ਵੀ ਨਹੀਂ ਕਹਿਣਾ ਫਿਰ ਪੈਰ 'ਚ ਹਾਂ ਲੱਗਜੂ ਕਹੇਗਾ ਹਾਂ ਬੂਲਾ ਹੀ ਪੜੋ ਤੀਰ ਨਿਹਾਲੂ ਤੁਲਸੀਆ
ਤੀਰ ਨਿਹਾਲੂ ਤੁਲਸੀਆ
ਬੂਲਾ ਚੰਡੀਆ
ਬੂਲਾ ਚੰਡੀਆ
ਬਹੁ ਗੁਣਿਆਰਾ
ਬਹੁ ਗੁਣਿਆਰਾ
ਇਉਂ ਭਾਈ ਨਿਹਾਲੂ ਜੀ ਹੋਏ ਨੇ ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਧੀਰ ਜਾਤੀ ਵਿੱਚੋਂ ਹੋਏ ਨੇ ਅਤੇ ਫਿਰ ਇਹਨਾਂ ਨੇ ਹਰਗੋਬਿੰਦ ਸਾਹਿਬ ਮਹਾਰਸ਼ੇ ਪਾਤਸ਼ਾਹ ਜੀ ਦੀ ਜਦੋਂ ਅੰਮ੍ਰਿਤਸਰ ਸਾਹਿਬ ਦਾ ਜੰਗ ਹੋਇਆ ਨਾ ਉਸ ਵੇਲੇ ਵੀ ਇਹਨਾਂ ਨੇ ਸੇਵਾ ਨਿਭਾਈ ਆ ਅਤੇ ਧੀਰ ਅਤੇ ਨਿਹਾਲੂ ਇੱਕ ਚੱਠਾ ਗੋਤ ਦਾ ਵੀ ਹੋਇਆ ਹੈ ਨਿਹਾਲੂ ਜਿਹੜਾ ਸੀ ਉਹ ਵੱਖਰਾ ਹੋਇਆ ਹੈ ਇੱਕ ਕੋਹਲੀ ਜਾਤ ਦਾ ਵੀ ਹੋਇਆ ਉਹ ਸੁਲਤਾਨਪੁਰ ਦਾ ਰਹਿਣ ਵਾਲਾ ਸੀ ਉਹ ਵੀ ਗੁਰੂ ਮਹਾਰਾਜ ਇਸੇ ਨਾਂ ਦਾ ਹੋਇਆ ਵੀ ਨਿਹਾਲੂ ਇੱਕ ਸੇਠੀ ਜਾਤ ਦਾ ਵੀ ਭਾਈ ਨਿਹਾਲੂ ਨਾਂ ਦਾ ਹੋਇਆ ਇੱਕ ਮਹਿਤਾ ਜਾਤ ਦਾ ਵੀ ਆਗਰੇ ਦਾ ਰਹਿਣ ਵਾਲਾ ਸੀ ਉਹ ਵੀ ਮਹਾਰਾਜ ਦਾ ਸਿੱਖ ਹੋਇਆ ਇਉਂ ਇਹ ਜਿਹੜੇ ਨੇ ਸਮਝ ਲਓ ਤੁਸੀਂ ਪਰ ਇੱਥੇ ਜਿਹੜਾ ਹੈ ਇਹ ਜਿਹੜਾ ਹੈ ਧੀਰ ਜਾਤੀ ਦਾ ਵਾ ਨਿਹਾਲੂ ਜੀ ਚੱਠਾ ਜਾਤੀ ਦਾ ਗੁਰੂ ਅਰਜਨ ਦੇਵ ਦਾ ਸਿੱਖ ਸੀ ਨਗਰ ਦਾ ਨਾਂ ਨਹੀਂ ਨਗਰ ਇਤਿਹਾਸ 'ਚ ਨਾਂ ਨਹੀਂ ਆਇਆ ਚੱਠਾ ਕਰਕੇ ਨਾਂ ਆਇਆ ਹਾਂਜੀ ਇਉਂ ਇੱਕ ਪਹਾੜੀਆ ਵੀ ਹੋਇਆ ਇਸ ਤਰ੍ਹਾਂ ਇੱਕ ਪਟਨੇ ਦਾ ਰਹਿਣ ਵਾਲਾ ਵੀ ਹੋਇਆ ਭਾਈ ਨਿਹਾਲੂ ਇਉਂ ਇਹ ਨਿਹਾਲੂ ਨਾਂ ਦੇ ਇੰਨੇ ਸਿੱਖ ਗੁਰੂ ਅਰਜਨ ਸਾਹਿਬ ਜੀ ਦੇ ਵੇਲੇ ਹੋਏ ਨੇ ਸੋ ਇਉਂ ਸਮਝ ਲਓ ਇਹ ਜਿਹੜਾ ਸੀ ਹਾਂਜੀ ਧੀਰ ਨਿਹਾਲੂ ਤੁਲਸੀਆ
ਧੀਰ ਨਿਹਾਲੂ ਤੁਲਸੀਆ
ਇੱਕ ਭਾਈ ਧੀਰੂ ਨਾਮ ਕਰਕੇ ਵੀ ਬੀਰੂ ਤਾਂ ਨਹੀਂ ਕਿਸੇ ਕੋਲ ਪਾਠ
ਨਹੀਂ ਜੀ
ਧੀਰੂ ਹੈ
ਹਾਂਜੀ
ਕਧੀਰ ਹੈ
ਧੀਰ ਜੀ
ਹਾਂ ਧੀਰ ਜਾਤੀ ਮੰਨੀਆਂ ਹੈ ਅਤੇ ਇਸੇ ਤਰ੍ਹਾਂ ਇੱਕ ਭਾਈ ਜਿਹੜੇ ਨੇ ਤੁਲਸੀਆ ਜੀ ਹੋਏ ਨੇ ਇਹਦੀ ਵੀ ਧੀਰ ਜਾਤੀ ਹੋਈ ਹੈ ਜਿੱਥੇ ਨਿਹਾਲੂ ਦੀ ਵੀ ਜਾਤੀ ਧੀਰ ਹੈ ਨਾ ਅਤੇ ਗੋਤ ਕਹਿ ਲਓ ਇਹਦੀ ਤੁਲਸੀਏ ਦੀ ਵੀ ਇਹੋ ਹੀ ਜਾਤੀ ਹੈ ਇਹਨੇ ਵੀ ਭਾਈ ਗੁਰੂ ਹਰਗੋਬਿੰਦ ਸਾਹਿਬ ਦੀ ਹਜ਼ੂਰ ਜਾ ਕੇ ਬਹੁਤ ਸੋਹਣੀ ਸੇਵਾ ਕੀਤੀ ਹੈ ਹਾਂ ਸੋ ਬੁੱਲਾ ਅਤੇ ਚੰਡੀਆ ਭਾਈ ਬੁੱਲਾ ਜੀ ਹੋਏ ਨੇ ਇਵੇਂ ਚੰਡੀਆ ਜਿਹੜਾ ਇਹਨਾਂ ਦੇ ਨਾਮ ਨਾਲ ਬੁੱਲਾ ਚੰਡੀਆ ਕਰਕੇ ਪ੍ਰਸਿੱਧ ਹੋਇਆ ਅਤੇ ਇਹ ਜਿਹੜੇ ਨੇ ਬਹੁ ਗੁਣੇ ਆਰਾ ਆਰਾ ਤੋਂ ਨਾਮ ਲੈਣਾ ਆਲਾ ਗੁਣ ਆਰਾ ਆਰਾ ਤੋਂ ਲੈਣਾ ਆਲਾ ਆਲਾ ਦਾ ਤੁਹਾਡਾ ਘਰ ਗੁਣਾਂ ਦਾ ਬਹੁਤਿਆਂ ਗੁਣਾਂ ਦਾ ਭਾਈ ਘਰ ਸੀ
ਗੋਖੂ
ਕਿੰਨੇ ਪਿਆਰੇ ਨਾਂ ਨੇ
ਟੋਡਾ ਮਹਿਤਿਆ
ਚੰਡੀਆ ਨਾਂ ਇੱਕ ਵੱਖਰਾ ਵੀ ਲਿਖ ਲਿਓ ਇੱਕ ਤਾਂ ਪਿਆ ਬੂਲੇ ਦੇ ਨਾਲ ਚੰਡੀਆ ਵੀ ਆ ਇਹ ਚਾਰ ਸਿੱਖ ਹੋਏ ਨੇ ਇੱਕ ਨਿਹਾਲੂ ਸੋਰੀ ਇੱਕ ਨਿਹਾਲੂ ਤੁਲਸੀਆ ਬੁੱਲਾ ਅਤੇ ਚੰਡੀਆ ਚਾਰੇ ਹੀ ਜਿਹੜੇ ਨੇ ਇਹ ਚਾਰਾਂ ਦੀ ਜਾਤੀ ਧੀਰ ਹੈ ਧੀਰ ਗੋਦੇ ਨੇ ਹਾਂ
ਗੋਖੂ ਟੋਡਾ ਮਹਿਤਿਆ
ਹਾਂਜੀ
ਤੋਤਾ ਮਧੂ
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 ਕਈ ਬੁੜੀਆਂ ਆਪਣੇ ਮੁੰਡੇ ਨੂੰ ਲਾਡ ਕਹਿੰਦੇ ਨੇ ਮੇਰਾ ਮਧੂ ਜਿਹਾ ਪਰ ਇਹ ਨਾਂ ਹੈ ਹੁਣ ਇੱਥੇ ਮਧੂ
ਮਧੂ ਸ਼ਬਦ ਵਿਚਾਰਾ
ਗੋਖੂ ਟੋਡਾ ਮਹਿਤਿਆ
ਗੋਖੂ ਟੋਡਾ ਮਹਿਤਿਆ
ਇੱਕ ਭਾਈ ਗੋਖੂ ਆ ਇੱਕ ਭਾਈ ਟੋਡਾ ਵਾ ਹੋਰ ਕੀ ਇੱਕ ਮਹਿਤਾ ਵੀ ਆ ਮਹਿਤਾ ਗੋ ਜਾਂ ਮਹਿਤਾ ਗੋਤ ਹੈ
ਅੱਛਾ
ਹਾਂ ਇਸ ਤਰ੍ਹਾਂ ਗੋਖੂ ਅਤੇ ਟੋਡਾ ਮਹਿਤੇ ਨੇ ਇਹਨਾਂ ਦਾ ਗੁਰੂ ਅਰਜਨ ਸਾਹਿਬ ਨੇ ਸੇ ਪਾਤਸ਼ਾਹ ਜੀ ਦੀ ਤਨੋਂ ਮਨੋਂ ਸੇਵਾ ਕਰਦੇ ਰਹੇ ਨੇ ਦੋਵੇਂ ਭਾਈ ਤੋਤਾ ਵੀ ਕੋਈ ਘੱਟ ਨਹੀਂ ਸੀ ਹਾਂ ਤੋਤਾ ਵੀ ਜਿਹੜਾ ਇਸ ਤਰ੍ਹਾਂ ਸੇਵਾ ਮਾਰ ਸੇ ਪਾਤਸ਼ਾਹ ਜੀ ਦੀ ਇਹ ਨਿਭਾਉਂਦਾ ਹੈ ਅਤੇ ਮਹਿਤਾ ਜਾਤੀ ਦਾ ਇਹ ਵੀ ਤੋਤਾ ਵੀ ਹਾਂ ਪ੍ਰੇਮੀ ਹੋਇਆ ਮਾਰ ਸੇ ਪਾਤਸ਼ਾਹ ਜੀ ਦਾ ਅਤੇ ਇਹ ਜਿਹੜਾ ਸੀ ਨਾਲ ਮਧੂ ਵੀ ਆ ਦੋਵੇਂ ਜਿਹੜੇ ਨੇ ਮਹਾਰਾਜ ਦੇ ਕੀਰਤਨ ਕਰਦੇ ਰਹੇ ਨੇ ਇਹ ਸ਼ਬਦ ਦੀ ਵਿਚਾਰ ਵੀ ਕੀਤੀ ਆ ਅਤੇ ਕੀਰਤਨ ਵੀ ਕੀਤਾ ਗੁਰਦੁਆਰ ਤੇ ਇਹਨਾਂ ਨੇ ਕੌਣ ਕੌਣ ਕਿਹਨੇ ਕੀਰਤਨ ਕੀਤਾ
ਮਧੂ ਸ਼ਬਦ ਵਿਚਾਰਾ
ਹਾਂ ਕੀ ਭਾਵ ਹੋਇਆ ਫਿਰ ਹੋਰ ਹਾਂ ਕੀਰਤਨ ਵਾਲੀ ਗੱਲ ਭੁੱਲ ਚੱਲੇ ਸੀ ਤੋਤਾ ਮਧੂ ਨੇ ਕੀਰਤਨ ਵੀ ਕੀਤਾ ਜਿਵੇਂ ਸੱਤਾ ਬਲਵੰਤ ਜੀ ਕਰਦੇ ਰਹੇ ਨੇ ਨਾ ਰਬਾਬੀ ਹੋਏ ਨੇ ਇਹ ਵੀ ਹਰਦਿਕ ਸ਼ਬਦ ਦਾ ਗਾਇਨ ਕਰਦੇ ਰਹੇ ਨੇ ਝਾਂਜੂ
ਝਾਂਚੂ
ਝਾਂਚੂ ਝੂ ਨਹੀਂ ਕਹਿਣਾ ਝਾਂਜੂ ਵੀ ਨਹੀਂ ਕਹਿਣਾ ਜੱਜੇ ਝਦੇ ਦੀ ਸਾਂਝ ਵਾ ਝਾਂਜੂ
ਝਾਂਜੂ
ਹੋਰ ਕੌਣ
ਅਤੇ ਮਕੰਦ ਹੈ ਕੀਰਤਨ ਕਰੇ ਹਜ਼ੂਰ ਕਦਾਰਾ
ਇੱਕ ਭਾਈ ਕਦਾਰਾ ਜੀ ਨੇ ਸੋ ਝਾਂਜੂ ਅਤੇ ਮੁਕੰਦਾ ਅਤੇ ਗੁਰ ਸੱਚੇ ਤੀਜਾ ਕੌਣ ਆ ਕਦਾਰਾ ਇੱਕ ਤਾਂ ਕਦਾਰਾ ਪਹਿਲਾਂ ਆਇਆ ਨਾ ਅਤੇ ਇੱਥੇ ਵੀ ਹੁਣ ਕਦਾਰਾ ਜਿਹੜਾ ਪੰਜਵੇਂ ਪਾਤਸ਼ਾਹ ਦਾ ਸਿੱਖ ਹੋਇਆ ਇਹਨਾਂ ਨੇ ਵੀ ਕੀਰਤਨ ਵਾਸਤੇ ਪਾਤਸ਼ਾਹ ਨੇ ਕੀਤਾ ਤੁਹਾਨੂੰ ਦੱਸਿਆ ਜੀ ਨਾ ਵੀ ਗਲੀਹੀਰਾਂ ਦੀ ਬਿਮਾਰੀ ਕਿਹਨੂੰ ਸੀ ਕਦਾਰਾ ਨੂੰ ਸੀ ਗਲ ਦੇ ਉੱਤੇ ਗੰਢਾਂ ਜਿਹੜੀਆਂ ਬਣੀਆਂ ਸੀ ਨਾ ਸੋ ਇਸ ਕਦਾਰਾ ਦੀਆਂ ਸੀ ਦੀਆਂ ਸੀਆਂ ਸੋ ਇਹਦੇ ਵਿੱਚ ਥੋੜ੍ਹਾ ਜਿਹਾ ਇਤਿਹਾਸ ਵਿੱਚ ਫਰਕ ਆ ਕੁਝ ਇਤਿਹਾਸ ਵਿੱਚ ਲਿਖਿਆ ਕਿ ਗੁਰੂ ਅਰਜਨ ਸਾਹਿਬ ਦਾ ਜੋੜਾ ਸਹਾ ਕੇ ਇਹ ਕਦਾਰੇ ਦੀਆਂ ਗਲੀਹੀਰਾਂ ਠੀਕ ਕੀਤੀਆਂ ਨੇ ਪਰ ਨਾਲ ਨਾਲ ਇਹ ਵੀ ਜ਼ਿਕਰ ਆਉਂਦਾ ਹੈ ਵੀ ਉਹ ਜੋੜਾ ਗੁਰੂ ਅਮਰਦਾਸ ਮਹਾਰਾਜ ਦੇ ਜਿੱਥੇ ਮਦਰ ਪਿੰਡ ਜਦੋਂ ਗਏ ਨਾ ਮਹਾਰਾਜ ਪਾਤਸ਼ਾਹ ਛਾਂਗਾ ਮਾਂਗਾ ਸਟੇਸ਼ਨ ਹੈ ਪਾਕਿਸਤਾਨ ਵਿੱਚ ਛਾਂਗੇ ਮਾਂਗੇ ਤੋਂ ਥੋੜ੍ਹੀ ਦੂਰ 12 ਕੁ ਮੀਲ ਦੀ ਦੂਰੀ 'ਤੇ ਪਿੰਡ ਹੈ ਮਦਰ ਛਾਂਗਾ ਮਾਂਗਾ ਰੇਲਵੇ ਸਟੇਸ਼ਨ ਤੋਂ 12 ਕੁ ਮੀਲ ਦੀ ਦੂਰੀ 'ਤੇ ਇਹ ਮਦਰ ਪਿੰਡ ਹੈ ਇਸ ਪਿੰਡ ਗੁਰੂ ਅਰਜਨ ਸਾਹਿਬ ਜਦੋਂ ਗਏ ਨੇ ਇੱਥੇ ਇੱਕ ਜੋੜਾ ਗੁਰੂ ਅਰਜਨ ਸਾਹਿਬ ਗੁਰੂ ਅਮਰਦਾਸ ਮਹਾਰਾਜ ਦਾ ਜੋੜਾ ਉੱਥੇ ਪਿਆ ਹੈ ਇੱਕ ਧੁੰਨੀ ਨਗਰ ਹੈ ਇੱਕ ਜੋੜਾ ਮਹਾਰਾਜ ਦਾ ਧੁੰਨੀ ਪਿਆ ਉਹ ਜੋੜੇ ਦੀ ਮਹਾਰਾਜ ਬਖਸ਼ਿਸ਼ ਵੀ ਕੋਈ ਬਿਮਾਰੀ ਹੋਵੇ ਜਿਹਦੇ ਭਾਈ ਲਾ ਦੋਗੇ ਬਖਸ਼ਿਸ਼ ਮਹਾਰਾਜ ਵੀ ਇਹ ਠੀਕ ਹੋਵੇਗੀ ਬਿਮਾਰੀ ਸੋ ਭਾਈ ਸੰਤੋਖ ਸਿੰਘ ਤਾਂ ਇਹੀ ਲਿਖਿਆ ਹੈ ਕਿ ਗੁਰੂ ਅਰਜਨ ਸਾਹਿਬ ਨੇ ਆਪਣਾ ਜੋੜਾ ਉਹਦੇ ਗੱਲ ਨੂੰ ਲਾਇਆ ਅਤੇ ਗਲੀਹੀਰਾਂ ਸਾਰੀਆਂ ਠੀਕ ਹੋਈਆਂ ਨੇ ਪਰ ਦੂਜਾ ਨਾਲ ਇਹ ਵੀ ਹੈ ਵੀ ਉਹ ਜੋੜਾ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੈ ਜਿਹੜਾ ਲੱਗਿਆ ਹੈ ਅਤੇ ਇਸ ਤਰ੍ਹਾਂ ਉਹ ਸਾਰਾ ਰੋਗ ਦੀ ਕਹਿ ਲਓ ਵੀ ਭਾਈ ਨੇ ਮ੍ਰਿਤੂ ਹੈ ਦੁਬਾਰੇ ਪਾਲਣ ਨੂੰ ਹੈ ਜੀ ਇਹ ਹੁਣ ਪਾਕਿਸਤਾਨ 'ਚ ਨਗਰ ਆ ਉਹ ਜੀ
ਜ਼ਿਲ੍ਹਾ
ਜ਼ਿਲ੍ਹਾ ਸੇਖੂਪੁਰ ਲੈਣਗੇ ਟਿਕਟ ਉੱਥੇ ਦਾ ਗੁਰੂ ਤਾਂ ਸਦਾ ਹੀ ਸੱਦੇ ਨੇ ਹੁਣ ਤਾਂ ਹਾਂਜੀ ਸਾਡੀ ਹੋਣੀ ਭਾਵਨਾ ਬਣੀ ਹੈ ਜੀ ਜ਼ਿਲ੍ਹਾ ਸੇਖੂਪੁਰ ਸੀ ਬਸ ਹੁਣ ਪਾਸਪੋਰਟ ਤੁਹਾਡਾ ਇੱਥੋਂ ਦਾ ਹੈਗਾ ਜਾਓ ਸਿੱਧੇ ਲਿਖੋ ਜ਼ਿਲ੍ਹਾ ਸੇਖੂਪੁਰ ਆ ਤਹਿਸੀਲ ਅਤੇ ਥਾਣਾ ਨਾਨਕਿਆਣਾ ਹਾਂਜੀ ਨਾਨਕਿਆਣਾ ਹਾਂਜੀ ਜ਼ਿਲ੍ਹਾ ਸੇਖੂਪੁਰਾ ਤਹਿਸੀਲ ਥਾਣਾ ਨਾਨਕਿਆਣਾ ਸਾਹਿਬ ਨਾਨਕਿਆਣਾ ਤੁਹਾਨੂੰ ਮੈਂ ਦੱਸਿਆ ਵੀ ਪਹਿਲਾਂ ਸੀ ਛਾਂਗਾ ਮਾਂਗਾ ਸ਼ਹਿਰ ਹੈ ਰੇਲਵੇ ਸਟੇਸ਼ਨ ਆ ਛਾਂਗੇ ਮਾਂਗੇ ਦਾ ਛਾਂਗਾ ਮਾਂਗਾ ਸੋਹਣਾ ਨਾਂ ਹੈ ਉੱਥੋਂ 12 ਕੁ ਮੀਲ ਦੂਰੀ 'ਤੇ ਪੈਂਦਾ ਹੈ ਬੱਲੋ ਕੀ ਨਹਿਰ ਸਮ ਸੁਣਿਆ ਹੋਣਾ ਤੁਸੀਂ ਕਦੇ ਦੋ ਸਿੱਖਾਂ ਨੇ ਨਾ ਸਾਜਨ ਦੇ ਭੁੱਖਿਆਂ ਨੇ ਬੱਚੀਆਂ ਛਲਾਈਆਂ ਸੀ ਉਹ ਨਹਿਰ ਬੱਲੋ ਕੀ ਨਹਿਰ ਦੇ ਹੈੱਡ 'ਤੇ ਆਮ ਸਵਾਰੀ ਮਿਲਦੀ ਆ ਉੱਥੋਂ ਨਹੀਂ ਛਾਂਗਾ ਮਾਂਗਾ ਦਾ ਸਟੇਸ਼ਨ ਹੈ ਮਦਰ 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 ਮੰਮਾ ਦੱਦਾ ਪੈਰ ਚਰਾਰਾ ਮਦਰ ਹਾਂ ਇਹ ਪਿੰਡ ਵਿੱਚ ਮਾਰਸੇ ਪਾਸੇ ਦਾ ਜਿਹੜੀ ਹੈ ਸੱਚੀ ਮੰਜੀ ਨਾਂ ਦਾ ਗੁਰਦੁਆਰਾ ਬਣਿਆ ਹੋਇਆ ਉੱਥੇ ਸੱਚੀ ਮੰਜੀ
ਸੱਚੀ
ਗੁਰਦੁਆਰੇ ਨਾਂ ਹੈ ਸੱਚੀ ਮੰਜੀ। ਉੱਥੇ ਤਾਂ ਜ਼ਿਮੀਦਾਰਾਂ ਕੋਲ ਪਲੰਘ ਵੀ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਗੁਰੂ ਨਾਨਕ ਸਾਹਿਬ ਜੀ ਦਾ ਉੱਥੇ। ਹਾਂ, ਸੱਚੀ ਮੰਜੀ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਪਲੰਘ ਵੀ ਉੱਥੇ ਜ਼ਿਮੀਦਾਰਾਂ ਕੋਲ ਹੈਗਾ। ਇੱਥੇ ਮਾਰ ਗੁਰੂ ਅਰਜਨ ਸਾਹਿਬ ਫਿਰ ਗਏ ਨੇ ਇਸ ਨਗਰ ਵਿੱਚ ਆਪ ਵੀ। ਉੱਥੇ ਦੇ ਪ੍ਰੇਮੀ ਸਿੱਖਾਂ ਨੇ ਮਹਾਰਾਜ ਜੀ ਨੂੰ ਇੱਕ ਸੋਟਾ ਦਿੱਤਾ, ਬਖਸ਼ਿਆ ਸੀ ਭੇਟਾ, ਗਿਆ ਨੂੰ ਨਾ ਸੋਟਾ ਇੱਕ ਦਿੱਤਾ ਗੁਰੂ ਅਰਜਨ ਸਾਹਿਬ ਜੀ ਪਿੰਡ ਵਿੱਚ ਗਏ ਨੇ। ਜਦੋਂ ਗੁਰੂ ਅਮਰਦਾਸ ਜੀ ਦਾ ਜੋੜਾ ਦਾ ਪੈਰ ਇੱਥੇ ਇੱਕ ਪਿਆ ਹੋਇਆ ਹੈ, ਦੂਜਾ ਭਾਈ ਧੁੰਨੀ ਨਗਰ ਵਿੱਚ ਹੈ। ਚਲੋ ਹੁਣ
ਸਾਧ ਸੰਗਤ ਉਹ ਪ੍ਰਗਟ ਬਾਹਰਾ,
ਇਹ ਵਸਤਾਂ ਉੱਥੇ ਪਈਆਂ ਨੇ ਜ਼ਿਮੀਦਾਰਾਂ ਦੇ ਘਰਾਂ 'ਚ ਉੱਥੇ, ਅਤੇ ਸਵਾ ਕੁ ਰੁਪਈਆ ਭੇਟਾ ਉਦੋਂ ਤਾਂ ਲੈਂਦੇ ਹੁੰਦੇ ਸੀ ਦਰਸ਼ਨ ਕਰਵਾਉਣ ਦੇ। ਹਾਂਜੀ, ਤੁਸੀਂ ਹੁਣ ਜਿੰਨੀ ਤੁਹਾਡੀ ਵੱਧ ਤੋਂ ਵੱਧ ਡਾਲਰ ਲੈ ਕੇ ਜਾਇਓ, ਗੁਰਦੁਆਰੇ ਦੀ ਸੇਵਾ ਕਰਿਓ। ਚਲੋ ਜੀ,
ਸਾਧ ਸੰਗਤ ਇਹ ਪ੍ਰਗਟ ਬਾਹਰਾ,
ਇਉਂ ਭਾਈ ਸਾਧ ਸੰਗਤ ਦਾ ਜਾ ਦੇਖੋ, ਧੰਨ ਹੈ ਗੁਰੂ ਸਾਹਿਬ ਜੀ, ਧੰਨ ਹੈ ਗੁਰੂ ਦੀ ਸਾਧ ਸੰਗਤ, ਆ ਜਿਹੜੇ ਸਿੱਖ ਕਿੱਡੇ ਕਰਨੀ ਵਾਲੇ ਹੋਏ ਨੇ। ਇਹਨਾਂ ਦਾ ਪ੍ਰਗਟ ਪਹਾੜਾ, ਪਹਾੜਾ ਮੈਨੇ ਪ੍ਰਤਾਪ, ਇਉਂ ਗੁਰੂ ਦੇ ਸਿੱਖਾਂ ਦੀ ਸਾਧ ਸੰਗਤ ਦਾ ਪ੍ਰਤਾਪ ਭਾਈ ਪ੍ਰਗਟ ਹੈ ਸਾਰੇ। ਤਦੇ ਇਤਿਹਾਸ ਵਿੱਚ ਨਾਂ ਆ ਰਹੇ ਨੇ ਨਾ, ਸੇਵਾਵਾਂ ਹੋਈਆਂ ਨੇ, ਗੁਰਦੁਆਰੇ ਦੇ ਉੱਤੇ ਪੂਰਾ ਭਰੋਸਾ, ਵਿਸ਼ਵਾਸ ਹੈ, ਸ਼ਰਧਾ ਵਾ। ਇਉਂ ਸਾਧ ਸੰਗਤ,
ਸਾਧ ਸੰਗਤ
ਪ੍ਰਗਟ ਪਾਹਾਰਾ,
ਪ੍ਰਗਟ ਪਾਹਾਰਾ,
ਪਹਾਰਾ ਦਾ ਅਰਥ ਹੈ ਪ੍ਰਤਾਪ।
ਗੰਗੂ ਨਾਉ ਸਗਲਾ ਰਾਮਾ ਧਰਮਾ ਉਦਾ ਭਾਈ,
ਸਾਬਸ ਭਾਈ, ਬਹੁਤ ਸੋਹਣਾ ਪੜਿਆ। ਹਾਂ, ਗੰਗੂ ਨਾਉ ਸਹਿਗਲਾ,
ਗੰਗੂ ਨਾਉ ਸਹਿਗਲਾ
ਰਾਮਾ ਧਰਮਾ ਉਦਾ ਭਾਈ,
ਰਾਮਾ ਧਰਮਾ ਉਦਾ ਭਾਈ।
ਹਾਂ, ਗੰਗੂ ਨਾਈ ਜਾਤੀ ਵਿੱਚੋਂ ਇੱਕ ਤਾਂ ਗੰਗੂ ਹੋਇਆ ਨਾ, ਜਿਹਨੇ ਬੱਚੇ ਸ਼ਹੀਦ ਕਰਵਾਏ, ਉਹਨਾਂ ਤਾਂ ਵਰਤੋਂ ਵਿਹਾਰ ਦਾ ਆਪਾਂ ਨੂੰ ਮਾਨੇ ਕਿਹਾ ਵੀ ਦੁਖੀ ਆ ਗੁਰੂ ਘਰ ਦਾ ਭਾਈ, ਇਹਨਾਂ ਇਲਾਦ ਨਾਲ ਨਹੀਂ ਵਰਤਣਾ। ਉਹ ਗੰਗੂ ਜਿਹੜਾ ਸੀ ਕਿਰਤਗਣ ਸੀ, ਇਹ ਗੰਗੂ ਨਾਈ ਜਾਤੀ ਵਿੱਚੋਂ ਹੈ, ਨਾਊ ਤੋਂ ਆਤਮ ਗਿਆਨੀ ਸਿੱਖ ਮਾੜਾ ਹੋਇਆ ਜਿਹੜਾ ਸੀ ਨਾਈ ਜਾਤੀ ਵਿੱਚੋਂ ਗੰਗੂ ਨਾਂ ਦਾ। ਅਤੇ ਇਸ ਤਰ੍ਹਾਂ ਜੀ ਦਿਨੇ ਰਾਤ ਮਹਾਰਾਜ ਸੱਚੇ ਪਾਤਸ਼ਾਹ ਦੇ ਭਾਂਡੇ ਮਾਂਜਣ ਦੀ ਸੇਵਾ ਕਰਦਾ ਹੈ, ਮੁੱਠੀ ਚਾਪੀ ਕਰਦਾ ਹੈ। ਗੰਗੂ ਨਾਂ ਦਾ ਸਹਿਗਲ ਜਾਤੀ ਹੈ, ਨਾਈ ਵੀ ਸਹਿਗਲ ਹੁੰਦੇ ਨੇ। ਰਾਮਾ ਧਰਮਾ ਉਦਾ ਭਾਈ, ਇਹ ਭਾਈ ਜਿਹੜੇ ਨੇ ਰਾਮਾ ਅਤੇ ਉਦਾ, ਕਈਆਂ ਨੇ ਬੰਨਿਆ ਵੀ ਉਦਾ ਜਾਤੀ ਹੈ, ਧਰਮਾ ਸਿੱਖ ਹੋਇਆ, ਪਰ ਇੱਥੇ ਉਦਾ ਨਾ ਨਾ ਹੀ ਜਾਣ, ਧਰਮੀ ਸਿੱਖ ਹੋਇਆ। ਹਾਂ, ਨਾਊ ਤਾਂ ਜਿਹੜਾ ਹੈ ਜਾਤੀ ਹੈ, ਹਾਂ ਸਾਈਕਲ ਨਾ ਹੀ ਹੁੰਦੇ ਨੇ, ਬੰਬ ਖੱਤਰੀ ਵੀ ਹੁੰਦੇ ਨਾ ਸਾਈਕਲ, ਅਤੇ ਨਾ ਹੀ ਜਿਹੜੇ ਨੇ ਤੁਸੀਂ ਮਹਾਨ ਕੁਛ ਦੇਖੋਗੇ ਉੱਥੇ ਨਾਊ ਦਾ ਅਰਥ ਵੀ ਨਾ ਹੀ ਉਹਨਾਂ ਨੇ ਇਹੀ ਦਿੱਤਾ। ਹਾਂ,
ਜੱਟੂ ਪੱਟੂ,
ਜੱਟੂ ਪੱਟੂ ਸੁਣਿਓ ਜੀ, ਇਹ ਜਿਹੜਾ ਸੀ ਵੱਖਰਾ ਨਾਮ ਵੀ ਮੰਨ ਲੈਣਾ ਕੀਤਾ ਕਈਆਂ ਨੇ, ਇੱਕ ਨਾਈ ਜਾਤੀ ਵੀ ਮੰਨੀ ਆ, ਇੱਕ ਨਾਊ ਨਾਂ ਦਾ ਵੱਖਰਾ ਸਿੱਖ ਵੀ ਮੰਨਿਆ। ਸੋ ਉਹਦਾ ਫਿਰ ਗੋਤ ਜਿਹੜਾ ਸੀ ਸ਼ੇਖਰ ਗੋਤ ਸੀ, ਉਹ ਨਾਊ ਨਾਂ ਦਾ ਜਿਹੜਾ ਸਿੱਖ ਹੋਇਆ ਉਹ ਸ਼ੇਖਰ ਗੋਤ ਵਿੱਚੋਂ ਹੋਇਆ, ਸ਼ੇਖੜੀ ਹੁੰਦੇ ਆ ਨਾ ਸ਼ੇਖਰ ਗੋਤ ਦਾ, ਤਾਂ ਉਹ ਜਿਹੜਾ ਨਾਊ ਫਿਰ ਉਹ ਸਮਝ ਲਿਓ। ਇਉਂ ਫਿਰ ਭਾਈ ਜਿਹੜੇ ਨੇ ਰਾਮਾ ਜੀ, ਧਰਮਾ ਜੀ ਅਤੇ ਭਾਈ ਉਦਾ ਜੀ, ਇਹ ਵੀ ਇਸੇ ਜਾਤੀ ਵਿੱਚੋਂ ਹੀ ਕਹਿ ਲਓ ਹੋਏ ਨੇ ਧਰਮਾ ਕਰਕੇ। ਪੜ੍ਹ ਲਓ ਇਸਨੂੰ ਦੁਬਾਰੇ ਪੜ੍ਹਿਓ ਸਾਰੇ ਜੀ,
ਰਾਮਾ ਧਰਮਾ ਉਦਾ ਭਾਈ,
ਇਉਂ ਭਾਈ ਇਹ ਹੋਏ ਨੇ ਅੱਗੇ ਜੀ। ਹੁਣ ਪੜ੍ਹ ਪੁੱਤ,
ਜੱਟੂ ਪੱਟੂ ਬੰਤਿਆ, ਫਿਰਮਾ
ਨਹੀਂ ਬੰਤਿਆ ਪਾਠ ਵੀ ਉਹਨੇ ਠੀਕ ਪੜ੍ਹਿਆ, ਕਿਤੇ ਬੇਤਿਆ ਵੀ ਆ, ਬੇਤਿਆ ਪਾਠ ਵੀ ਹੈ ਬੰਤਿਆ ਵੀ ਹੈ। ਚਲੋ ਹਾਲੇ ਬੰਤਿਆ ਤਾਂ, ਚਲੋ ਫਿਰ ਬੇਤਿਆ ਕਰਾਂਗੇ, ਪਹਿਲਾਂ ਬੰਤਿਆ ਮੰਨ ਲਓ। ਜੱਟੂ ਪੱਟੂ ਬੰਤਿਆ,
ਜੱਟੂ ਪੱਟੂ ਬੰਤਿਆ,
ਫਿਰਨਾ ਸੂਦ ਵੱਡਾ ਸਤ ਭਾਈ,
ਫਿਰਨਾ ਸੂਦ ਵੱਡਾ ਸਤ ਭਾਈ,
ਫਿਰਨਾ ਸੂਦ ਵੱਡਾ,
ਫਿਰਨਾ ਸੂਦ ਵੱਡਾ
ਸਤ ਭਾਈ,
ਸਤ ਭਾਈ।
ਆ ਇੱਕ ਜੱਟੂ ਤਾਂ ਇੱਕ ਪੱਪ ਭਾਈ ਪੱਟੂ ਨੇ, ਇਹ ਇੱਕ ਤੀਜਾ ਹੋ ਗਿਆ ਬੰਤਿਆ, ਇਹ ਨਾਂ ਬੰਤਿਆ ਨਾਂ ਹੈ, ਸੂਰਜ ਪ੍ਰਕਾਸ਼ ਵਿੱਚ ਤਾਂ ਬੰਤਿਆ ਨਾਂ ਮੰਨਿਆ, ਤਾਂ ਪਾਠ ਉੱਥੇ ਭਾਈ ਸਾਹਿਬ ਜੀ ਨੇ ਵੀ ਜਿਹੜਾ ਇਹ ਬੰਤਿਆ ਭਾਈ ਸਾਹਿਬ ਬੰਤਿਆ ਪਾਠ ਬਣ ਕੇ ਸੂਰਜ ਪ੍ਰਕਾਸ਼ ਵਿੱਚ, ਕਿਉਂ ਸੰਤੋਖ ਸਿੰਘ ਬਾਅਦ 'ਚ ਹੋਏ ਨੇ ਨਾ, ਉਹਨਾਂ ਨੇ ਬੰਤਿਆ ਹੀ ਮੰਨਿਆ। ਤਾਂ ਇਉਂ ਜਾਣ ਲਿਓ ਬੰਤਿਆ ਨਾਮ ਦਾ ਸਿੱਖ। ਅਤੇ ਹੋਰ ਜੀ ਪੱਟੂ ਸਾਰਾ ਪੜ੍ਹ ਲਓ ਇਹਨਾਂ ਦੁਆਰਾ।
ਰੂਪ ਟੂ ਵੰਤੇ ਆ ਫਿਰ ਮਾਂ ਸਦੂ ਸਦਾ ਪਾਈ।
ਇਹ ਪੱਟੂ ਜਿਹੜਾ ਹੋਇਆ ਨਾ ਪਾਏ, ਇਹ ਤਿਵਾੜੀ ਜਾਤੀ ਵਿੱਚੋਂ ਹੋਇਆ, ਬਾਹਮਣ ਸੀ, ਵਰਜਨ ਨੇ ਇਹਦਾ ਪ੍ਰਚਾਰਕ ਹੋਇਆ ਇਹ। ਹਾਂਜੀ, ਇਸੇ ਤਰ੍ਹਾਂ ਇਹ ਫਿਰ ਹਰਗੋਬਿੰਦ ਸਾਹਿਬ ਦੇ ਵੇਲੇ ਤੱਕ ਰਹੇ ਨੇ। ਇਸੇ ਤਰ੍ਹਾਂ ਜੀ ਫਿਰਨਾ ਸੂਦ ਜਿਹੜਾ ਹੈ ਜੀ ਜਾਤੀ ਆ, ਫਿਰਨਾ ਨਾਂ ਦਾ ਸਿੱਖ ਹੈ, ਸੂਦ ਜਾਤੀ ਦਾ ਗੁਰਦਨ ਦੇਵ ਦਾ ਸਿੱਖ ਹੋਇਆ ਇਹ। ਇਹ ਵੱਡੇ ਕਰਨੀ ਵਾਲੇ ਹੋਏ ਨੇ, ਸੱਤ ਭਾਈ ਮੰਨੇ ਨੇ ਮਹਾਰਾਜ ਇਹ ਜਿਹੜੇ ਨੇ, ਦੋਏ ਅਰਥ ਕੀਤੇ ਨੇ, ਭਾਈ ਭਰਾ ਵੀ ਸੱਤ ਸੀ ਅਤੇ ਇਹ ਜਿਹੜੇ ਇਸੇ ਸੱਤ ਸ੍ਰੇਠ ਸੱਚੇ ਪ੍ਰੇਮ ਵਾਲੇ ਸੀ, ਭਾਈ ਪ੍ਰੇਮ ਤੋਂ ਅਰਥ ਲੈਣੇ, ਸੱਚਾ ਪ੍ਰੇਮ ਸੀ ਇਹਨਾਂ ਦਾ, ਸੱਤੇ ਭਾਅ ਵੀ ਭਾਈ ਵੀ ਮੰਨੇ ਨੇ ਅਤੇ ਸੱਚਾ ਪ੍ਰੇਮ ਵਾਲੇ। ਹਾਂਜੀ,
ਭੋਲੋ ਪੱਟੂ ਜਾਣਿਆ ਸਨਮੁਖ ਤਿਵਾੜੀ ਸੁਖਦਾਈ।
ਹਾਂ, ਆ ਭੋਲੂ ਜੱਟ ਪੱਟੂ ਆਇਆ ਫਿਰ ਇੱਥੇ।
ਹਾਂਜੀ,
ਹਾਂ, ਇਹ ਫਿਰ ਉਸੇ ਤਰ੍ਹਾਂ ਹੀ ਭਾਈ ਭੋਲੂ ਅਤੇ ਪੱਟੂ, ਉਹ ਤਿਵਾੜੀ ਜਾਤ ਹੁਣ ਇਹਦੇ ਨਾਲ ਇਹਦੇ ਨਾਲ ਲੱਗੂਗੀ। ਹਾਂਜੀ, ਅਤੇ ਸਨਮੁਖ ਸਿੱਖ ਨੇ, ਤਿਵਾੜੀ ਇਹਨਾਂ ਦੀ ਜਾਤੀ ਆ। ਇਹ ਆਤਮ ਗਿਆਨੀ ਹੋਇਆ, ਇਹ ਦੋਹਾਂ ਦੀ ਜਾਤੀ, ਭੱਟੂ ਦੀ ਵੀ ਭੋਲੂ ਦੀ ਵੀ, ਤਿਵਾੜੀ ਉਹ ਹੈ ਬ੍ਰਾਹਮਣ ਜਾਤੀ ਦੇ ਸੀ, ਸਤਿਗੁਰਾਂ ਤੋਂ ਸਿੱਖਿਆ ਲੈ ਕਰਕੇ ਸਿੱਖ ਬਣ ਕੇ ਇਹ ਧਰਮ ਵਿੱਚ ਪਰਿਪੱਕ ਹੋ ਕੇ ਆਤਮ ਗਿਆਨੀ ਬਣੇ ਨੇ। ਹਾਂਜੀ,
ਡੱਲਾ
ਜਿਹੜੇ ਕਿ ਸੁਖਦਾਈ ਤਾਂ ਹੀ ਕਿਹਾ ਸਾਹਿਬ, ਡੱਲਾ
ਡੱਲਾ ਭਾਗੀ ਭਗਤ ਹੈ ਜਾਪੂ ਨਿਵਲਾ ਗੁਰ ਸੁਣਾਈ।
ਹਾਂ ਠੀਕ ਹੈ, ਡੱਲਾ ਭਾਗੀ ਭਗਤ ਹੈ, ਉਹ ਭਾਈ ਡੱਲਾ ਜੀ, ਇੱਕ ਤਾਂ ਡੱਲਾ ਹੋਇਆ ਨਾ ਦਸਵੇਂ ਪਾਤਸ਼ਾਹ ਦੇ ਵੇਲੇ ਦਮਦਮਾ ਸਾਹਿਬ ਦੇ ਸਾਬੋ ਕੀ ਤਲਵੰਡੀ ਦੇ ਰਹਿਣ ਵਾਲੇ, ਪਰ ਇਹ ਡੱਲਾ ਜਿਹੜਾ ਸੀ ਵੱਖਰਾ ਹੋਇਆ ਪੰਜਵੇਂ ਪਾਤਸ਼ਾਹ ਦਾ ਸਿੱਖ। ਇਵੇਂ ਹੀ ਭਾਗੀ, ਹਾਂ ਡੱਲਾ ਭਾਗੀ ਅੱਡਾ ਨਾਂ ਨੇ, ਅਤੇ ਭਗਤ ਹੋਏ ਨੇ ਮਰਸੇ ਪਾਤਸ਼ਾਹ, ਇਹਨੇ ਭਗਤ ਕਹਿ ਕੇ ਮਾਰੇ ਬੁਲਾਉਂਦੇ ਨੇ। ਅਤੇ ਦੂਜਾ ਕੌਣ ਜੀ? ਜਾਪੂ,
ਜਾਪੂ ਨਿਵਲਾ ਗੁਰ ਸਰਣਾਈ
ਪਾਏ, ਟੁੱਟਾ ਜੋਤ ਦਾ ਹੋਇਆ ਇਹ ਜਿਹੜਾ ਜਾਪੂ ਸੀ, ਟੁੱਟਾ ਟੁੱਟਾ ਗੁਰ ਦਾ ਸਿੱਖ ਸੀ, ਪ੍ਰੇਮੀ ਸਿੱਖ ਮਹਾਰਾਜ ਦਾ, ਅਨੰਦ ਸੇਵਕ ਹੋਇਆ। ਅਤੇ ਜਾਂ ਹਾਂਜੀ, ਜਾਪੂ ਨਿਵਲਾ ਇਉਂ ਜੀ, ਨਿਵਲਾ ਵੀ ਜਿਹੜੇ ਨੇ ਗੁਰੂ ਦੀ ਸ਼ਰਨ ਵਿੱਚ ਆਏ ਨੇ। ਹਾਂਜੀ,
ਮੁੱਲਾ ਸੁੱਜਾ ਧਾਵਣੇ ਚੰਦੂ ਚੌ ਝੜ ਸੇਵ ਕਮਾਈ।
ਪੜ੍ਹੋ ਜੀ ਸਾਰੇ, ਮੁੱਲਾ
ਮੁੱਲਾ ਸੁੱਜਾ ਧਾਵਣੇ ਚੰਦੂ ਚੌ ਝੜ ਸੇਵ ਕਮਾਈ।
ਧਾਵਣੇ ਦੇ ਵਿਸ਼ਰਾਮ ਕੋਲ, ਮੁੱਲਾ ਸੁੱਜਾ ਧਾਵਣੇ,
ਮੁੱਲਾ ਸੁੱਜਾ ਧਾਵਣੇ
ਹਾਂਜੀ,
ਚੰਦੂ ਚੌ ਝੜ ਸੇਵ ਕਮਾਈ।
ਹਾਂ, ਇਹ ਧਾਵਣੇ ਆ ਗੋਤ, ਮੁੱਲਾ ਅਤੇ ਸੁੱਜਾ ਨੇ ਦੋਵੇਂ ਸਿੱਖ, ਦੋਵਾਂ ਦਾ ਧਾਵਣ ਗੋਤ ਹੈ। ਇਸੇ ਤਰ੍ਹਾਂ ਹੀ ਚੰਦੂ ਨਾਂ ਦਾ ਸਿੱਖ ਹੈ, ਜਿਹਦੀ ਜਾਤੀ ਆ ਚੌਝੜ, ਚੌਝੜ ਗੋਤ ਦੇ ਹੋਏ ਨੇ ਚੌਝੜ। ਸੋ ਇੱਕ ਤਾਂ ਚੰਦੂ ਹੋਇਆ ਨਾ ਜਿਹਨੇ ਮਾਰਚ ਪਾਤਸ਼ਾਹ ਨੂੰ ਸ਼ਹੀਦ ਕਰਾਉਣ ਵਿੱਚ ਪਾਪੀ ਸੀ ਲਾਹੌਰ ਦਾ ਰਹਿਣ ਵਾਲਾ, ਉਹ ਨਹੀਂ ਇਹ, ਇਹ ਤਾਂ ਸਿੱਖ ਹੈ ਮਾਰਚ ਪਾਤਸ਼ਾਹ ਜੀ ਦਾ, ਅਤੇ ਇਹ ਜਾਤੀ ਹੈ ਇਹਨਾਂ ਦੀ ਚੌਝੜ। ਦੁਬਾਰੇ ਪੜ੍ਹ ਲਓ ਚੌਝੜ ਨੂੰ ਸਾਰੇ ਲਾਈਨ ਨੂੰ।
ਮੁੱਲਾ ਸੁੱਜਾ ਧਾਵਣੇ ਚੰਦੂ ਚੌ ਝੜ ਸੇਵ ਕਮਾਈ।
ਇਹ ਚੌਝੜ ਜਾਤੀ ਜਿਹੜੀ ਆ ਨਾ, ਇਹ ਬੁੰਜਾਹੀਆਂ, ਬੁੰਜਾਹੀ ਤੁਹਾਨੂੰ ਲਿਖਾਏ ਸੀ ਨਾ ਪਿੱਛੇ, ਬੁੰਜਾਹਾ ਖੱਤੀਆਂ ਦੇ ਗੋਤ ਲਿਖਾਏ ਸੀ, ਉਹ ਬੁੰਜਾਹੀਆਂ ਵਿੱਚੋਂ ਨਿਕਲਿਆ ਹੋਈ ਜਾਤੀ ਹੈ ਚੌਝੜ, ਬਹੁਤ ਸਾਰੇ ਗੋਤਾਂ ਵਿੱਚੋਂ ਹੋਰ ਨਿਕਲੇ ਨੇ, ਇਹ ਸਾਰੇ ਰਾਜਸਥਾਨ ਤੋਂ ਹੀ ਆਇਆ ਸਾਰਾ ਲਾਣਾ, ਜੱਟ ਜਾਤੀ ਜਿੰਨੇ ਹੋਰ ਕੋਈ ਬਹੁਤੇ ਗੋਤ ਨੇ ਨਾ, ਸਾਰਿਆਂ ਦਾ ਮੂਲ ਰਾਜਸਥਾਨ ਹੈ, ਜੋਧਪੁਰ ਵਗੈਰਾ ਤੋਂ ਉੱਥੋਂ ਦੇ ਇਹ ਪੰਜਾਬ ਵਿੱਚ ਇੱਦਾਂ ਕੇ ਵਸੇ ਨੇ, ਤਾਂ ਇਹ ਗੋਤ ਬਣੇ ਨੇ ਸਾਰੇ। ਹਾਂਜੀ, ਬੁੰਜਾਹੀਆ ਗੋਤੀਆਂ ਦਾ ਖੱਤਰੀ ਆ ਇਹ, ਹਾਂ, ਤਾਂ ਇਹ ਕਰਕੇ ਇਹਨੂੰ ਜਿਹੜਾ ਸੀ ਕਈਆਂ ਨੇ ਇਹਨੂੰ ਚੌਝੜ ਲਿਖ ਦਿੱਤਾ ਭਾਈ ਸਾਹਿਬ ਨੇ ਵੀ, ਕਈਆਂ ਨੇ ਚੌਗੜ ਵੀ ਲਿਖਿਆ ਇਹਨੂੰ, ਚੱਚੇ ਨੂੰ ਚੱਚਾ ਉੜੇ ਨੌਕਰ ਘੱਗਾੜਾ ਚੌਗੜ, ਪਰ ਮੇਨ ਜਾਤੀ ਬੁੰਜਾਹੀਆ ਵਾ। ਹਾਂਜੀ,
ਰਾਮਦਾਸ,
ਹਾਂਜੀ, ਉਹ ਇੱਥੇ ਵੀ ਆ ਕੇ ਬਸ ਕੇ ਪੰਜਾਬ ਚਾਲ ਕੱਢ ਹੋ ਗਏ, ਬਹੁਤ ਗੋਤ ਮੁਸਲਮਾਨਾਂ 'ਚ ਮਿਲਣਗੇ, ਪਾਕਿਸਤਾਨ 'ਚ ਗੋਤਾਂ ਨੂੰ ਬਹੁਤ ਮਿਲਣਗੇ, ਕਿਉਂ ਜਿਹੜੇ ਬ੍ਰਾਹਮਣ ਮੁਸਲਮਾਨ ਹੋ ਗਏ ਗੋਤਾਂ ਨਾਲ ਵੀ ਲਿਖੇ ਹੋਏ ਨੇ। ਹਾਂ, ਬਹੁਤ ਸਾਰੇ ਗੋਤ ਇਹ ਪਾਕਿਸਤਾਨ 'ਚ ਜਾਊਂ ਅਮੈਰੀਕਾ, ਉੱਥੇ ਕੈਲੀਫੋਰਨੀਆ ਸੀ ਠਹਿਰੇ ਸੀ ਡਾਕਟਰ ਸਾਹਿਬ ਦੇ ਘਰੇ, ਪ੍ਰਿਤਪਾਲ ਸਿੰਘ ਡਾਕਟਰ ਹੈ, ਅਤੇ ਉਹ ਉੱਥੋਂ ਦਾ ਜਿਹੜੇ ਅਮਰੀਕਨ ਗੁਰਦੁਆਰਾ ਕੌਂਸਲ ਜਿਹੜੀ ਬਣੀ ਆ ਨਾ, ਉਹਦਾ ਉੱਥੋਂ ਦਾ ਸਰਪ੍ਰਸਤ ਵੀ ਆ, ਉਹਦੇ ਉੱਥੇ ਆਵਾਜਾਈ ਰਹੀ ਆ। ਜਿਹੜਾ ਪਹਿਲਾਂ ਜਿਹੜਾ ਸੀ ਉੱਥੇ ਦਾ ਉਹਨਾਂ ਦਾ ਫੌਜ ਦਾ ਜਿਹੜਾ ਲਾਇਆ ਇਹਨਾਂ ਨੇ, ਕੀ ਉਹਦਾ ਨਾਂ ਸੀ, ਜਿਹੜਾ ਫੌਜ ਦਾ ਜਰਨੈਲ ਉੱਥੋਂ ਦਾ ਰਾਸ਼ਟਰਪਤੀ ਹੈ, ਹਾਂਜੀ ਮੁਸ਼ਰਫ, ਮੁਸ਼ਰਫ ਨਾਲ ਵੀ ਉਹਦੀ ਗੱਲਬਾਤ ਹੁੰਦੀ ਰਹਿੰਦੀ ਸੀ। ਉਹ ਮੁਸ਼ਰਫ ਦੇ ਨਾਲ ਉਹਨਾਂ ਇੱਕ ਮਨਿਸਟਰ ਆਇਆ ਉੱਥੇ, ਅਸੀਂ ਇਹਨਾਂ ਦੇ ਘਰ, ਅਸੀਂ ਉਹਨਾਂ ਦੇ ਘਰ ਠਹਿਰੇ ਸੀ ਡਾਕਟਰ ਸਾਹਿਬ ਦੇ। ਉਹ ਜਿਹੜਾ ਆਇਆ ਅਤੇ ਮਨਿਸਟਰ ਆਇਆ, ਉਹਨੇ ਪਿਛੋਂ ਆਪਣਾ ਢਿੱਲੋਂ ਲਿਖਾਇਆ ਹੋਇਆ, ਤੁਸੀਂ ਮੁਸਲਮਾਨ ਹੋ ਅਤੇ ਢਿੱਲੋਂ ਕਿਵੇਂ ਹੋ? ਉਹ ਕਹਿੰਦੇ ਸਾਡੇ ਦਾਦੇ ਪੜਦਾਦੇ ਜਿਹੜੇ ਸੀ ਸਾਰੇ ਉਹ ਸਿੱਖ ਤੇ, ਢਿੱਲੋਂ ਸੀ ਜਿਹੜਾ, ਇੱਦਾਂ ਕਰਕੇ ਹੁਣ ਆਪਣਾ ਗੋਤ ਨਹੀਂ ਬਦਲਿਆ ਸੀ। ਫਿਰ ਇੱਕ ਉੱਥੋਂ ਮਾਈ ਆਈ, ਉਹ ਵੀ ਜਿਹੜੀ ਸੀ ਉੱਥੋਂ ਦੀ ਚੰਗੇ ਉਹਦੇ 'ਤੇ ਸੀ, ਉਹਨਾਂ ਦੇ ਘਰ ਉਹਨੂੰ ਪੁੱਛਿਆ, ਉਹ ਕਹਿੰਦੇ ਸੀ ਧਾਰੀਵਾਲ ਆ, ਅਤੇ ਉਹ ਇਹ ਗੋਤ ਜਿਹੜੇ ਇਹਨਾਂ ਦਾ ਫੈਲ ਗਏ ਨੇ ਉਹਨਾਂ ਇਹਨਾਂ ਇਹਨਾਂ ਵਿੱਚ ਵੀ। ਹਾਂ ਚਲੋ ਜੀ।
ਰਾਮਦਾਸ ਭੰਡਾਰੀਆ ਬਾਲਾ ਸਾਈਂ ਦਾਸ ਧਿਆਈ।
ਇਉਂ ਭਾਈ ਰਾਮਦਾਸ ਇੱਕ ਤਾਂ ਭੰਡਾਰੀ ਗੁੱਤ ਵੀ ਆ, ਪਰ ਇਹ ਜਿਹੜਾ ਰਾਮਦਾਸ ਹੈ ਮਾਰਾ ਤਾਂ ਭੰਡਾਰੀ ਆ, ਭੰਡਾਰੀ ਸੀ, ਲਾਂਗਰੀ ਸੀ, ਰਸੋਈਆ ਮੰਨਿਆ, ਭੰਡਾਰੀ ਗੁੱਤ ਵੀ ਆ। ਇਉਂ ਰਾਮਦਾਸ ਮਾਰਾ ਸੇ ਪਾਸੇਦਾਰ ਦਾ ਭੰਡਾਰੀ, ਇਵੇਂ ਭਾਈ ਬਾਲਾ ਜੇ ਪਿੱਛੇ ਵੀ ਆਇਆ ਸੀ ਇੱਕ ਨਾ ਇੱਥੇ ਵੀ ਆਇਆ ਹੈ। ਇਸੇ ਤਰ੍ਹਾਂ ਸਾਈਂ ਦਾਸ, ਸਾਈਂ ਦਾਸ ਜਿਹੜੇ ਨੇ ਇਹ ਤਾਂ ਗੁਰੂ ਸਾਹਿਬ ਜੀ ਦੇ ਸਾਧੂ ਸੀ, ਕਿਹਨਾਂ ਦੇ ਸਾਧੂ ਸੀ? ਹਰਗੋਬਿੰਦ ਸਾਹਿਬ ਜੀ ਦੇ ਸਾਈਂ ਦਾਸ। ਮਾਤਾ ਦਮੋਦਰੀ ਦੀ ਭੈਣ ਵੱਡੀ ਰਾਮੋ, ਰਾਮੋ ਦੇ ਘਰ ਵਾਲੇ ਸੀ, ਮਾਤਾ ਦਮੋਦਰੀ ਦੀ ਭੈਣ ਸੀ ਨਾ ਰਾਮੋ ਜੀ, ਦਮੋਦਰੀ ਤੋਂ ਵੱਡੀ ਸੀ। ਉਹਨਾਂ ਦੇ ਪਤੀ ਦਾ ਨਾਂ ਸੀ ਸਾਈਂ ਦਾਸ, ਗੁਰੂ ਹਰਗੋਬਿੰਦ ਸਾਹਿਬ ਦੇ ਸਾਧੂ ਸੀ, ਡਰੋਲੀ ਪਿੰਡ ਵਿਖੇ ਭਾਈਕੀ ਡਰੋਲੀ, ਹਾਂ ਉੱਥੇ ਦਾ ਇਹਨਾਂ ਦਾ ਨਿਵਾਸ ਸੀ, ਨਵਾਂ ਘਰ ਬਣਾਇਆ। ਅਤੇ ਮਹਾਰਾਜ ਆਸ਼ਾ ਕੀਤੀ ਜਿੰਨਾ ਚਿਰ ਮਹਾਰਾਜ ਹਰਗੋਬਿੰਦ ਸਾਹਿਬ ਦਾ ਆ ਕੇ ਚਰਨ ਨਾ ਪਾਉਂਦੇ ਅਸੀਂ ਵਾਸਾ ਨਹੀਂ ਕਰਨਾ, ਉਡੀਕਦੇ ਰਹੇ ਨੇ ਸਭ ਸੇ ਪਾਸਾ ਨੇ ਉਡੀਕ, ਇਹਨਾਂ ਦੀ ਉਡੀਕ ਨੂੰ ਸਮਝਿਆ। ਫਿਰ ਮਹਾਰਾਜ ਆਏ ਨੇ ਦਮੋਦਰੀ ਦੇ ਸਮੇਤ, ਬਹੁਤ ਸਮਾਂ ਫਿਰ ਇਹਨਾਂ ਦੇ ਘਰ ਠਹਿਰੇ ਨੇ। ਬਾਬਾ ਗੁਰਦਿੱਤਾ ਜੀ ਦਾ ਜਨਮ ਵੀ ਇਹਨਾਂ ਦੇ ਘਰ ਉੱਥੇ ਹੀ ਹੋਇਆ, ਭਾਈ ਕਟੋਲੀ ਉਹ ਜਿਹੜੇ ਹੋਏ ਨੇ। ਅਤੇ ਇਉਂ ਮਾਤਾ ਦਮੋਦਰੀ ਜੀ ਨੇ ਵੀ ਆਪਣਾ ਸਰੀਰ ਇਸੇ ਨਗਰ ਵਿੱਚ ਡਰੋਲੀ ਵਿਖੇ ਆਪਣਾ ਜਿਹੜਾ ਸੀ ਤਿਆਗਿਆ, ਅਤੇ ਉੱਥੇ ਉਹਨਾਂ ਦਾ ਗੁਰਦੁਆਰਾ ਸਾਹਿਬ ਉਹਨਾਂ ਦੀ ਯਾਦ ਵਿੱਚ ਡੇਰਾ ਬਣਿਆ ਹੋਇਆ ਹੈ। ਛੇਵੇਂ ਪਾਤਸ਼ਾਹ ਜੀ ਨੇ ਖੂਹ ਲਵਾਇਆ ਉੱਥੇ ਇੱਕ, ਬੌਲੀ ਸਾਹਿਬ ਕਹਿੰਦੇ ਉਹਨੂੰ। ਇਉਂ ਇਹ ਇੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਚਰਨ ਪਾਏ ਨੇ। ਉੱਥੋਂ ਦਾ ਰਹਿਣ ਵਾਲਾ ਸਾਈਂ ਦਾਸ ਆ, ਬੜਾ ਪ੍ਰੇਮੀ ਸਿੱਖ ਸੀ ਮਹਾਰਾਜ ਪਾਤਸ਼ਾਹ ਜੀ ਦਾ। ਇਸੇ ਨਗਰ ਵਿੱਚ ਇੱਕ ਜਿਹੜਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਜ਼ੀਰ ਆਨੰਦ ਚੰਦ, ਉਹਨੇ ਜਿਹੜੀ ਬੀੜ ਸਾ ਅੱਗੇ ਤੁਹਾਨੂੰ ਦੱਸਿਆ ਸੀ, ਲਿਖੇ ਲਿਖਾਇਆ ਸੀ ਕੋਈ ਸਾਧੂ ਉਹਦਾ ਸੀ, ਸਾਧੂ ਬੀੜ ਲਿਖੇ ਲਿਖਾਇਆ ਸੀ, ਸੈਨ ਕਰਾਉਣ ਵਾਸਤੇ ਆਇਆ ਸੀ। ਉਹ ਬੀੜ ਲਿਆ ਕੇ ਆਨੰਦ ਚੰਦ ਨੂੰ ਦੇ ਦਿੱਤੀ, ਗੁਰੂ ਸਾਹਿਬ ਦਾ ਵਜ਼ੀਰ ਸੀ, ਜਰਨੈਲ ਸੀ, ਵਜ਼ੀਰ ਸੀ, ਭੰਗਾਣੀ ਦੇ ਯੁੱਧ ਬਹੁਤ ਬਹਾਦਰੀ ਨੇ ਕੀਤੀ ਆ ਆਨੰਦ ਚੰਦ ਨੇ। ਇਹ ਵੀ ਅਸੀਂ ਪਿੰਡ ਦਾ ਰਹਿਣ ਵਾਲਾ ਸੀ ਡੋਲੀ ਦਾ ਹੀ। ਉਹ ਬੀੜ ਫਿਰ ਇਹਨੇ ਸਾਈਨ ਕਰਵਾਏ ਨਾ ਮਹਾਰਾਜ ਜੀ ਦੇ, ਸਾਨੂੰ ਅੱਗੇ ਦੱਸਿਆ ਸੀ, ਅਤੇ ਉਹ ਆਪ ਰੱਖਣ ਦਾ ਇੱਛਕ ਸੀ, ਬੀੜ ਬਹੁਤ ਸੋਹਣੀ ਸੀ, ਅਤੇ ਸਾਈਨ ਨਾ ਕਰਾਏ। ਅਖੀਰ ਉਹਦਾ ਸੀ ਸਾਧੂ ਮਹਾਰਾਜ, ਇਹ ਇੰਨਾ ਸਮਾਂ ਹੋ ਗਿਆ ਬੀੜ 'ਤੇ ਸਾਈਨ ਕਰਵਾਉਣ ਉੱਥੇ ਭੇਜਿਆ ਸੀ ਤੁਹਾਡੇ ਆਨੰਦ ਚੰਦ ਕੋਲ, ਬਖਸ਼ਿਸ਼ ਕਰ ਦਿਓ, ਉਹ ਬੀੜ 'ਤੇ ਸਾਈਨ ਕਰੇ ਨਹੀਂ ਅਜੇ ਤੱਕ, ਉਹ ਦਿੱਤੀ ਨਹੀਂ ਉਹਨੇ ਬੀੜ। ਮਹਾਰਾਜ ਨੇ ਬੁਲਾਇਆ, ਉਹ ਆਨੰਦ ਚੰਦ ਇੰਨਾ ਚਿਰ ਹੋ ਗਿਆ ਬੀੜ ਆਈ ਨੂੰ, ਤੂੰ ਜ਼ਿਕਰ ਨਹੀਂ ਕੀਤਾ ਸਾਡੇ ਕੋਲ, ਸਾਈਨ ਕਿਉਂ ਨਹੀਂ ਕਰਵਾਉਣ ਲਈ ਕਿਹਾ? ਮਹਾਰਾਜ ਤੁਹਾਨੂੰ ਇੰਨੇ ਤਰ ਜਿਵੇਂ ਨੇ ਐਨ ਤੁਸੀਂ ਬਿਜ਼ੀ ਰਹਿੰਦੇ ਰਹੇ ਆਪਣੇ ਕੋਲ ਉੱਠਾ। ਮੈਂ ਕਹਿੰਦੇ ਇਹ ਗੱਲ ਨਹੀਂ ਸੀ, ਤੇਰਾ ਆਪਣਾ ਮਨ ਖਰਾਬ ਹੋਇਆ ਹੈ। ਇਉਂ ਰਾਤੋਂ ਰਾਤ ਘੋੜੇ 'ਤੇ ਲੈ ਕੇ ਜਿਹੜਾ ਸੀ ਪੀੜ ਲਿਆ ਕੇ ਆਪਣੇ ਭਾਈ ਕੀ ਡੋਲੀ ਘਰ ਲਿਆ ਕੇ ਰੱਖ ਲਈ, ਸਤਿਗੁਰਾਂ ਦੀ ਆਗਿਆ ਤੋਂ ਬਿਨਾਂ ਲੈ ਆਇਆ। ਇਸ ਤਰ੍ਹਾਂ ਫਿਰ ਆ ਕਰਕੇ ਧੀਰ ਮੱਲ ਜਿਹੜਾ ਸੀ ਗੁਰੂ ਘਰ ਦਾ ਵਿਰੋਧੀ ਸੀ, ਉਹਦੇ ਆ ਕੇ ਭਰਤੀ ਹੋ ਗਿਆ ਵੀ ਮੈਂ ਐਡਾ ਵੱਡਾ ਜਰਨੈਲ ਹਾਂ, ਮੈਨੂੰ ਤਾਂ ਜਿੱਥੇ ਮਰਜ਼ੀ ਕੋਈ ਰੱਖ ਲੂਗਾ। ਅਤੇ ਇਹਦੀ ਜਰਨੈਲੀ ਦੀ ਧਾਂਗ ਸੀ, ਸਾਰੇ ਪੰਜਾਬ ਦੇ ਵਿੱਚ ਬਹੁਤ ਵੱਡਾ ਜਰਨੈਲ ਹੈ, ਖੜ੍ਹ ਨਹੀਂ ਕੋਈ ਸਕਦਾ ਸੀ, ਪਹਾੜੀ ਰਾਜੇ ਵਰਗੇ ਸਾਰੇ 'ਚ ਪ੍ਰਸਿੱਧੀ ਸੀ। ਉਸ ਵੇਲੇ ਉਹ ਜਿਹੜੇ ਧੀਰਮੱਲ ਦੇ ਸਲਾਹਕਾਰ ਸੀ, ਉਹਨਾਂ ਨੇ ਕਿਹਾ ਇਹ ਤੁਹਾਡੀ ਸੀ ਆਈ ਡੀ ਕਰਨ ਆਇਆ ਫੌਜ ਵਿੱਚ, ਅਸੀਂ ਭਰਤੀ ਕਰਕੇ ਤੁਸੀਂ ਗਲਤੀ ਕੀਤੀ, ਉਹਨੂੰ ਰੱਖ ਲਿਆ, ਮਾਰ ਦਿਓ ਇਹਨੂੰ। ਪਰ ਮਾਰਨ ਦੀ ਕੋਈ ਜ਼ਰੂਰਤ ਪੈਂਦੀ, ਜਰਨੈਲ ਐਡਾ ਵੱਡਾ ਹੀਆਂ ਨਹੀਂ ਸੀ ਪੈਂਦਾ ਸਾਹਮਣੇ ਹੋ ਕੇ ਲੜਨ ਦਾ। ਫਿਰ ਇਹਨਾਂ ਨੇ ਲੁਕ ਕੇ ਬਰੂਦ ਦੀਆਂ ਰਫਲਾਂ ਹੁੰਦੀਆਂ ਸੀ, ਉਦੋਂ ਬਰੂਦ ਭਰ ਕੇ ਰਫਲ ਵਿੱਚ ਲੁਕ ਕੇ ਬੈਠ ਗਏ, ਲੰਘਣ ਲੱਗੇ ਤੇ ਫਿਰ ਫਾਇਰ ਕਰਕੇ ਜਿਹੜਾ ਸੀ ਇਹਨੂੰ ਮਾਰ ਦਿੱਤਾ ਆਨੰਦ ਚੰਦ ਨੂੰ। ਮਰੇ ਹੋਏ ਤਾਂ ਲਾਗੇ ਨਹੀਂ ਸੀ ਬਿਲਕੁਲ ਛੇਤੀ ਆਉਂਦਾ ਵੀ ਐਡਾ ਉਹਦਾ ਭੈ ਸੀ। ਇਉਂ ਉਹ ਆਨੰਦ ਚੰਦ ਫਿਰ ਉਹ ਬੀੜ ਜਿਹੜੀ ਉੱਥੇ ਪਾਈ, ਪਈ ਹੋਈ ਹੈ। ਇਉਂ ਉਹ ਸਾਈਂ ਦਾਸ ਡੋਲੀ ਦੇ ਰਹਿਣ ਵਾਲੇ ਮੋਗੇ ਦੇ ਲਾਗੇ ਹੀ ਹੈ, ਭਾਈ ਗੁਰਬਚਨ ਸਿੰਘ ਉਹਨਾਂ ਦਾ ਪਿੰਡ ਦੇ ਲਾਗੇ ਆ। ਹਾਂਜੀ ਹਾਂ ਉਹੀ ਕਿਹਾ ਜੀ ਅਸੀਂ ਭਾਈ ਕੀ ਡੋਲੀ, ਹਾਂ ਇੱਕ ਹੋਰ ਆ ਕੋਈ ਨਾ, ਹਾਂ ਉਹੀ ਕਿਹਾ ਜੀ। ਹਾਂ ਹਾਂ ਹੋਰ ਮਹਾਰਾਜ ਸੇ ਪਾਤਸ਼ਾਹ ਦੀਆਂ ਚੀਜ਼ਾਂ ਵੀ ਉੱਥੇ, ਹਾਂ ਦੇਖੋ ਨਾ ਫਿਰ ਮਹਾਰਾਜ ਦੀਆਂ ਚੀਜ਼ਾਂ, ਹਾਂ ਹਾਂ ਉਹ ਵਸਤੂਆਂ ਉੱਥੇ ਹੈਗੀਆਂ ਨੇ ਸਤਿਗੁਰ ਸੇ ਪਾਤਸ਼ਾਹ ਜੀ ਦੀਆਂ। ਸੋ ਇਉਂ ਇਹ ਭਾਈ ਸਾਈਂ ਦਾਸ ਦਾ ਜ਼ਿਕਰ ਮਹਾਰਾਜ ਜੀ ਇੱਥੇ ਕਰ ਰਹੇ ਨੇ। ਰਾਮਦਾਸ ਭੰਡਾਰੀਆ,
ਰਾਮਦਾਸ ਭੰਡਾਰੀਆ,
ਬਾਲਾ ਸਾਈਂ ਦਾਸ ਧਿਆਏ,
ਬਾਲਾ ਸਾਈਂ ਦਾਸ ਧਿਆਏ।
ਇਉਂ ਭਾਈ ਬਾਲਾ ਅਤੇ ਸਾਈਂ ਦਾਸ ਦੇ ਗੁਰੂ ਦੇ ਧਿਆਨ ਵਾਲੇ ਹੋਏ ਨੇ, ਧਿਆਨੀਆਂ ਸਿੱਖ ਹੋਏ ਨੇ। ਹਾਂਜੀ
ਗੁਰਮੁਖ ਬਿਸਨ ਬੀਬੜਾ,
ਬਿਸਨ ਹੈ ਕਿ ਵਿਸ਼ਨੂੰ,
ਬਿਸਨ ਆ,
ਵਿਸ਼ਨੂੰ ਵੀ ਹੈ ਕਿਸੇ ਕੋਲ, ਉਹ ਵੀ ਕਹਿੰਦੇ ਹੈਗਾ, ਦੋਵੇਂ ਪਾਠ ਨੇ। ਗੁਰਮੁਖ ਵਿਸ਼ਨੂੰ ਬੀਬੜਾ,
ਗੁਰਮੁਖ ਵਿਸ਼ਨੂੰ ਬੀਬੜਾ,
ਮਾਛੀ ਸੁੰਦਰ ਗੁਰਮਤ ਪਾਏ,
ਮਾਛੀ ਸੁੰਦਰ ਗੁਰਮਤ ਪਾਏ।
ਹਾਂ ਭਾਈ ਇਹ ਵਿਸ਼ਨੂੰ ਇੱਕ ਤਾਂ ਦੇਵਤਾ ਹੋਇਆ ਨਾ, ਤਾਂ ਹੀ ਨਾਲ ਲਿਖਤਾ ਬੀਬੜਾ, ਬੀਬੜਾ ਹੁੰਦਾ ਦੂਜਾ, ਵੀ ਇਹ ਦੇਵਤਾ ਨਾ ਮੰਨ ਲਿਓ, ਇਹ ਦੂਜਾ ਹੋਇਆ ਹੈ ਗੁਰੂ ਦਾ ਸਿੱਖ ਹੋਇਆ ਕਿ ਵਿਸ਼ਨੂੰ ਬੜਾ ਗੁਰਮੁਖ ਹੋਇਆ ਜੀ, ਅਤੇ ਬੀਬੜਾ ਜਾਤੀ ਵੀ ਫਿਰ ਉੱਥੋਂ ਚੱਲ, ਹਾਂਜੀ ਮੰਨੀ ਗਈ ਹੈ, ਅਰੋੜਿਆਂ ਦੀ ਜਾਤੀ ਹੈ, ਅਰੋੜੇ ਸਿੱਖ ਹੋਏ ਨੇ ਨਾ, ਅਰੋੜੇ ਉਹਨਾਂ ਦੀ ਜਾਤੀ ਹੈ ਬੀਬੜਾ। ਪਰ ਨਾਲ ਭਾਵ ਉਹ ਵੀ ਲੈਣਾ ਵੀ ਬੀਬੜਾ ਦੂਜਾ ਵਿਸ਼ਨੂੰ ਨੇ, ਗੁਰੂ ਉਹ ਦੇਵਤਾ ਵਿਸ਼ਨੂੰ ਹੈ, ਇਹ ਗੁਰੂ ਘਰ ਦਾ ਵਿਸ਼ਨੂੰ ਹੈ ਭਾਈ, ਦੂਜਾ ਸਤਿਗੁਰ ਸੱਚੇ ਪਾਤਸ਼ਾਹ ਦਾ ਸਿੱਖ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ। ਗੁਰਪ੍ਰਤਾਪ ਸੂਰਜੀ ਵਿੱਚ ਕਥਾ ਹੁੰਦੀ ਹੈ, ਵਿਸ਼ਨੂੰ ਹੋਤੋ ਬੀਬੜਾ ਜੋਏ, ਉੱਥੇ ਵੀ ਉਹਨਾਂ ਨੇ ਹੀ ਲਿਖਿਆ, ਵਿਸ਼ਨੂੰ ਹੋਤੋ ਬੀਬੜਾ ਜੋਏ, ਕਥਾ ਉੱਥੋਂ ਆਉਂਦੀ ਹੈ। ਸਾ ਇਹ ਭਾਈ ਬੜਾ ਗੁਰਮੁਖ ਸਿੱਖ ਹੈ। ਅਤੇ ਦੂਜਾ ਕੌਣ ਜੀ? ਮਾਛੀ ਸੁੰਦਰ,
ਮਾਛੀ ਸੁੰਦਰ ਗੁਰਮਤ ਪਾਈ।
ਮਾਛੀ ਜਾ, ਇੱਕ ਤਾਂ ਮੱਛੀਆਂ ਫੜਨ ਵਾਲੇ, ਇੱਕ ਜਿਹੜੇ ਦਰਿਆ ਦੇ ਵਿੱਚ ਬੇੜੀਆਂ ਚਲਾਉਣ ਵਾਲੇ ਨੂੰ ਵੀ ਮਾਛੀ ਉਹ ਕਿਹਾ ਜਾਂਦਾ ਹੈ। ਇਸ ਕਰਕੇ ਇਹ ਸੁੰਦਰ ਜੀ ਹੋਏ ਨੇ ਬੇੜੇ, ਇਉਂ ਕਰਕੇ ਮਾਛੀ ਇਹਨਾਂ ਦੀ ਜਾਤੀ ਆ, ਇਹ ਕਿੱਤਾ ਉਹਨਾਂ ਦਾ। ਇਹਨਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਦੇ ਹਜ਼ੂਰ ਆ ਕਰਕੇ ਜੀ ਗੁਰਮਤ ਪਾਈ ਆ, ਗੁਰਸਿੱਖਿਆ ਲਈ ਆ। ਹਾਂਜੀ
ਸਾਧ ਸੰਗਤ ਵੱਡੀ ਵਡਾਈ,
ਆ ਇਕੱਠਾ ਹੀ ਪਾਠ ਆ, ਵਡ ਆਈ ਨਹੀਂ ਕਹਿਣਾ,
ਵਡਿਆਈ,
ਹਾਂ ਇਉਂ ਕਹਿਣਾ ਵਡਿਆ।
ਸਾਧ ਸੰਗਤ ਵੱਡੀ ਵਡਿਆਈ,
ਸਾਧ ਸੰਗਤ ਵੀ ਸਲਾਮ ਕਰਨਾ, ਸਾਧ ਸੰਗਤ,
ਸਾਧ ਸੰਗਤ
ਕੀ ਹੈ?
ਵੱਡੀ ਵਡਿਆਈ,
ਐਡੀ ਵੱਡੀ ਵਡਿਆਈ ਆ ਵੇਖੋ ਸਾਧ ਸੰਗਤ ਦੀ, ਗੁਰੂ ਦੇ ਸਿੱਖਾਂ ਦੀ, ਸਾਈਂ ਦਾਸ ਵਰਗਿਆਂ ਦੀ, ਜੋ ਉੱਪਰ ਕਹੇ ਨੇ ਸਾਰੇ, ਵਡਿਆਈ ਵੱਡੀ ਆ, ਗੁਰੂ ਦੀ ਸਾਧ ਸੰਗਤ ਹੈ ਸਾਰੀ, ਗੁਰੂ ਦੇ ਸਿੱਖ। ਹਾਂਜੀ ਇੱਦਾਂ ਦੀ ਕਿਰਪਾ ਹੋਵੇ ਸਾਡੇ 'ਤੇ, ਮਾਰੇ ਬਖਸ਼ਾਂ ਕਰਨ, ਇਹ ਗੁਣ ਸਾਡੇ ਵਿੱਚ ਵੀ ਆਉਣ, ਇਹ ਵਡਿਆਈ ਪ੍ਰਾਪਤ ਹੋਵੇ।
ਜੱਟੂ ਭਾਨੂ ਤੀਰਥਾ,
ਹਾਂ
ਚਾਏ ਚੇਲੇ ਚੜੇ ਚਾਰੇ,
ਹਾਂ ਹੁਣ ਇਹ ਜੀ ਚਾਰੇ ਦੇ ਦੋ ਅਰਥ ਲੈਣੇ ਨੇ, ਇੱਕ ਤਾਂ ਚਾਰ ਦੀ ਗਿਣਤੀ ਤੋਂ ਲੈਣਾ, ਉਹ ਵੀ ਲੈਣਾ, ਇੱਕ ਚਾਰੇ ਨਾਮ ਸੁੰਦਰ ਦਾ ਵੀ ਹੈ, ਚਾਰ ਸਿੱਖ ਵੀ ਨੇ, ਇਹ ਕੌਣ ਹੈ? ਜੱਟੂ
ਭਾਨੂ,
ਇੱਕ ਭਾਨੂ
ਤੀਰਥਾ,
ਇੱਕ ਤੀਰਥਾ, ਤਿੰਨ ਤਾਂ ਇਹ ਹੋ ਗਏ, ਚਾਏ ਬੜਾ ਚਾਏ, ਚਾਈ ਲੈ ਕਾਲੇ ਹੋਏ ਹੋਏ ਨੇ ਇਹ ਸਿੱਖੀ ਲੈਣ ਲਈ, ਹਾਂ ਚਾਈ ਲੈ ਮੈਨੇ ਕਾਲੇ ਪਏ ਨੇ, ਗੁਰਪ੍ਰਦੇਸ਼ ਬੜੀ ਕਾਹਲੀ ਨਾਲ ਸਿੱਖੀ ਨੂੰ ਜਿਹੜਾ ਅਸੀਂ ਪ੍ਰਾਪਤ ਕੀਤਾ, ਚਾ ਪ੍ਰੇਮ ਦੇ ਨਾਲ, ਜੋ ਗੋਤ ਕੀ ਆ? ਚੱਡੇ, ਚੱਡੇ ਗੋਤ ਦੇ ਨੇ, ਅਤੇ ਚਾਰੇ ਬੜੇ ਸੁੰਦਰ ਨੇ, ਅਤੇ ਚਾਰ ਚਾਰ ਦੀ ਗਿਣਤੀ ਵੀ ਹੈ, ਤੁਸੀਂ ਕਹੋ ਚੌਥਾ ਕਿੱਧਰ ਗਿਆ? ਉਹ ਅਗਲੇ ਲੈਣ ਪੜ੍ਹ ਲਓ, ਆਹੋ ਲੱਗੇ ਸੀ ਭੈਣ ਜੀ ਕਹਿਣ।
ਸਣੇ ਨਿਹਾਲੇ ਜਾਣੀਆਂ ਸਨਮੁਖ ਸੇਵਕ ਗੁਰ ਪਿਆਰੇ,
ਆ ਗਏ ਨਾ ਸਣੇ, ਤਿੰਨ ਹੋ ਗਏ, ਤਿੰਨਾਂ ਦੇ ਸਣੇ, ਕੌਣ ਹੋ ਗਿਆ? ਨਿਹਾਲੇ ਭਾਈ, ਨਿਹਾਲੇ ਜੀ ਜਾਣੀਆਂ, ਚਾਰ ਹੋ ਗਏ, ਸਨਮੁਖ ਸੇਵਕ ਗੁਰੂ ਪਿਆਰੇ,
ਸਨਮੁਖ ਸੇਵਕ ਗੁਰੂ ਪਿਆਰੇ,
ਗੁਰੂ ਦੇ ਪਿਆਰੇ ਸਨਮੁਖ ਸੇਵਕ ਸਿੱਖ ਨੇ ਜੀ, ਚਾਰੋਂ ਹੀ ਚੱਡੇ ਸੇਖੜ,
ਸੇਖੜ ਸਾਧ ਵਖਾਣੀਏ,
ਹਾਂ ਬਖਾਣੀ ਹੈ, ਬਖਾਣੀਆਂ ਨਹੀਂ ਕਹਿਣਾ, ਐੜਾ ਤੇ ਹਾ ਐਹ ਕਹਿ ਦੇਣਾ, ਬਖਾਣੀ ਕਹਿ ਕੇ
ਬਖਾਣੀ, ਐ
ਐ ਨਹੀਂ, ਐਹ
ਐਹ,
ਆ ਹੁਣ ਹੋ ਗਿਆ, ਹੁਣ ਇਕੱਠਾ ਕਹਿ ਦਿਓ,
ਬਖਾਣੀ ਹੈ,
ਆ ਫਿਰ ਐ ਹੋ ਗਿਆ, ਬਖਾਣੀ ਕਹਿ ਕੇ ਨਾ ਸੁੱਖ ਜਾਂ ਕੰਮ ਮਗਨੋਂ ਐਹ ਕਹਿ ਦੇਣਾ, ਸੇਖੜ ਸਾਧ ਬਖਾਣੀ, ਐਹ
ਸੇਖੜ ਸਾਧ ਬਖਾਣੀ ਹੈ, ਨਾਉ ਭੱਲੂ
ਭੁੱਲੂ, ਭੱਲੂ ਹੈ ਕਿ ਭੁੱਲੂ,
ਭੁੱਲੂ
ਭੁੱਲੂ ਹੈ,
ਸਿੱਖ ਸੁਚਾਰੇ,
ਹਾਂ ਸੁਚਾਰੇ ਸੋਹਣੇ ਆਚਾਰ ਵਾਲੇ, ਇੱਕ ਭਾਈ ਸੇਖੜ ਸਾ ਸਾ ਸਾਧ ਕਹਿੰਦੇ ਸੀ ਮਹਾਰਾਜ ਭਾਈ ਸਾਡਾ ਸਾਧ ਹੈ ਜਾਤ ਦੇ ਬਖਾਣੀ ਆਖੀਂਦੇ ਨੇ ਹਾਂਜੀ ਹੋਰ ਕੌਣ ਨਾਊ ਅਤੇ ਭੁੱਲੂ ਅਤੇ ਨਾਊ ਭੁੱਲੂ ਜਾਤੀ ਆ ਭਾਈ ਸੇਖੜ ਪਹਿਲਾਂ ਕਹਿੰਦੇ ਸੇਖੜੀ ਨਾਊ ਅਤੇ ਭੁੱਲੂ ਸੇਖੜੀ ਜਾਤੀ ਦੇ ਸਾਧ ਆਖੀਂਦੇ ਨੇ ਮਹਾਰਾਜ ਜੀ ਨੇ ਸੋਹਣੇ ਚਾਰ ਸੁਚਾਰੇ ਮੈਨੇ ਸ੍ਰੇਸ਼ਟ ਚਾਰ ਵਾਲੇ ਸਿੱਖ ਨੇ ਇਹ ਨਾਊ ਅਤੇ ਭੁੱਲੂ ਜਾਤੀ ਕੀ ਹੈ ਸੇਖੜ ਹੋ ਗਏ ਜੀ
ਜੱਟੂ ਪੀਵਾ ਜਾਨੀਅਣ ਮਹਾਂ ਪੁਰਖ ਮੂਲਾ ਪਰਵਾਰੇ
ਇੱਕ ਭਾਈ ਜੱਟੂ ਜੀ ਭਾਈ ਪੀਵਾ ਜੀ ਜਾਣਨਾ ਕਰੋ ਜਾਣੀਆਂ ਮੈਨੇ ਜਾਣੀਦੇ ਨੇ ਮਹਾਂਪੁਰਖ ਅਤੇ ਮੂਲਾ ਪਰਿਵਾਰੇ ਇਉਂ ਸਣੇ ਪਰਿਵਾਰ ਦੇ ਭਾਈ ਇਹ ਮੂਲਾ ਜੀ ਉਹਨੇ ਵੀ ਸਤਿਗੁਰ ਸੱਚੇ ਪਾਤਸ਼ਾਹ ਦੇ ਸਿੱਖ ਬਣੇ ਨੇ ਇੱਕ ਤਾਂ ਸਿਆਲਕੋਟ ਵਾਲਾ ਨਾ ਮੂਲਾ ਅਤੇ ਇੱਕ ਮੂਲ ਚੰਦ ਸਹੁਰਾ ਵੀ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਤਿਗੁਰ ਸਹੁਰੇ ਦਾ ਨਾਂ ਕੀ ਸੀ ਆਹੀ ਤਾਂ ਸੀ ਮੂਲ ਚੰਦ ਯਾਦ ਰੱਖਣਾ ਕਰੋ ਅਤੇ ਇਉਂ ਇਹ ਧਾਵਣ ਸਿੱਖ ਦਾ ਇੱਕ ਗੁਰੂ ਅਰਜਨ ਦੇਵ ਦਾ ਸਿੱਖ ਹੋਇਆ ਭਾਈ ਮੂਲਾ ਇੱਕ ਭੀਵਾ ਗੋਤ ਦਾ ਵੀ ਮੂਲੇ ਨਾਂ ਦਾ ਸਿੱਖ ਹੋਇਆ ਇੱਕ ਕਪੂਰ ਜਾਤੀ ਦਾ ਵੀ ਗੁਰੂ ਅਰਜਨ ਸਾਹਿਬ ਦਾ ਸਿੱਖ ਹੋਇਆ ਇਉਂ ਭਾਈ ਮੂਲਾ ਪਰਿਵਾਰੇ ਆ ਗਏ ਜੀ
ਚਤਰ ਦਾਸ ਮੂਲਾ ਕਪੂਰ
ਆ ਗਏ ਨਾ ਕਪੂਰ ਨਾਲ ਹੀ ਉਹ ਕਪੂਰ ਜਾਤੀ ਦਾ ਵੀ ਮੂਲਾ ਹੋਇਆ ਚਤੁਰ ਦਾਸ
ਦਾਸ
ਦੂਜਾ ਕੌਣ ਮੂਲਾ
ਮੂਲਾ
ਇਹ ਕਪੂਰ ਜਾਤੀ ਦੇ ਖੱਤਰੀ ਸਨ ਜੀ
ਹਾੜੂ ਗਾੜੂ ਵਿੱਜ ਵਿਚਾਰੇ
ਹਾਂ ਵਿੱਜ ਇਹਨਾਂ ਦੀ ਜਾਤੀ ਇੱਕ ਨਾਂ ਹਾੜੂ ਹੈ ਇੱਕ ਨਾਂ ਗਾੜੂ ਹੈ ਵਿੱਜ ਜਾਤੀ ਦੇ ਵਿਚਾਰੀ ਦੇ ਹਨ ਜੀ ਹਾੜੂ ਗਾੜੂ ਵਿੱਜ ਗੋਤ ਹੈ ਇਹਨਾਂ ਦਾ ਗਾੜੂ ਦਾ ਵੀ ਹਾੜੂ ਦਾ ਅੱਗੇ ਜੀ
ਫਿਰਨਾ ਬਹਿਲ ਖਾਣੀ ਹੈ ਜੇਠਾ ਚੰਗਾ ਕੁੱਲ ਨਸਤਾਰੇ
ਇੱਕ ਭਾਈ ਫਿਰਨਾ ਸਿੱਖ ਅੱਲ ਬਹਿਲ ਪੈ ਗਈ ਆ ਸੋ ਇਉਂ ਬਹਿਲ ਕਰਕੇ ਕਹਿੰਦੇ ਹੁੰਦੇ ਸੀ ਫਿਰਨਾ ਨਾਮ ਦਾ ਸਿੱਖ ਹੈ ਅਤੇ ਬਖਾਣੀਆਂ ਮੈਨੇ ਆਖੀਂਦੇ ਨੇ ਹੋਰ ਕੌਣ ਜੀ ਨਾਲ ਜੇਠਾ ਮਾਰ ਦਾ ਸਿੱਖ ਹੋਇਆ ਸਾਡੇ ਸੱਚੇ ਪਾਤਸ਼ਾਹ ਦਾ ਚੰਗੀ ਕੁੱਲ ਹੈ ਤਾਰਿਆ ਮਰਚੇ ਪਾਤਸ਼ਾਹ ਜੀ ਨੇ ਅਤੇ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਜੇਲ੍ਹ ਵਿੱਚ ਰੱਖਿਆ ਇਹ ਨਾਲ ਰਿਹਾ ਲਾਹੌਰ ਕੈਦ ਰਿਹਾ ਗੁਰੂ ਅਰਜਨ ਸਾਹਿਬ ਦੇ ਨਾਲ ਭਾਈ ਜੇਠਾ ਜੀ ਵੀ ਜਦੋਂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ 'ਚ ਕੈਦ ਰੱਖਿਆ ਉੱਥੇ ਵੀ ਬੜੀ ਸੇਵਾ ਭਾਰੀ ਨਿਭਾਈ ਹੈ ਉਹ ਜਦੋਂ ਜਹਾਂਗੀਰ ਦੀ ਛਾਤੀ 'ਤੇ ਸ਼ੇਰ ਬਣ ਕੇ ਬੈਠੇ ਸੀ ਨਾ ਸੋ ਇਹੀ ਸਿੱਖ ਸੀ ਮਹਾਰਾਜ ਜੀ ਦੇ ਇੰਨੀਆਂ ਸ਼ਕਤੀਆਂ ਦੇ ਮਾਲਕ ਸੀ ਹਾਂ ਹੋਰ ਜੀ
ਬਿਸਾ ਗੋਪੀ ਤੁਲਸੀਆ ਭਾਰਦ ਆਦਿ ਸਨਮੁੱਖ ਸਾਰੇ
ਠੀਕ ਹੈ ਭਾਈ ਬਿਸਾ ਜੀ ਗੋਪੀਆ ਅਤੇ ਤੁਲਸੀਆ ਇਹ ਸਾਰੇ ਜਿਹੜੇ ਨੇ ਨਾ ਭਾਰਦਵਾਜ ਜੀ ਗੋਤ ਦੇ ਨੇ ਭਾਰਦਵਾਜ ਇਉਂ ਮਾੜੇ ਸਨਮੁੱਖ ਸਿੱਖ ਨੇ ਸਾਰੇ ਹੀ ਹੋਰ ਜੀ
ਵੱਡਾ ਭਗਤ ਹੈ ਭਾਈ ਅੜਾ ਗੋਇੰਦ ਘੇਈ ਗੁਰੂ ਦੁਆਰੇ
ਇੱਕ ਵੱਡਾ ਭਗਤ ਹੋਇਆ ਭਾਈਆ ਅਤੇ ਗੋਇੰਦਾ ਉਹ ਘੇਈ ਸੀ ਘੇਈ ਕਿਹੜੇ ਹੁੰਦੇ ਨੇ ਜਿਹੜੇ ਘਿਓ ਦਾ ਕੰਮ ਕਰਨ ਵਾਲਿਆਂ ਤੋਂ ਘੇਈ ਕਹਿ ਦਿੰਦੇ ਨੇ ਹਾਂ ਘੇਈ ਬਹੁਤ ਹੁਣ ਜਾਤੀ ਉਹ ਕਹਿਣ ਲੱਗ ਗਏ ਕੰਮ ਘਿਓ ਦਾ ਕਰਨ ਵਾਲਿਆਂ ਨੂੰ ਹੀ ਘੇਈ ਕਿਹਾ ਜਾਂਦਾ ਸੀ ਹਾਂ ਖਤਨੇ ਦਾ ਗੋਤ ਹੋ ਗਿਆ ਫਿਰ ਕੀ ਹਾਂ
ਸਤਿਗੁਰ ਪੂਰੇ ਪਾਰ ਉਤਾਰੇ
ਭਾਈ ਸਤਿਗੁਰ ਸੱਚੇ ਪਾਤਸ਼ਾਹ ਜੀ ਪੂਰੇ ਪਾਰ ਉਤਾਰਾ ਕਰਾ ਹੀ ਦਿੰਦੇ ਨੇ ਚਲੋ ਜੀ ਅੱਗੇ ਹੁਣ ਸੁਲਤਾਨਪੁਰ ਦੇ ਸਿਖਾਉਣਗੇ ਹੋਰ ਕਾਲੂ ਚਾਊ ਬੰਮੀਆਂ
ਕਾਲੂ ਚਾਊ ਬੰਮੀਆਂ
ਹਾਂ ਭਾਈ ਬੰਬੀ ਗੋਤ ਦਾ ਅਤੇ ਕਾਲੂ ਅਤੇ ਜਿਹੜਾ ਸੀ ਚਾਹ ਵਾਲਾ ਹਾਂਜੀ ਅਤੇ ਬੰਬੀ ਗੋਤ ਦਾ ਚਾਊ ਕਾਲੂ ਇਹ ਬੰਬੀ ਗੋਤ ਦੇ ਹੋਏ ਨੇ ਸੁਲਤਾਨਪੁਰ ਦੇ ਰਹਿਣ ਵਾਲੇ ਸੀ
ਮੂਲੇ ਨੋ ਗੁਰ ਸ਼ਬਦ ਪਿਆਰਾ
ਇਉਂ ਇੱਥੇ ਦਾ ਜਿਹੜਾ ਮੂਲਾ ਸੀ ਬੜਾ ਗੁਰੂ ਸ਼ਬਦ ਨਾਲ ਪਿਆਰ ਹੈ ਇਹਨਾਂ ਦਾ ਹੋਰ
ਹੇਮਾ ਵਿੱਚ ਕਪਾਹੀ ਆ ਗੋਇੰਦ ਕੇਈ ਗੁਰ ਨਿਸਤਾਰਾ
ਹਾਂ ਫਿਰ ਕਪਾਹ ਦਾ ਕੰਮ ਕਰਨ ਵਾਲਿਆਂ ਦੇ ਕਰਕੇ ਨਾ ਹੱਲ ਪੈ ਗਈ ਕਿ ਕਪਾਹੀਆ ਫਿਰ ਕਹਿਣ ਲੱਗ ਜਾਂਦੇ ਨੇ ਇਹ ਹੇਮਾ ਸੀ ਭਾਈ ਹੇਮਾ ਕੌਣ ਹੋਏ ਨੇ ਇਹ ਬੜਾ ਸੋਹਣਾ ਇਤਿਹਾਸ ਇਹਦਾ ਆਉਂਦਾ ਹੈ ਸੂਰਜ ਪ੍ਰਕਾਸ਼ ਵਿੱਚ ਜਦੋਂ ਗੁਰੂ ਅਰਜਨ ਸਾਹਿਬ ਜੀ ਤਰਨ ਤਾਰਨ ਤੋਂ ਇੱਕ ਦਿਨ ਗੋਇੰਦਵਾਲ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਏ ਨੇ ਤਰਨ ਤਾਰਨ ਤੋਂ ਚੱਲੇ ਨੇ ਦਰਸ਼ਨ ਕਰਨ ਵਾਸਤੇ ਨੇ ਗੋਇੰਦਵਾਲ ਸਾਹਿਬ ਦੇ ਰਸਤੇ 'ਚ ਇੱਕ ਬੜਾ ਪਾਲਾ ਇੱਕ ਕੁਦਰਤੀ ਝੱਖੜ ਬਹੁਤ ਵਗ ਪਿਆ ਠੱਕਾ ਅਤੇ ਖਾਨਾਂ ਦਾ ਪਿੰਡ ਸੀ ਨੇੜੇ ਮਨ ਸਿੱਖਾਂ ਨੂੰ ਕਿਹਾ ਭਾਈ ਜਾਓ ਇਹਨਾਂ ਨੂੰ ਖਾਣਾ ਪਿੰਡ ਵਾਲਿਆਂ ਨੂੰ ਕਹੋ ਵੀ ਥੋੜ੍ਹਾ ਜਿਹਾ ਆਪਾਂ ਠਹਿਰ ਲੈਂਦੇ ਹਾਂ। ਅਤੇ ਉਹ ਖਾਨ ਜਿਹੜੇ ਸੀ ਮੁਸਲਮਾਨ ਥੇ ਸਾਰੇ ਸ਼ਰਾਬ ਦੀਆਂ ਸ਼ਰਾਬ ਪੀ ਕੇ ਬੇਸਵਾਲਾ ਮੁਜਰੇ ਕਰਾਉਣ ਲੱਗਣ ਪਾਗਲ ਹੋਏ ਹੋਏ। ਮਹਾਰਾਜ ਦਾ ਹੁਕਮ ਸੁਣਾਇਆ ਸਿੱਖਾਂ ਨੇ ਅਤੇ ਬੁਰਾ ਭੁਲਾ ਆਖਿਆ ਇਹਨਾਂ ਨੇ, ਠਹਿਰਨ ਵਾਸਤੇ ਥਾਂ ਨਾ ਦਿੱਤੀ। ਸਭ ਸੱਚੇ ਪਾਤਸ਼ਾਹ ਚਲੋ ਭਾਈ ਅੱਗੇ ਚੱਲਦੇ ਹਾਂ। ਜਦੋਂ ਆ ਕੇ ਦੱਸਿਆ ਵੀ ਬਾਹਰ ਤਾਂ ਸ਼ਰਾਬੀ ਹੋਏ ਨੇ, ਮੁਜਰੇ ਕਰ ਰਹੇ ਨੇ, ਬੇਸਵਾ ਦੇ ਭੈੜੇ ਗੰਦੇ ਸ਼ਬਦ ਬੋਲ ਰਹੇ ਨੇ। ਸਤਿਗੁਰੂ ਨੇ ਕੁਛ ਨਹੀਂ ਕਿਹਾ, ਮਨ ਨੂੰ ਵਿਚਾਰ ਕੇ ਅੱਗੇ ਚੱਲ ਕੇ ਅੱਗੇ ਗਏ ਤਾਂ ਬਾਹਰ ਬਾਹਰ ਇੱਕ ਛੱਪਰੀ ਪਈ ਹੋਈ ਹੈ। ਛੱਪਰੀ ਵਿੱਚ ਰਹਿੰਦਾ ਕੌਣ ਆ? ਭਾਈ ਹੇਮਾ, ਜਿਹਨੂੰ ਕਪਾਹੀਆ ਕਿਹਾ। ਹੇਮਾ ਇਹਦਾ ਕੰਮ ਕੀ ਆ? ਉਹ ਰੋਜ਼ ਖੇਤਾਂ ਵਿੱਚੋਂ ਦਾਣੇ ਚੁਗ ਲਿਆਉਂਦਾ, ਬੱਲਾਂ ਕਣਕ ਦੇ ਜਦੋਂ ਵਾਢੀਆਂ ਹੁੰਦੀਆਂ ਨਾ, ਵਾਢੀਆਂ ਦੇ ਦਿਨਾਂ ਵਿੱਚ ਬੱਲਾਂ ਇਕੱਠੀਆਂ ਕਰ ਲੈਂਦਾ, ਖੇਤਾਂ ਨੂੰ ਡਿੱਗੀਆਂ ਹੋਈਆਂ ਜਮ੍ਹਾਂ ਕਰ ਲੈਂਦਾ, ਉਹ ਦਾਣਿਆਂ ਨੂੰ ਹੱਥੀਂ ਪੀਂਦਾ, ਪੀ ਕੇ ਫਿਰ ਜਿਹੜਾ ਸੀ ਤਿੰਨ ਪ੍ਰਸ਼ਾਦੇ ਬਣਾਉਂਦਾ ਰੋਜ਼। ਇੱਕ ਆਪ ਛੱਕ ਲੈਂਦਾ, ਦੋ ਆਏ ਗਏ ਵਾਸਤੇ, ਕੋਈ ਆਊਗਾ, ਕੋਈ ਭੁੱਖਾ ਆਊਗਾ, ਰਾਹੀ ਆਊਗਾ, ਸੁਖਾਵਾਂਗੇ। ਉਹ ਸਤਿਗੁਰੂ ਦੀ ਛੱਪਰੀ ਚੱਲ ਗਏ ਨੇ ਅਤੇ ਸੰਗਤ ਨਾਲ ਆ। ਅਤੇ ਹੁਣ ਜੋ ਜੀ ਪੁਰਾਣੀ ਜੀ ਮੰਜੀ ਸੀ ਮਹਾਰਾਜ ਨੂੰ ਲਓ ਸੱਚੇ ਪਾਤਸ਼ਾਹ ਸਜੋ, ਬਿਠਾ ਦਿੱਤੇ ਨੇ ਸਾਧਗੇ ਮਹਾਰਾਜ ਪਾਤਸ਼ਾਹ ਗਰੀਬ ਦੀ ਚੌਂਪੜੀ 'ਚ। ਅਤੇ ਪ੍ਰਸ਼ਾਦਾ ਇੱਕ ਜਿਹੜਾ ਸੀ ਦੋ ਪ੍ਰਸ਼ਾਦੇ ਮਹਾਰਾਜ ਨੂੰ ਦੇ ਦਿੱਤੇ, ਇੱਕ ਆਪ ਛੱਕ ਲਿਆ। ਸਾਧੂ ਛੱਕ ਕੇ ਕਹਿਣ ਲੱਗੇ ਭਾਈ ਹੇਮਿਆ ਹੁਣ ਪਾਣੀ ਕੌਣ ਸੁਕਾਊ? ਪਾਣੀ ਤਾਂ ਲਿਆ, ਪ੍ਰਸ਼ਾਦੇ ਸੁੱਕ ਹੀ ਚਲੋ ਛੱਕ ਲਏ ਨੇ, ਸ਼ਾਬਾਸ਼। ਪਾਣੀ ਮਹਾਰਾਜ ਪਾਣੀ ਹੈ, ਲੈ ਆਉਣਾ ਮੈਂ, ਦੂਰ ਆ ਪਰ ਇੱਥੋਂ। ਮਹਾਰਾਜ ਕਹਿੰਦੇ ਨਹੀਂ ਦੂਰ ਨਹੀਂ ਹੈਗਾ, ਨੇੜੇ ਹੀ ਆ। ਲਾਗੇ ਇੱਕ ਸੁੱਕਾ ਤਲਾਬ ਸੀ, ਉੱਥੇ ਲੈ ਗਏ ਭਾਈ ਹੇਮੇ ਨੂੰ। ਸੁੱਕੇ ਤਲਾਬ 'ਤੇ ਜਾ ਕੇ ਇੱਕ ਅੱਠ ਕੋਹਣੀ ਇੱਟ ਪਈ ਹੋਈ ਸੀ, ਢੀਮ ਕਹਿ ਲਓ, ਅੱਠ ਖੂੰਜਿਆਂ ਦੀ ਬਣੀ ਹੋਈ ਸੀ, ਉਹ ਮਿੱਟੀ ਦੀ ਬਣੀ ਹੋਈ ਸੀ ਨਾ, ਸੁੱਕਾ ਤਲਾਬ ਸੀ। ਹਾਂ, ਇੱਟਾਂ ਜੀਆਂ ਬਣੀਆਂ ਹੁੰਦੀਆਂ, ਖੜੀਆਂ ਹੁੰਦੀਆਂ ਨੇ, ਟੋਬਿਆਂ ਦੇਖੀਆਂ ਹੋਣੀਆਂ ਸੁੱਕਿਆਂ 'ਤੇ। ਮਹਾਰਾਜ ਕਹਿੰਦਾ ਇੱਟ ਚੱਕ, ਇੱਟ ਚੱਕੀ, ਨਿਰਮਲ ਠੰਡਾ ਜਲ ਆਇਆ, ਭਰ ਗਿਆ ਸਾਰਾ ਤਲਾਬ ਪਾਣੀ ਦੇ ਨਾਲ। ਅਤੇ ਮਹਾਰਾਜ ਕਹਿੰਦੇ ਲਾ ਆ ਭਾਈ ਤੇਰੀ ਸੇਵਾ ਦੀ ਨਿਸ਼ਾਨੀ ਰਹਿੰਦੀ ਦੁਨੀਆਂ 'ਤੇ ਕਰਵੇਗੀ, ਆ ਤਲਾਅ ਨਹੀਂ, ਅਗਲੇ ਗੁਰੂ ਆਉਣਗੇ ਸਾਥੋਂ ਸਾਡੇ ਹਰਗੋਬਿੰਦ ਸਾਹਿਬ ਜੀ, ਇੱਥੇ ਖੂਹ ਲਾਉਣਗੇ, ਅੱਠ ਕੂਣਾ ਖੂਹ ਲਾਉਣਗੇ। ਉੱਥੇ ਫਿਰ ਮਹਾਰਾਜ ਪਾਤਸ਼ਾਹ ਜੀ ਨੇ, ਛੇਵੇਂ ਪਾਤਸ਼ਾਹ ਜੀ ਨੇ ਅੱਠ ਕੂਣਾ ਖੂਹ ਜਿਹੜਾ ਹੁਣ ਮੌਜੂਦ ਆ ਉੱਥੇ ਲੱਗਿਆ ਹੋਇਆ, ਨਾਲ ਮਹਾਰਾਜ ਨੇ ਬਰ ਵੀ ਦੇ ਦਿੱਤੇ। ਜਿਹੜੀ ਬੀਬੀ ਇੱਥੇ ਇਸ਼ਨਾਨ ਕਰੂਗੀ ਨਾ ਹਰੇਕ ਐਤਵਾਰ ਨੂੰ, ਉਹਦੀ ਅਠਰਾਹੇ ਦੀ ਬਿਮਾਰੀ ਦੂਰ ਹੋਵੇਗੀ। ਅਠਰਾਹੇ ਦੀ ਬਿਮਾਰੀ ਹੁੰਦੀ ਆ ਨਾ, ਕੀ ਅੱਠਾਂ ਮਹੀਨਿਆਂ ਦਾ ਬੱਚਾ ਹੋ ਕੇ ਮਰ ਜਾਂਦਾ, ਉਹਨੂੰ ਅਠਰਾਹੇ ਦੀ ਬਿਮਾਰੀ ਕਹਿੰਦੇ। ਮਾਨਵ ਵਚਨ ਕੀਤੇ ਭਾਈ ਜੀ ਨੂੰ, ਇਹ ਬੀਬੀ ਨੂੰ ਅਠਰਾਹੇ ਦੀ ਬਿਮਾਰੀ ਹੋਵੇਗੀ, ਇੱਥੇ ਜਿਹੜੀ ਇਸ਼ਨਾਨ ਕਰੇਗੀ ਆ ਕੇ ਉਹ ਦੂਰ ਹੋਵੇਗੀ। ਇਉਂ ਸਾਧੂ ਉੱਚੇ ਪਾਸ ਖੂਹ ਹੁਣ ਉੱਥੇ ਭਾਈ, ਫਿਰ ਨਾਲ ਛੱਪੜੀ ਤੋਂ ਮਾਰੇ ਨੇ ਪਿੰਡ ਬਣਾ ਤਾ ਛਾਪੜੀ, ਛੱਪੜੀ ਤੋਂ ਛਾਪੜੀ ਬਣਾ ਕੇ ਪਿੰਡ ਦਾ ਨਾਂ ਰੱਖ ਦਿੱਤਾ। ਹੁਣ ਦੋ ਪਿੰਡ ਖਾਨ ਛਾਪੜੀ, ਹੁਣ ਖਾਨਾਂ ਦਾ ਪਿੰਡ ਦਾ ਉਜੜਿਆ ਪੁਜੜਿਆ ਮੰਗੂ ਹੀ ਹੈ, ਛਾਪੜੀ ਘੁੱਗ ਵੱਸਦੀ ਆ ਛੱਪੜੀ ਦੇ ਨਾਂ 'ਤੇ। ਤੋਂ ਇਉਂ ਮਾਸੇ ਪਾਸਦਾ ਪ੍ਰੇਮੀ ਸਿੱਖ ਸੀ ਭਾਈ ਹੇਮਾ ਖਾਨ, ਜਿੱਥੇ ਜਾਏ ਹੋ ਕਿਤੇ ਉੱਥੇ ਗੋਇੰਦਵਾਲ ਸਾਹਿਬ ਤੋਂ ਲੱਗ ਗਈ ਆ, ਤਰਨ ਤਾਰਨ ਤੋਂ ਜਦੋਂ ਗੋਇੰਦਵਾਲ ਨੂੰ ਆਈਏ ਰਸਤੇ 'ਤੇ ਖਾਨਾਂ ਦਾ ਪਿੰਡ ਆਉਂਦਾ ਸਾਈਡ 'ਤੇ, ਨਾਲ ਹੀ ਅੱਗੇ ਵੀ ਛਾਪੜੀ ਆ ਜਾਂਦਾ, ਉੱਥੇ ਇਹ ਖੂਹ ਮਾਰੇ ਨੇ, ਅੱਠ ਕੋਣਾ ਖੂਹ ਲੱਗਿਆ ਹੋਇਆ। ਹਾਂਜੀ, ਇਉਂ ਗੋਇੰਦ ਘੇਈ, ਇਹ ਭਾਈ ਗੋਇੰਦ ਨਾਂ ਦਾ ਘੇਈ ਸਿੱਖ ਹੋਇਆ ਹੈ, ਸਤਿਗੁਰਾਂ ਦਾ ਪਾਰਤਾਰਾ ਇਹਨਾਂ ਨੇ ਕੀ, ਸਤਿਗੁਰਾਂ ਨੇ ਇਹਨਾਂ ਦਾ ਨਿਸਤਾਰਾ ਕੀਤਾ, ਗੁਰਸਿੱਖੀ ਬਖਸ਼ੀ ਹੈ। ਹੋਰ ਜੀ ਭਿੱਖਾ
ਭਿੱਖਾ ਟੋਡਾ ਪੱਟ ਦੋਏ ਤਾਰੂ ਸੂਦ ਮਹਿਲ ਤਿਸ ਪਾਰਾ।
ਇੱਕ ਭਾਈ ਭਿੱਖਾ ਜਿਹਦੇ ਨਾਂ ਗੁਰੂ ਗ੍ਰੰਥ ਸਾਹਿਬ 'ਚ ਵੀ ਆਉਂਦਾ ਭਿੱਖੇ ਕੇ, ਭਿੱਖ ਕੇ ਭੱਟਾਂ ਦੀ ਬਾਣੀ ਆਉਂਦੀ ਆ ਨਾ, ਇਹ ਵੀ ਤਾਂ ਭੱਟ ਆ, ਆਪ ਨਾਲ ਭੱਟ ਲਿਖਿਆ, ਟੋਡਾ ਭੱਟ ਕਹਿਤਾ ਨਾ ਭੱਟ। ਹਾਂ, ਇਹ ਇੱਕ ਭਿੱਖਾ ਇੱਕ ਟੋਡਾ, ਇਹ ਭੱਟ ਭਾਈ ਦੋਵੇਂ ਹੀ ਸਾਧੂ ਉੱਚੇ ਪਾਤਸ਼ਾਹ ਦੇ ਸੇਵਕ ਬਣੇ ਨੇ। ਇੱਕ ਤਾਰੂ ਸੂਦ ਗੋਤੀ ਦਾ, ਹਾਂਜੀ ਸੂਦ ਹੁੰਦੇ ਆ ਨਾ, ਅਤੇ ਉਹ ਤਾਰੂ ਜੀ ਭਾਈ ਸੂਦ ਜਿਹੜੇ ਸੀ, ਅਤੇ ਮਹਿਲ ਅਤੇ ਸਪਾਰਾ ਬੜੇ ਮਹਿਲ ਵਾਲੇ, ਭਾਰੇ ਮਹਿਲ ਵਾਲੇ ਹੋਏ। ਹਾਂਜੀ, ਮਹਿਲ ਨਾਮ ਸਰੂਪ ਦਾ ਵੀ ਹੁੰਦਾ, ਸੋਹਣੇ ਸਰੂਪ ਵਾਲੇ ਹੋਏ, ਇਉਂ ਵੀ ਅਰਥ ਹੋ ਜਾਂਦੇ ਨੇ। ਹਾਂਜੀ,
ਗੁਰਮੁਖ ਰਾਮੂ ਕੋਹਲੀ ਨਾਲ ਨਿਹਾਲ।
ਕੋਹਲੀ ਨਾਲ ਕੌਣ ਕਰਤਾ?
ਹਾਂਜੀ,
ਕੋਹਲੀ ਨਾਲ ਨਾ ਕਰੋ, ਕੋਹਲੀ ਨੂੰ ਨਾਲ ਨਾ ਲਾਓ,
ਕੋਹਲੀ ਕੋਹਲੀ ਨਾਲ।
ਹਾਂਜੀ,
ਕੋਹਲੀ ਨਾਲ ਹੈ ਜੀ,
ਕੋਹਲੀ ਦੇ ਵਿਸ਼ਰਾਮ ਕਰੋ।
ਗੁਰਮੁਖ ਰਾਮੂ ਕੋਹਲੀ ਨਾਲ ਨਿਹਾਲੂ ਸੇਵਕ ਸਾਰਾ।
ਹੁਣ ਠੀਕ ਹੈ, ਨਾਂ ਤੁਸੀਂ ਠੀਕ ਪੜ੍ਹੇ ਨੇ, ਵਿਸ਼ਰਾਮ ਥੋੜ੍ਹਾ ਜਿਹਾ ਗੜਬੜ ਹੋ ਗਈ ਸੀ, ਕੋਹਲੀ ਦੇ ਵਿਸ਼ਰਾਮ ਕੋਹਲੀ ਨਾਲ ਨਹੀਂ ਕਰਨਾ, ਸਾ ਪੜ੍ਹੋ ਸਾਰੇ। ਗੁਰਮੁਖ ਰਾਮੂ ਕੋਹਲੀ
ਕੋਹਲੀ ਨਾਲ ਨਿਹਾਲੂ ਸੇਵਕ ਸਾਰਾ।
ਭੈਣ ਜੀ ਬਣ ਗਏ ਕਲੀ, ਪੜਿਓ ਭੈਣ ਜੀ ਦੁਬਾਰੇ, ਪੜ੍ਹ ਦਿਓ ਸਾਬਤ ਕੋਹਲੀ ਦੇ ਵਿਸ਼ਰਾਮ ਕਰਿਓ।
ਅੱਛਾ ਜੀ, ਗੁਰਮੁਖ ਰਾਮੂ ਕੋਹਲੀ ਨਾਲ ਨਿਹਾਲੂ ਸੇਵਕ ਸਾਰਾ।
ਬਸ ਹੁਣ ਠੀਕ ਹੋਇਆ, ਤਾਂ ਹੀ ਦੁਬਾਰੇ ਪੜ੍ਹਾਈ ਠੀਕ ਹੋ ਗਿਆ। ਗੁਰਮੁਖ ਰਾਮੂ ਕੋਹਲੀ, ਕੋਹਲੀ ਗੋਤ ਹੈ, ਹਾਂਜੀ ਸਰਦਾਰਾ ਸਿੰਘ ਕੋਹਲੀ ਪਟਿਆਲੇ ਦਾ ਹੋਇਆ ਅਕਾਲੀਆਂ ਵਿੱਚੋਂ, ਹੁਣ ਉਹਦਾ ਮੁੰਡਾ ਅਕਾਲੀ ਬਣਿਆ ਫਿਰਦਾ, ਉਹ ਵੀ ਮਿਨਿਸਟਰੀ 'ਚ ਆਉਂਦਾ, ਟਿਕਟ ਬਾਰੇ ਬੜੀ ਦੌੜ ਲਾਈ ਹੋਈ ਆ। ਕੋਹਲੀ ਗੋਤ ਹੈ, ਇਉਂ ਗੁਰਮੁਖ ਰਾਮੂ ਕੋਹਲੀ ਤਾਂ ਗੁਰੂ ਸਿੱਖ ਪਿਆਰੇ ਸਿੱਖ ਨੇ, ਰਾਮ ਗੁਰਮੁਖ ਨੇ ਭਾਈ, ਕੋਹਲੀ ਗੋਤ ਰਾਮੂ ਨਾ ਹੈ ਗੁਰਮੁਖ ਹੋਇਆ, ਨਾਲ ਕੌਣ ਹੈ ਹੋਰ, ਨਿਹਾਲੂ, ਨਿਹਾਲੂ ਵੀ ਆ ਨਾਲ, ਅਤੇ ਸਾਰੇ ਸ੍ਰੇਸ਼ਟ ਸੇਵਕ ਬਣੇ ਨੇ ਇਹ ਸਾਰੇ। ਅੱਗੇ ਜੀ ਛੱਜੂ,
ਛੱਜੂ ਪੱਲਾ ਜਾਣੀਐ,
ਹਾਂ
ਮਾਈ ਦਾਤਾ,
ਦਾਤਾ ਕੇ ਦਿੱਤਾ,
ਦਿੱਤਾ,
ਹਾਂ ਮਾਈ ਦਿੱਤਾ, ਸਾਈਂ ਦਿੱਤਾ ਤਾਂ ਨਹੀਂ ਕਿਸੇ ਕੋਲ, ਹਾਂ ਮਾਈ ਦਿੱਤਾ,
ਮਾਈ ਦਿੱਤਾ ਸਾਧ ਵਿਚਾਰਾ ਵਿਚਾਰਾ।
ਇੱਕ ਛੱਜੂ ਹੈ ਭਾਈ ਭੱਲੇ ਗੋਤ ਦਾ ਹੈ, ਗੁਰੂ ਅਮਰਦਾਸ ਜੀ ਦੇ ਗੋਤੀ ਨੇ, ਅਤੇ ਮਾਈ ਦਿੱਤਾ ਇੱਕ, ਇਹ ਵਿਚਾਰ ਵਾਲੇ ਸਾਧ ਹੋਏ ਨੇ, ਹਾਂਜੀ ਵਿਚਾਰੀਏ ਸਾਧ ਨੇ ਇਹ। ਚਲੋ ਸਾਧੂ ਸਵਾਏ ਤੁਲਸਾ,
ਤੁਲਸਾ ਬਹਰਾ ਭਗਤ ਹੈ,
ਇੱਕ ਤੁਲਸਾ ਭਾਈ ਬਹਰਾ ਭਗਤ ਨੇ, ਦਾਮੋਦਰ
ਦਮੋਦਰ ਅਕਾਲ ਬਲਿਹਾਰਾ,
ਬਹਰਾ ਜਾਤੀ ਹੈ, ਤੁਲਸਾ ਨਾ ਹੈ, ਬਹਰਾ ਕੀ ਆ ਜਾਂ ਇੱਕ ਜਾਤੀ ਆ ਬਹਰਾ, ਨਾਂ ਨਾ ਲਿਖਿਓ, ਤੁਲਸਾ ਨਾ ਹੈ ਬਹਰਾ ਜਾਤੀ ਦਾ ਭਗਤ ਆ ਮਹਾਰਾਜ ਦਾ, ਇੱਕ ਹੈ ਦਾਮੋਦਰ, ਇੱਕ ਹੈ ਭਾਈ ਆਕਲ, ਆਕਲ ਦਾ ਇਤਿਹਾਸ ਬਾਰਾ ਸੁਣ ਸਰਵਣ ਕਰੋ ਹੁਣ, ਮਨ ਬਿਰਤੀ ਕਾਗਰ ਕਰਕੇ ਸੁਣਨ ਵਾਲਾ ਇਤਿਹਾਸ ਹੈ। ਭਾਈ ਆਕਲ ਜੀ ਹੋਏ ਨੇ, ਭਾਈ ਆਕਲ ਜੀ ਜਿਹੜੇ ਨੇ ਵੱਡੇ ਘਰ ਦੇ ਰਹਿਣ ਵਾਲੇ ਨੇ, ਵੱਡਾ ਘਰ ਨਗਰ ਹੈ, ਪੁਰਾਣੇ ਸਮੇਂ ਵਿੱਚ ਰਿਵਾਜ਼ ਹੁੰਦਾ ਸੀ ਬੱਚੀਆਂ ਛੋਟੀਆਂ ਨੂੰ ਹੀ ਮੰਗਣੀ ਕਰ ਦਿੰਦੇ ਸੀ। ਇਹਨਾਂ ਦੀ ਪੁੱਤਰੀ ਹੈ ਇੱਕ, ਉਮਰ ਕਿੰਨੀ ਆ 7 ਸਾਲ ਦੀ, ਭਾਈ ਆਕਲ ਦੀ ਪੁੱਤਰੀ ਦੀ ਰਿਸ਼ਤੇ ਨਾਈ ਜਾਂ ਬਾਹਮਣੇ ਕਰਨ ਜਾਂਦੇ ਹੁੰਦੇ, ਬਾਹਮਣ ਜਿਹੜਾ ਸੀ ਰਿਸ਼ਤਾ ਕਰਨ ਵਾਸਤੇ ਡਿਊਟੀ ਲੱਗ ਗਈ ਆ, ਭਾਈ ਆਕਲ ਜੀ ਕਿਹਾ ਭਾਈ ਪੁੱਤਰੀ ਵਾਸਤੇ ਕੋਈ ਰਿਸ਼ਤਾ ਲੱਭੋ, ਪਰ ਗੁਰਸਿੱਖ ਹੋਵੇ, ਲੱਭਦਾ ਲੱਭਦਾ ਕੀ ਆ ਗਿਆ, ਤੁਕਲਾਣੀ ਪਿੰਡ ਆ ਗਿਆ, ਅਡਰੋਲੀ ਦੇ ਕਿਤੇ ਲਾਗੇ ਬੰਨੀ ਹੋਣੇ, ਇਹ ਮੋਗੇ ਦੇ ਇਲਾਕੇ ਵਿੱਚ ਕਿਤੇ ਤੁਕਲਾਣੀ ਪਿੰਡ ਜਿੱਥੇ ਭਾਈ ਰੂਪਾ ਜੀ ਫਿਰ, ਅਤੇ ਤੁਕਲਾਣੀ ਮੰਗਣਾ ਘਰ ਆਇਆ ਹੈ ਬ੍ਰਾਹਮਣ ਜਿਹੜਾ ਸੀ, ਕਿਹਨਾਂ ਦੇ ਘਰੇ ਕਰ ਦਿੱਤਾ, ਸਾਦੇ ਦੀ, ਸਾਦੇ ਦੇ ਪੁੱਤਰ ਸਾਧੂ ਨਾਲ, ਪਿਓ ਦਾ ਨਾਂ ਹੈ ਸਾਧਾ ਅਤੇ ਪੁੱਤਰ ਦਾ ਨਾਂ ਕੀ ਹੈ ਸਾਧੂ, ਸਾਦੇ ਦੇ ਪੁੱਤਰ ਸਾਧੂ ਨਾਲ ਮੰਗਣੀ ਕਰ ਦਿੱਤੀ। ਉਹ ਕੌਣ ਨੇ ਇਹ ਦੋਵੇਂ, ਇਹ ਸਖੀ ਸਰਵਰ ਦੇ ਉਪਾਸਕ ਨੇ, ਹਾਂਜੀ ਸੁਲਤਾਨੀਆਂ ਨੂੰ ਮੰਨਣ ਵਾਲੇ ਨੇ, ਸੁਲਤਾਨੀਆਂ ਪੀਰ ਲਾਲਾਂ ਵਾਲੇ ਕਹਿੰਦੇ ਨੇ ਉੱਥੇ ਪਿੰਡਾਂ 'ਚ ਆਪਣੇ, ਹਾਂ ਪਿੰਡਾਂ ਬਥੇਰੇ ਪੰਜਾਬ 'ਚ ਬਣਾਏ ਨੇ ਲਾਲਾਂ ਵਾਲੇ ਮੱਠ, ਇਹ ਵੀ ਉਹਨੂੰ ਮੰਨਣ ਵਾਲੇ ਸਖੀ ਸਰਵਰ ਨੂੰ ਮੰਨਣ ਵਾਲੇ, ਸੁਲਤਾਨੀਆਂ ਨੂੰ ਮੰਨਣ ਵਾਲਾ ਪਰਿਵਾਰ ਸੀ, ਮੰਗਣੀ ਘਰ ਆਇਆ, ਆ ਕੇ ਪੁੱਛਿਆ ਅਕਲ ਨੇ ਕਿੱਥੇ ਕਰਕੇ ਆਉਂ ਜੀ, ਕਹਿੰਦੇ ਤੁਕਲਾਣੀ ਪਿੰਡ ਹੈ ਜੀ, ਅਤੇ ਫਿਰ ਸਿੱਖ ਨੇ ਮਹਾਰਾਜ ਦੇ, ਨਹੀਂ ਇਹ ਤਾਂ ਨਹੀਂ ਮੈਂ ਵਿਚਾਰਿਆ, ਘਰ ਘੁਰ ਚੰਗੇ ਸੀ, ਮੈਂ ਤਾਂ ਘਰ ਆਇਆ, ਸਿੱਖੀ ਵਾਲੀ ਗੱਲ ਤਾਂ ਮੈਨੂੰ ਨਹੀਂ ਪਤਾ। ਲਓ ਜੀ ਸਮਾਂ ਪਿਆ, ਵਿਆਹ ਵੱਡੀ ਹੋਈ ਲੜਕੀ, ਅਤੇ ਫਿਰ ਵਿਆਹ ਕਰਦੇ ਸੀ, ਵਿਆਹ ਦੇ ਦਿਨ ਆ ਗਏ, ਵਿਆਹ ਕਰ ਭਾਈ ਆਏ ਜਨ ਆਈ ਆ, ਤਾਂ ਭਾਈ ਆਕਲ ਨੇ ਵਿਚਾਰੇ ਵੀ ਤਾਂ ਜਾਣ ਲਿਆ ਵੀ ਇਹ ਤਾਂ ਮੁਸਲਮਾਨ ਨੂੰ ਮੰਨਣ ਵਾਲੇ ਨੇ, ਸਖੀ ਨੂੰ, ਸਖੀ ਸਰਵਰ ਨੂੰ ਸੁਲਤਾਨੀਆਂ ਦੇ ਬੰਦੇ ਤਾਂ ਮੰਨਣ ਵਾਲੇ ਨੇ, ਮੇਰੀ ਲੜਕੀ ਹੁਣ ਇਹਨਾਂ ਦੇ ਜਾਊਗੀ, ਅਤੇ ਮਨ ਵਿੱਚ ਪੀੜਾ ਹੋਈ ਆ, ਇਸ ਗੱਲ ਦੀ ਦੁੱਖ ਹੋਇਆ। ਬੱਚੀ ਨੂੰ ਮੁੱਢ ਤੋਂ ਲੈ ਕੇ ਸੰਸਕਾਰ ਗੁਰਸਿੱਖੀ ਵਾਲੇ ਦਿੱਤੇ ਹੋਏ ਸੀ, ਮਹਾਰਾਜ ਦੇ ਪਾਤਸ਼ਾਹ ਦੀ ਸਿੱਖੀ ਪਰਪੱਕ ਕਰਾਈ ਸੀ, ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਪੜ੍ਹਾਉਂਦਾ ਸਿਮਰਨ ਕਰਾਉਂਦਾ, ਬੱਚੀ ਵੀ ਸਿੱਖੀ ਵਿੱਚ ਇਦੜ ਸੀ। ਹੁਣ ਜਦੋਂ ਵਿਆਹ ਕੇ ਲੈ ਚੱਲੇ ਨੇ, ਤਾਂ ਜਦੋਂ ਤੁਕਲਾਣੀ ਨੂੰ ਜਾਂਦੇ ਹੋ ਡਰੋਲੀ ਆਏ ਨੇ, ਤਾਂ ਇੱਥੇ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਤਸ਼ਾਹ ਜੀ ਬਿਰਾਜਮਾਨ ਨੇ, ਪਹਿਲਾਂ ਬੇਨਤੀ ਕੀਤੀ ਸੀ, ਬਹੁਤ ਸਮਾਂ ਰਹੇ ਨੇ, ਉਸ ਵੇਲੇ ਹੁੰਦਾ ਸੀ ਵੀ ਜੰਨ ਜਿਹੜੀ ਸੀ ਧੁੱਪ ਦਾ ਦਿਨ ਸੀ, ਅੰਮ੍ਰਿਤ ਵੇਲੇ ਤੋਂ ਪਹਿਲਾਂ ਵਿਦਾ ਕਰ ਦਿੱਤੀ ਹੈ ਜੰਨ, ਅੰਮ੍ਰਿਤ ਵੇਲਾ ਹੀ ਆ ਇੱਥੇ, ਅਤੇ ਭਾਈ ਸਾਧਾ ਜੀ ਇੱਕ ਪਾਸੇ ਨੂੰ ਨਿਕਲ ਗਏ, ਸਾਧੂ ਜੀ ਪਿੱਛੇ ਰਹਿ ਗਏ, ਉਦੋਂ ਕਿਹੜਾ ਮੋਟਰਾਂ ਗੱਡੀਆਂ ਹੁੰਦੀਆਂ ਸੀ, ਡੋਲਾ ਚੱਕ ਕੇ ਕੁਹਾਰ ਲੈ ਕੇ ਜਾਂਦੇ ਹੁੰਦੇ ਸੀ, ਉਹ ਲੜਕੀ ਦਾ ਡੋਲਾ ਕੁਹਾਰਾਂ ਨੇ ਚੱਕਿਆ ਹੋਇਆ ਮੋਢਿਆਂ 'ਤੇ। ਜਦੋਂ ਅੰਮ੍ਰਿਤ ਵੇਲੇ ਇੱਥੇ ਨੇੜੇ ਆਏ ਡੋਲੀ ਦੇ, ਤਾਂ ਆਸਾ ਦੀ ਵਾਰ ਦੀ ਆਵਾਜ਼ ਸੁਣਾਈ ਦਿੱਤੀ, ਹੁਣ ਪਿਤਾ ਦੇ ਆਕੁਲ ਜੀ ਦੇ ਸੰਸਕਾਰ ਦਿੱਤੇ ਹੋਏ ਸੀ ਬਾਣੀ ਦੇ, ਇਹ ਆਵਾਜ਼ ਆਸਾ ਦੀ ਵਾਰ ਦੀ ਆ ਰਹੀ ਹੈ, ਕੁਹਾਰਾਂ ਨੂੰ ਕਹਿਣ ਲੱਗੀ ਕੁਝ ਲਾਲਚ ਦਿੱਤਾ ਪੈਸਿਆਂ ਦਾ, ਕੁਹਾਰੋ ਆ ਜਿੱਧਰੋਂ ਆਵਾਜ਼ ਆ ਰਹੀ ਹੈ ਡੋਲਾ ਇੱਧਰ ਨੂੰ ਲੈ ਚੱਲੋ। ਲੈ ਚੱਲੇ ਨੇ, ਜਦੋਂ ਬਹੁਤੇ ਨੇੜੇ ਆਉਣ ਲੱਗੇ ਡੋਲੇ 'ਚ ਆ ਪੁੱਤਰ ਗਈ, ਜੁੱਤੀ ਲਾਹ ਦਿੱਤੀ ਆ, ਆਵਾਜ਼ ਇੱਧਰੋਂ ਆ ਰਹੀ। ਜਦੋਂ ਜਾ ਕੇ ਦੇਖਿਆ ਹਰਗੋਬਿੰਦ ਸਾਹਿਬ ਅੰਮ੍ਰਿਤਸਰ ਪਾਸੇ ਦਰਸ਼ਨ ਹੋਏ ਨੇ, ਅਤੇ ਦਰਸ਼ਨ ਕਰਕੇ ਨਿਹਾਲ ਹੋਈ, ਬਹਿ ਗਈ ਹਜ਼ੂਰੀ 'ਚ, ਆਸ਼ਾ ਦੀ ਵਾਰ ਦਾ ਸਾਰਾ ਕੀਰਤਨ ਸੁਣਿਆ। ਅਤੇ ਜਦੋਂ ਵੇਖਿਆ ਸਮਾਪਤੀ ਹੋਈ, ਮਹਾਰਾਜ ਕਹਿੰਦੇ ਭਾਈ ਕੱਪੜੇ ਵਿਆਹ ਵਾਲੇ ਪਾਏ ਹੋਏ ਨੇ, ਕਿਵੇਂ? ਅਤੇ ਵਿਆਹ ਵਾਲੇ ਕੱਪੜੇ ਆ ਤੇਰੇ ਤਾਂ? ਮਹਾਰਾਜ ਜੀ ਨੂੰ ਸਾਰਾ ਦੱਸਿਆ। ਮਹਾਰਾਜ ਜੀ ਇੱਦਾਂ ਕਰਕੇ ਸਹੁਰੇ ਮੇਰੇ ਨੇ ਸੁਲਤਾਨੀਆਂ ਨੇ, ਮੁਸਲਮਾਨ ਪੀਰ ਨੂੰ ਮੰਨਣ ਵਾਲੇ ਨੇ, ਹੁਣ ਉੱਥੇ ਜਾਊਂਗੀ, ਉਹਨਾਂ ਨੇ ਕੋਈ ਪੀਰਖਾਨਾ ਉੱਥੇ ਬਣਾਇਆ, ਮੈਨੂੰ ਉੱਥੇ ਮੱਥਾ ਟਿਕਾਉਣਗੇ, ਮੇਰਾ ਘਰ ਵਾਲਾ ਵੀ ਉਹਨੂੰ ਮੰਨਣ ਵਾਲਾ, ਕਿਰਪਾ ਕਰੋ ਸੱਚੇ ਪਾਤਸ਼ਾਹ, ਤੁਹਾਡੀ ਸਿੱਖੀ ਕਮਾਈ ਆ, ਮੇਰੀ ਸਿੱਖੀ ਕਾਇਮ ਰਹੇ, ਉੱਥੇ ਮੇਰਾ ਸਿਰ ਨਾ ਝੁਕੇ, ਤੇਰੇ ਦਰ 'ਤੇ ਝੁਕਦੀ ਰਹੇ। ਇਉਂ ਮਾਰੂ ਬੇਨਤੀਆਂ ਕੀਤੀਆਂ। ਇਹਨਾਂ ਨੂੰ ਭਾਈ ਸਾਧੂ ਵੀ ਆ ਗਿਆ ਘੁੰਮਦਾ ਘੁੰਮਾਉਂਦਾ, ਉਹ ਵੀ ਹਜ਼ੂਰ ਆ ਕੇ ਮੱਥਾ ਟੇਕਿਆ, ਸਤਿਗੁਰ ਹਜ਼ੂਰ ਬੈਠ ਗਿਆ। ਸਤਿਗੁਰ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਭਾਈ ਸਾਧੂ ਸਿੱਖਾਂ ਦੀ ਪੁੱਤਰੀ ਨਾਲ ਵਿਆਹ ਹੋਇਆ ਤੇਰਾ, ਅਤੇ ਤੁਸੀਂ ਜਿਹੜੇ ਹੋ ਇਹ ਮੁਸਲਮਾਨਾਂ ਨੂੰ ਮੰਨਣ ਵਾਲੇ ਹੋ, ਸਿੱਖਾਂ ਦੇ ਘਰੇ ਜਨਮ ਤਾਂ ਹੋਏ ਨੇ, ਮੰਨਦੇ ਹੋ ਮੁਸਲਮਾਨ ਤੁਰਕਾਂ ਨੂੰ, ਇਹ ਗੱਲ ਠੀਕ ਨਹੀਂ ਹੈਗੀ, ਇਸ ਲਈ ਸਿੱਖੀ ਕਮਾਓ। ਐਸਾ ਅਸਰ ਹੋਇਆ ਸਾਧੂ 'ਤੇ, ਮਨ ਸੱਚੇ ਪਾਤਸ਼ਾਹ ਬਖਸ਼ਿਸ਼ ਕਰੋ, ਦਰਸ਼ਨ ਕਰਕੇ ਨਿਹਾਲ ਹੋ ਗਿਆ, ਹੁਣ ਤੱਕ ਜ਼ਿੰਦਗੀ ਦਾ ਸਮਾਂ ਵੀ ਵਿਅਰਥ ਗਵਾਇਆ, ਬਖਸ਼ੋ ਸਿੱਖੀ ਸੱਚੇ ਪਾਤਸ਼ਾਹ ਜੀ। ਸਤਿਗੁਰ ਨੇ ਮਿਹਰ ਕੀਤੀ, ਸਿੱਖੀ ਦੀ ਦਾਤ ਦਿੱਤੀ, ਗੁਰਮੰਤਰ ਦਿੱਤਾ, ਸ਼ਿਕਸ਼ਾ ਦਿੱਤੀ। ਉੱਥੋਂ ਫਿਰ ਜਿਹੜੇ ਨੇ ਕਿਹਾ, ਭਾਈ ਇਉਂ ਜਿਹੜਾ ਤੁਸੀਂ ਚੜ੍ਹਦੀ ਕਲਾ 'ਚ ਇਹਨਾਂ ਸਿੱਖੀ ਕਮਾਉਣੀ ਹੈ, ਅਤੇ ਆ ਗਏ ਪਿੰਡ, ਡੋਲਾ ਲੈ ਕੇ ਆ ਗਿਆ। ਰੀਤੀ ਰਿਵਾਜ ਮੁਤਾਬਕ ਘਰ ਵਾਲਿਆਂ ਨੇ ਮੇਲ ਸੰਬੰਧੀ ਜਿਹੜੇ ਰਿਸ਼ਤੇਦਾਰ ਇਕੱਠੇ ਹੋਏ ਨੇ, ਜੇ ਮੱਥਾ ਟਿਕਾ ਕੇ ਲਿਆਉਣਾ ਹੁਣ ਉੱਥੇ ਪੀਰਖਾਨੇ 'ਤੇ, ਲੈ ਚੱਲੇ ਨੇ ਇਹਨੇ ਜਿਹੜਾ ਅਸੀਂ ਜਹਾਂ ਦੋਹਾਂ ਨੇ ਨਹੀਂ ਮੱਥਾ ਟੇਕ, ਅਸੀਂ ਤਾਂ ਨਹੀਂ ਟੇਕਣਾ। ਜਾਂਦੇ ਭਾਈ ਸਾਧੂ ਨੇ ਲੱਤ ਮਾਰੀ ਉਹ ਪੀਰਖਾਨੇ ਨੂੰ, ਅਤੇ ਲੱਤ ਮਾਰੀ ਅਤੇ ਮੁੜ ਕੇ ਸਾਰੇ ਕਹਿਣ ਲੱਗੇ, ਜੀ ਇਹਨੂੰ ਤਾਂ ਪੀਰ ਦੀ ਕਰੋਪੀ ਹੋ ਗਈ ਆ, ਇਹ ਪਾਗਲ ਹੋ ਗਿਆ। ਅਤੇ ਰਾਤ ਨੂੰ ਜਦੋਂ ਫਿਰ ਮੁੜਿਆ ਹੈ ਵਾਪਸ, ਦੇਖਿਆ ਵੀ ਟੱਬਰ ਰਿਸ਼ਤੇਦਾਰ ਸੁੱਤਿਆ, ਸਾਰੇ ਸੁੱਤਿਆਂ ਪਿਆ ਨੂੰ ਛੱਡ ਕੇ ਆ ਕੇ ਜਿਹੜਾ ਸੀ ਪੀਰਖਾਨਾ ਢਾਹ ਦਿੱਤਾ, ਪੀਰਖਾਨਾ ਕਹੀ ਲੈ ਕੇ ਢਾਹਿਆ। ਉਹਨਾਂ ਦੇਖ ਪੀਰਖਾਨਾ ਢਾਹਿਆ, ਉਹਨਾਂ ਨੇ ਸਵੇਰੇ ਫੇਰ ਬਣਾ ਦਿੱਤਾ, ਉਹਨੇ ਅਗਲੀ ਰਾਹ ਜਾ ਕੇ ਫੇਰ ਢਾਹ ਦਿੱਤਾ, ਇਉਂ ਜਿਹੜਾ ਸੀ ਪੀਰਖਾਨਾ ਨਹੀਂ ਬਣ ਦਿੱਤਾ, ਢਾਹ ਦਿੱਤਾ ਵਾਰ ਵਾਰ। ਅਤੇ ਮੁੜ ਕੇ ਜਿਹੜਾ ਸੀ ਫਿਰ ਇਹਦੇ ਘਰੇ ਜਦੋਂ ਸਿੱਖ ਮਰਦਾ ਬਣ ਗਿਆ ਨਾ ਭਾਈ ਸਾਧੂ ਵੀ, ਪੁੱਤਰ ਕੌਣ ਹੋਇਆ? ਰੂਪਾ ਜੀ ਪੁੱਤਰ ਹੋਏ, ਨਾਂ ਨਹੀਂ ਰੱਖਿਆ ਜੇ, ਚਲੋ ਮਾੜੇ 'ਤੇ ਜਾ ਕੇ ਨਾਂ ਲਿਖਾਵਾਂਗੇ। ਸਾਧੂ ਹਰਗੋਬਿੰਦ ਸਾਹਿਬ ਜ਼ਰੂਰ ਲਿਆ, ਸੱਚੇ ਪਾਤਸ਼ਾਹ ਤੁਹਾਡੀ ਸਿੱਖੀ ਦੀ ਬਖਸ਼ ਹੋਈ, ਪੁੱਤਰ ਦੀ ਦਾਤ ਵੀ ਮਿਲ ਗਈ ਆ, ਨਾਂ ਤੁਸੀਂ ਰੱਖੋ। ਮਾਣੇ ਕਹਿੰਦੇ ਭਾਈ ਰੂਪ, ਇਹਦਾ ਨਾਂ ਭਾਈ ਰੂਪਾ ਰੱਖੋ, ਭਾਈ ਨਾਂ ਰੂਪਾ ਰੱਖਿਆ। ਫਿਰ ਉਹ ਰੂਪਾ ਭਾਈ ਜਦੋਂ ਸੱਚੇ ਪਾਤਸ਼ਾਹ ਦੇ ਵੱਡੇ ਹੋਏ, ਅਤੇ ਸਾਧੂ ਅਤੇ ਰੂਪਾ ਦੋਵੇਂ ਪਿਓ ਪੁੱਤ ਜੰਗਲ ਵਿੱਚ, ਤਰਖਾਣ ਜਾਤੀ ਦੇ ਸੀ, ਤਰਖਾਣ ਲੱਕੜਾਂ ਦਾ ਹੁੰਦਾ, ਜੰਗਲ ਵਿੱਚੋਂ ਲੱਕੜਾਂ ਲੈਣ ਵਾਸਤੇ ਗਏ ਨੇ, ਤੁਕਲਾਣੀ ਦੇ ਜੰਗਲ ਵਿੱਚੋਂ ਉਦੋਂ ਬਾਹਰ ਗਏ ਲੱਕੜਾਂ ਲੈਣ ਗਏ। ਉੱਥੇ ਪਿਆਸ ਹਲਕੀ, ਗਰਮੀ ਦਾ ਦਿਨ ਸੀ, ਬਹੁਤ ਪਿਆਸੇ, ਤਾਂ ਕੂਨੇ ਦਾ ਜਲ ਜਿਹੜਾ ਸੀ ਪਾਇਆ ਹੋਇਆ ਕੂਨੇ 'ਚ, ਮਨ 'ਚ ਪਿਆਰ ਆ ਗਿਆ ਵੀ ਪਹਿਲਾਂ ਜੇ ਕਿਤੇ ਗੁਰੂ ਹਰਗੋਬਿੰਦ ਸਾਹਿਬ ਕੇ ਸਕਣ, ਉਹਨਾਂ ਦਾ ਝੂਠਾ ਜਲ ਸਕੀਏ, ਪਹਿਲਾਂ ਉਹਨਾਂ ਨੂੰ ਸਿਖਾ ਕੇ ਫੇਰ ਸਕੀਏ। ਹੁਣ ਸਾਧੂ ਸੱਚੇ ਪਾਤਸ਼ਾਹ ਡੋਲੀ ਬੈਠੇ ਨੇ, 35-40 ਕਿਲੋਮੀਟਰ ਦਾ ਮੀਲ ਦਾ ਫਾਸਲਾ ਦੱਸਿਆ, ਇਉਂ ਸਾਧੂ ਸੱਚੇ ਪਾਤਸ਼ਾਹ ਅੰਦਰ ਦੀ ਜਾਣ ਲਈ ਮੇਰੇ ਸਿੱਖ ਪਿਆਸੇ ਬੈਠੇ ਨੇ, ਜਿੰਨਾ ਚਿਰ ਮੈਂ ਨਹੀਂ ਜਾਣਾ ਪਾਣੀ ਨਹੀਂ ਪੀਣਾ ਉਹਨਾਂ ਨੇ। ਸਤਿਗੁਰੂ ਮਹਾਰਾਜ ਗਏ, ਜਾ ਕੇ ਜਲ ਸਕਿਆ। ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਕਿਹਾ, ਭਾਈ ਆ ਜਿਹੜਾ ਲੱਕੜਾਂ ਜਿਹੜਾ ਤੁਰਖਾਣਾ ਦਾ ਕੰਮ, ਲੱਕੜਾਂ ਲੋੜ ਸੀ ਬਾਲਣ ਦੀ ਲੋੜ ਹੈ ਭੱਠੀ ਵਾਸਤੇ, ਸਾਡਾ ਬਚਨ ਹੋਇਆ ਤੁਸੀਂ ਲੰਗਰ ਲਾਇਆ ਕਰਿਓ, ਲੰਗਰ ਲਾਇਓ ਅਤੇ ਨਾਲ ਜੰਗਲ ਜਾਣ ਦੀ ਹੁਣ ਲੱਕੜਾਂ ਲਿਆਉਣ ਦੀ ਲੋੜ ਨਹੀਂ, ਗਿੱਲਾ ਹੀ ਵੱਢ ਕੇ ਜਾਲ ਲਿਆ ਕਰੋ, ਗਿੱਲਾ ਹੀ ਬਲਿਆ ਕਰੂਗਾ। ਇੱਕ ਲੋਹ ਦਿੱਤੀ ਮਹਾਰਾਜ ਜੀ ਨੇ, ਇੱਕ ਕੜਸਾ ਦਿੱਤਾ, ਅਤੇ ਜਿੱਥੇ ਵੀ ਲੋਹ ਜਾਊਗੀ ਕੜਸਾ ਜਾਊਗਾ ਉੱਥੇ ਗਿੱਲਾ ਬਾਲਣ ਬਲੂ, ਅਤੇ ਭਾਈ ਰੂਪੇ ਦੇ ਨਾਂ 'ਤੇ ਨਗਰ ਵਸਾਇਆ ਭਾਈ ਰੂਪੇ ਨਾਂ ਦਾ। ਇਉਂ ਫਿਰ ਵੇਖੋ ਕਿੱਡਾ ਕਰਨੀ ਵਾਲਾ ਮਹਾਂਪੁਰਖ ਹੋਇਆ, 10ਵੇਂ ਪਾਤਸ਼ਾਹ ਵੇਲੇ ਤੱਕ ਰਿਹਾ ਭਾਈ ਰੂਪਾ, ਐਡੀ ਉਮਰ ਵਾਲਾ ਹੋਇਆ। ਜਦੋਂ ਗੁਰੂ ਕੇ ਲਾਹੌਰ ਆਨੰਦ ਕਾਰਜ ਕਰਨੇ ਸੀ ਨਾ, ਮਹਾਰਾਜ ਕਹਿੰਦੇ ਜਿਹੜਾ ਸਭ ਤੋਂ ਵੱਡੀ ਉਮਰ ਵਾਲਾ ਸਿੱਖ ਆ ਉਹ ਮੇਰੀਆਂ ਲਾਵਾਂ ਪੜ੍ਹੇ, ਵੱਡੀ ਉਮਰ ਵਾਲਾ ਕੌਣ ਸੀ? ਰੂਪਾ। ਭਾਈ ਰੂਪੇ ਨੇ ਫਿਰ ਮਹਾਰਾਜ ਆਨੰਦ ਕਾਰਜ ਕਰਾਏ ਗੁਰੂ ਗੋਬਿੰਦ ਸਿੰਘ ਜੀ ਦੇ, ਇਉਂ ਕਰਨੀ ਵਾਲਾ ਸਿੱਖ ਹੋਏ ਨੇ। ਇਉਂ ਮਹਾਰਾਜ ਨੇ ਫਿਰ, ਹੁਣ ਇਹ ਗੱਲ ਅਜੇ ਤੱਕ ਪ੍ਰਤੱਖ ਚੱਲਦੀ ਆ, ਮਹਾਰਾਜ ਦਾ ਬਚਨ ਗਿੱਲਾ ਬਾਲਣ ਵਾਲੀ, ਉਹਨਾਂ ਦੇ ਪਰਿਵਾਰ ਵਿੱਚੋਂ ਕੁਝ ਜੀ ਰੂਪੇ ਤੋਂ ਉੱਠ ਕੇ ਬਾਗਣੀਆਂ ਆ ਗਏ ਸਾਡੇ ਪਿੰਡ ਦੇ ਕੋਲ, ਆ ਭਾਈ ਕੀਆਂ ਬਾਗਣੀਆਂ ਨਾਭੇ ਤੋਂ, ਜੇ ਤੁਸੀਂ ਜਾਓ ਨਾ ਲੁਧਿਆਣੇ ਨੂੰ ਮਲੇਰਕੋਟਲੇ ਨੂੰ, ਰਾਹ 'ਤੇ ਸੜਕ ਉੱਤੇ ਆਉਂਦੀ ਆ ਭਾਈ ਕੀਆਂ ਬਾਗਣੀਆਂ ਨੂੰ ਵੱਜਦਾ, ਉਹ ਲੋਹ ਉੱਥੇ ਆ ਗਈ ਆ ਹੁਣ ਕੜਸਾ, ਉਹ ਅਤੇ ਲੋਹ ਇੱਥੇ ਲਿਆਏ, ਹੁਣ ਵੀ ਅਸੀਂ ਜਾ ਕੇ ਦਰਸ਼ਨ ਤਾਂ ਕਰਦੇ ਹੀ ਰਹਿੰਦੇ ਹਾਂ, ਹੋਰ ਸੰਗਤਾਂ ਵੀ ਜਾਂਦੀਆਂ ਨੇ, ਉਹ ਬਾਲਣ ਤਾਜ਼ਾ ਗੱਲਾ ਵੱਢੋ, ਲਾਓ ਚੁੱਲ੍ਹੇ 'ਚ, ਅਤੇ ਗਿੱਲਾਂ ਐਂ ਵੱਧਦਾ ਵੀ ਪੈਟਰੋਲ ਪਾਇਆ ਹੁੰਦਾ। ਬਚਨ ਮਹਾਰਾਜ ਅਜੇ ਵੀ ਉਹ ਚੱਲ ਰਹੇ ਨੇ, ਜਾ ਕੇ ਕਿਤੇ ਦਰਸ਼ਨ ਕਰ ਲਿਓ, ਭਾਈ ਕੀ ਬਾਗੜੀ ਉਹਨੇ ਲਾਲ ਰਹਿ ਰਹੀ ਹੈ। ਉਹਨਾਂ ਦੇ ਕੁੱਲ ਵਿੱਚੋਂ ਭਾਈ ਰੱਜੀ ਜੀ ਹੋਏ ਨੇ ਅੱਗੇ, ਉਹਨੇ ਫਿਰ ਲੰਗਰ ਲਾਏ ਨੇ, ਭਾਈ ਰੱਜੀ ਦਾ ਲੰਗਰ ਉੱਥੇ ਚੱਲ ਰਿਹਾ ਭਾਈ ਬਾਗੜੀਆਂ। ਸੋ ਇਸ ਤਰ੍ਹਾਂ ਜੀ ਇਹ ਭਾਈ ਅਕਲ ਜੀ ਹੋਏ ਨੇ, ਜਾਈਏ ਅੱਗੇ ਮਹਾਰਾਜ ਕਹਿੰਦੇ ਬਲਿਹਾਰਾ ਬਲਿਹਾਰ ਜਾਈਏ, ਬਲਿਹਾਰ ਇਹਨਾਂ ਤੋਂ, ਇਹਨਾਂ ਸਿੱਖਾਂ ਤੋਂ ਕੁਰਬਾਨ ਹੋ ਜਾਈਏ। ਹਾਂ
ਪਾਨਾ ਅਵਲ ਗਾਹ ਮਲ ਬੁੱਧੂ ਸਿੰਬਾ ਗੁਰ ਦਰਬਾਰਾ।
ਭਾਈ ਪਾਨਾ ਜੀ ਅਤੇ ਅਵਲ ਜੀ ਬੇਗ ਮਲ ਅਤੇ ਬੁੱਧੂ ਜਿਹੜਾ ਸਿੰਬਾ ਗੁਰਦਾਰ ਦੇ ਕੱਪੜੇ ਧੋਦੇ ਨੇ ਭਾਈ, ਧੋਬੀ ਨੇ ਗੁਰੂ ਦਰਬਾਰ ਵਿੱਚ ਆ ਕੇ ਇਉਂ ਸੇਵਾ ਨਿਭਾਈ ਉਹਨਾਂ ਨੇ।
ਸੁਲਤਾਨੇਪੁਰ ਸੁਲਤਾਨਪੁਰ ਭਗਤ ਭੰਡਾਰਾ।
ਹਾਂ ਇਉਂ ਸੁਲਤਾਨਪੁਰ ਵਿਖੇ ਭਗਤੀ ਦਾ ਭੰਡਾਰ ਮਾਰੇ ਲਾਇਆ ਹੋਇਆ ਹੈ, ਇਹੋ ਜਿਹੇ ਭਗਤ ਪੈਦਾ ਕੀਤੇ ਨੇ ਸੁਲਤਾਨਪੁਰ ਵਿਖੇ ਸਿੱਖ, ਸਭ ਸੱਚੇ ਪਾਤਸ਼ਾਹ ਬਖਸ਼ਾਂ ਹੋਈਆਂ ਨੇ। ਸੋ ਇੱਥੇ ਤਖਤੀ ਭਾਈ ਸਵੇਰ ਵਾਲਿਆਂ ਦਾ ਪੜ੍ਹ ਲਓ, ਸਾਰੀ ਪੌੜੀ ਨੂੰ ਇਕੱਠੇ ਹੋ ਕੇ
ਕਾਲੂ ਚਾਓ
ਬੰਮੀਆਂ ਮੂਲੇ ਲੋ ਗੁਰ ਸ਼ਬਦ ਪਿਆਰਾ, ਹੇਮਾ ਵਿੱਚ ਕਪਾਹੀਆ ਗੋਇੰਦ ਕੇ ਗੁਰ ਨੇ ਸਤਾਰਾ, ਭਿੱਖਾ ਟੋਡਾ ਧਾਰੂ ਸੂਦ ਮਹਿਲ ਤਿਸ ਪਹਾਰਾ, ਠੀਕ ਹੋ ਗਿਆ ਅਵਸਰ। ਰੋਕੋ, ਸੱਜੂ ਭੱਲਾ ਕਹਿ ਗਏ ਤੁਸੀਂ, ਭੱਲਾ ਕਹਿਣਾ ਸੀ, ਸੱਜੂ ਭੱਲਾ ਜਾਣੀ ਹੈ ਮਾਈ ਦਿੱਤਾ ਸਾਧ ਵਿਚਾਰਾ, ਤੁਲਸਾ ਬਹੁਰਾ ਭਗਤ ਹੈ ਦਾਮੋਦਰ ਆਕੁਲ ਬਲਿਹਾਰਾ, ਪਾਨਾ ਆਬਲ ਬੇਹਗ ਮਲ ਬੁੱਧੂ ਛਿੰਬਾ ਗੁਰਦਰਬਾਰਾ, ਸੁਲਤਾਨਪੁਰ ਭਗਤ ਭੰਡਾਰਾ, ਸੁਲਤਾਨਪੁਰ ਭਗਤ ਭੰਡਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।